ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਆਇਆਂ ਕਰੋ, ਮੈਂ ਬਹੁਤ ਦੇਰ ਬਾਅਦ ਆਇਆ ਜੀ ਪ੍ਰੋਗਰਾਮ ਦੇ ਵਿੱਚ, ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਤੁਸੀਂ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਸੁਣ ਰਹੇ ਹੋ ਅੱਜ ਦੇ ਪ੍ਰੋਗਰਾਮ ਨੂੰ, ਆਪ ਜੀ ਦਾ ਸਵਾਗਤ ਹੈ। ਮੈਨੂੰ ਪਤਾ ਹੈ ਕਿ ਬਹੁਤ ਥੋੜ੍ਹੇ ਸਰੋਤੇ ਅੱਜ ਸ਼ਾਮਿਲ ਹੋਣਗੇ, ਕਿਉਂਕਿ ਬਹੁਤਿਆਂ ਨੂੰ ਅਜੇ ਪਤਾ ਨਹੀਂ ਕਿ ਮੈਂ ਵਾਪਸ ਆ ਗਿਆ। ਖੈਰ, ਹੁਣ ਨਿਰਵਿਘਨ ਪ੍ਰੋਗਰਾਮ ਚੱਲੇਗਾ ਕਈ ਮਹੀਨੇ, ਅਗਰ ਸਿਹਤ ਨੇ ਇਜਾਜ਼ਤ ਦਿੱਤੀ। ਸੋ ਆਪ ਸਭ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋਵੋਗੇ ਔਰ ਜ਼ਿੰਦਗੀ ਦੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਦੇ ਵਿੱਚੋਂ ਪਰਮਾਤਮਾ ਦੀ ਯਾਦ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਆਪਣੇ ਦਿਨ ਇਸ ਬ੍ਰਹਿਮੰਡ ਦੇ ਵਿੱਚ ਜਿਹੜੇ ਸਾਨੂੰ ਮਿਲੇ ਨੇ, ਉਹ ਪੂਰੇ ਇਤਮਿਨਾਨ ਦੇ ਨਾਲ, ਤਸੱਲੀ ਦੇ ਨਾਲ ਬਿਤਾ ਰਹੇ ਹੋਵੋਗੇ। ਇਹੀ ਅਰਦਾਸ ਹੈ ਚੜ੍ਹਦੀ ਕਲਾ ਦੀ, ਅਤੇ ਆਓ ਆਪਾਂ ਸਾਰਿਆਂ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਨਾਲ ਸੰਪਰਕ ਕਰਨ ਦਾ ਪਤਾ ਆਪ ਨੂੰ ਪਤਾ ਹੀ ਹੈ। ਟੈਲੀਗ੍ਰਾਮ ਐਪ ਆਪਣੀ ਚੱਲਦੀ ਹੈ ਹਰਮਨ ਰੇਡੀਓ ਦੀ, ਤੁਸੀਂ ਉੱਥੇ ਮੈਸੇਜ ਭੇਜ ਸਕਦੇ ਹੋ ਔਰ ਕੁਛ ਵੀ ਤੁਹਾਡੇ ਦਿਲ ਵਾਲੀ ਗੱਲ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਇਸ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ, ਇੱਕ ਦੂਜੇ ਦੀਆਂ ਦਿਲਾਂ ਦੀਆਂ ਸਾਂਝਾਂ ਅਸੀਂ ਪਾਉਂਦੇ ਹਾਂ। ਕਈ ਵਾਰੀ ਗੱਲ ਹੁੰਦੀ ਆ ਮਨ ਦੇ ਵਿੱਚ ਪਰ ਕਹਿ ਨਹੀਂ ਹੁੰਦੀ ਕਿਸੇ ਨੂੰ, ਸੋ ਇਸ ਕਰਕੇ ਅਸੀਂ ਇੱਕ ਦੂਜੇ ਨਾਲ ਸਾਂਝ ਪਾਈਏ। ਕਿਸੇ ਨਾਲ ਵੀ ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਹੀ ਗੱਲ ਕਰਨੀ ਹੈ, ਪਰ ਜ਼ਰੂਰ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰਿਆ ਕਰੋ। ਕਈ ਤਰੀਕੇ ਨੇ ਗੱਲਾਂ ਸਾਂਝੀਆਂ ਕਰਨ ਦੇ, ਪਰ ਇਹ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਆਪਣੇ ਦਿਲ ਦੀ ਗੱਲ ਦੱਸ ਦਿੰਦੇ ਹੋ ਕਿਸੇ ਨੂੰ ਤਾਂ ਫਿਰ ਉਹ ਕਈ ਵਾਰੀ ਧੋਖਾ ਮਿਲਦਾ ਆ, ਲੋਕ ਉਸਨੂੰ ਮਿਸਯੂਜ਼ ਕਰਦੇ ਨੇ, ਉਸਦੀ ਦੁਰਵਰਤੋਂ ਕਰਦੇ ਨੇ। ਪਰ ਇੱਕ ਗੱਲ ਇਹ ਵੀ ਹੈ, ਜੇ ਨਾ ਦੱਸੀਏ ਤਾਂ ਫਿਰ ਉਹੀ ਜਿਹੜੀਆਂ ਦਿਲ ਦੀਆਂ ਗੱਲਾਂ ਦਿਲ 'ਚ ਹੀ ਰਹਿ ਜਾਂਦੀਆਂ, ਅਤੇ ਇਹ ਫਿਰ ਆਈ ਉਮਰੇ ਫਿਰ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ। ਇਸ ਕਰਕੇ ਆਪਾਂ ਨੂੰ ਉਹ ਹੀਲੇ ਵਸੀਲੇ ਲੱਭਣੇ ਪੈਣੇ ਆ ਜਿੱਥੇ ਅਸੀਂ ਖੋਲ੍ਹ ਕੇ ਆਪਣੇ ਇਮੋਸ਼ਨਸ ਜਿਹੜੇ ਨੇ, ਦਿਲ ਵਾਲੀ ਗੱਲ ਕੀ ਆ, ਸਾਡੇ ਭਾਵ ਨੇ ਅਸਲ ਦੇ ਵਿੱਚ, ਭਾਵਨਾਵਾਂ ਨੇ, ਅਸੀਂ ਉਹ ਦੱਸਣੀਆਂ ਨੇ, ਕਿਸੇ ਨਾਲ ਸਾਂਝੀਆਂ ਕਰਨੀਆਂ ਨੇ, ਬੋਲ ਕੇ ਦੱਸਣੀਆਂ। ਇਹ ਵੀ ਸਾਨੂੰ ਗੁਣ ਦਿੱਤਾ ਹੋਇਆ ਰੱਬ ਨੇ। ਹੁਣ ਦੇਖੋ, ਆਪਾਂ ਦੋਸਤ ਲੱਭਦੇ ਹਾਂ, ਉਹ ਕਿਉਂ ਲੱਭਦੇ ਹਾਂ ਕਿ ਆਪਾਂ ਉਹਦੇ ਨਾਲ ਖੁੱਲ੍ਹ ਕੇ ਗੱਲ ਕਰ ਲਈਏ। ਸਾਨੂੰ ਪਤਾ ਹੈ ਕਿ ਉਹ ਸਾਡੀ ਪ੍ਰਾਈਵੇਸੀ ਔਰ ਉਸਦੀ ਕਦਰ ਕਰੇਗਾ, ਸਾਨੂੰ ਸਮਝੇਗਾ, ਗਾਂ ਉਸਦੀ ਦੁਰਵਰਤੋਂ ਨਹੀਂ ਕਰੇਗਾ। ਸੋ ਇਸ ਕਰਕੇ ਜਦੋਂ ਵੀ ਸਾਡੇ 'ਤੇ ਭੀੜ ਪੈਂਦੀ, ਆਪਾਂ ਦੋਸਤ ਲੱਭਦੇ ਹਾਂ, ਉਸ ਦੇ ਨਾਲ ਗੱਲ ਸਾਂਝੀ ਕਰਦੇ ਹਾਂ, ਸਲਾਹ ਮਸ਼ਵਰਾ ਕਰਦੇ ਹਾਂ, ਅਤੇ ਉਹ ਸਾਨੂੰ ਤਸੱਲੀ ਦਿੰਦਾ ਆ। ਔਰ ਕਈ ਲੋਕ ਜਿਹੜੇ ਨੇ ਉਹ ਦਰੱਖਤਾਂ ਨਾਲ ਗੱਲਾਂ ਕਰਦੇ ਨੇ, ਬਾਗਾਂ 'ਚ ਜਾਂਦੇ ਨੇ, ਦੇਖਦੇ ਨੇ ਚਿੜੀਆਂ, ਫੁੱਲ, ਬੂਟੇ, ਰੰਗ ਬਿਰੰਗੇ, ਕੁਦਰਤ ਨਾਲ ਵੀ ਗੱਲਾਂ ਕਰਦੇ ਨੇ। ਔਰ ਜਿਹੜਾ ਸਾਰਿਆਂ ਨਾਲ ਉੱਤਮ ਗੱਲ ਕਰਨ ਦਾ, ਦਿਲ ਵਾਲੀ ਗੱਲ ਕਰਨ ਦਾ ਜਿਹੜਾ ਜ਼ਰੀਆ ਆ, ਜਾਂ ਕਹਿ ਲਓ ਕਿ ਸਰੋਤ ਹੈ ਜਾਂ ਡੈਸਟੀਨੇਸ਼ਨ ਹੈ, ਉਹ ਹੈ ਜੀ ਰੱਬ, ਪਰਮਾਤਮਾ, ਅਕਾਲ ਪੁਰਖ। ਮਹਾਰਾਜ ਗੁਰਬਾਣੀ ਦੇ ਵਿੱਚ ਕਈ ਵਾਰੀ ਕਹਿੰਦੇ, ਨਾਮੇ ਨਾਲ ਗੱਲਾਂ, ਨਾਮੇ ਨਾਲ ਮਸਲਤ, ਸੋ ਨਾ ਹਮਾਰੀ ਕਰਤਾ ਪ੍ਰਤਪਾਲਕ। ਸੋ ਨਾਮ ਜਪ ਕੇ ਜਿਹਨੂੰ ਇਹ ਗੁਣ ਆ ਗਿਆ, ਉਹ ਸਾਰੀ ਦੁਨੀਆ ਦੇ ਨਾਲ ਸਮਝ ਲਓ ਹੁਣ ਗੱਲ ਸਾਂਝੀ ਕਰ ਲਈ ਹੈ। ਸੋ ਇਹ ਸਾਰਿਆਂ ਨਾਲ ਉੱਤਮ ਹੈ। ਸੋ ਤੁਸੀਂ ਆਪਣੇ ਦੋਸਤ ਬਣਾ ਸਕਦੇ ਹੋ, ਉਹਦੇ ਨਾਲ ਗੱਲ ਕਰ ਸਕਦੇ ਹੋ, ਤੁਸੀਂ ਕੁਦਰਤ ਦੇ ਨਾਲ ਗੱਲਾਂ ਕਰ ਸਕਦੇ ਹੋ, ਪਰ ਉਹਦੇ ਨਾਲ ਕੀ ਆ, ਫਿਰ ਤੁਹਾਨੂੰ ਰਿਸਪੌਂਸ ਬਹੁਤ ਘੱਟ ਮਿਲਦੀ ਆ। ਦੋਸਤਾਂ ਦੇ ਨਾਲ ਅਸੀਂ ਗੱਲਾਂ ਕਰਦੇ ਹਾਂ ਤਾਂ ਉੱਥੇ ਸਾਨੂੰ ਖਤਰਾ ਰਹਿੰਦਾ ਆ। ਸੋ ਸਾਰਿਆਂ ਨਾਲੋਂ ਉੱਤਮ ਜਿਹੜਾ ਨਾਸ਼ ਹੋਣ ਵਾਲਾ ਸੋਰਸ ਹੈ ਜਾਂ ਡੈਸਟੀਨੇਸ਼ਨ ਹੈ, ਉਹ ਹੈ ਜੀ ਅਗਰ ਅਸੀਂ ਰੱਬ ਦੀ ਹੋਂਦ ਨੂੰ ਮੰਨੀਏ, ਕਰਤਾ ਪੁਰਖ ਨੂੰ ਮੰਨੀਏ, ਔਰ ਉਸੇ ਦੇ ਨਾਲ ਆਪਣੇ ਮਸਲੇ ਸਾਂਝੇ ਕਰੀਏ, ਉਸੇ ਦੇ ਨਾਲ ਗੱਲਾਂ ਕਰੀਏ, ਔਰ ਸਾਨੂੰ ਇਹ ਭੇਤ ਆ ਜਾਵੇ ਗੁਰੂ ਦੀ ਕਿਰਪਾ ਦੇ ਨਾਲ, ਅਗਰ ਸਾਨੂੰ ਗੁਰੂ ਦੱਸੇ ਵੀ ਕਿੱਦਾਂ ਉਹ ਰਿਸਪੌਂਡ ਕਰਦਾ ਆ, ਤਾਂ ਫਿਰ ਆਹ ਖੁੱਲ੍ਹਦੇ ਆ ਬ੍ਰਹਿਮੰਡ ਦੇ, ਦਿਲ ਵਾਲੀਆਂ ਗੱਲਾਂ ਇਸ ਤਰ੍ਹਾਂ ਸਾਂਝੀਆਂ ਹੁੰਦੀਆਂ ਨੇ। ਪਿੰਦਰ ਸੇਖੋਂ ਜੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਬੈਕ ਜੀ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਹੋਂਗਕੋਂਗ ਤੋਂ ਸ਼ਾਮਿਲ ਹੋਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਫੇਸਬੁੱਕ ਦੇ ਜ਼ਰੀਏ। ਬਹੁਤ ਸਾਰੇ ਸਰੋਤੇ, ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਪ੍ਰੋਗਰਾਮ 'ਚ ਸ਼ਾਮਿਲ ਨੇ, ਅਤੇ ਜਗਵੀਰ ਸੇਖੋਂ ਜੀ ਵੀ, ਅਜਮੇਰ ਸਿੰਘ ਜੀ ਕੈਨਬਰਾ ਵਾਲੇ, ਅਤੇ ਹੋਰ ਮਿੱਤਰ ਪਿਆਰੇ ਸਰਮਾ ਪਥੁਣੀ ਵੀ, ਸਾਰੇ ਹੀ ਪ੍ਰੋਗਰਾਮ 'ਚ ਸ਼ਾਮਿਲ ਨੇ। ਸੋ ਜੀ ਆਇਆਂ ਨੂੰ ਸਭ ਦਾ, ਅਤੇ ਮੇਰਾ ਵੀ ਜੀ ਆਇਆਂ ਕਰੋ। ਅੱਜ ਅਮਰੀਕ ਭਾਅ ਜੀ ਵੀ ਆਉਣਗੇ, ਉਹਨਾਂ ਨਾਲ ਵੀ ਗੱਲਾਂ ਹੋਣਗੀਆਂ। ਅੱਜ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ 25ਵਾਂ ਸ਼ਹੀਦੀ ਟੂਰਨਾਮੈਂਟ ਗ੍ਰਿਫਿਥ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਅਰਦਾਸ ਮੇਰਾ ਖਿਆਲ 8 ਵਜੇ ਹੋ ਜਾਂਦੀ ਹੈ, ਇਸ ਵਕਤ ਅਰਦਾਸ ਚੱਲਦੀ ਹੋਣੀ ਹੈ। ਅਤੇ ਬਹੁਤ ਵਧਾਈ ਦੇ ਪਾਤਰ ਨੇ ਗ੍ਰਿਫਿਥ ਵਾਲੇ ਕਿ ਉਹਨਾਂ ਨੇ 25 ਸਾਲ ਹੋ ਗਏ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਪ੍ਰੋਗਰਾਮ ਉਲੀਕਿਆ ਸੀ, ਰਣਜੀਤ ਸਿੰਘ ਸ਼ੇਰਗਿੱਲ ਮਰਹੂਮ ਜੋ ਕਿ ਹੁਣ ਸਵਰਗਵਾਸੀ ਨੇ, ਉਹਨਾਂ ਦੇ ਉੱਦਮ ਸਦਕਾ, ਔਰ ਉਸ ਤੋਂ ਬਾਅਦ ਜੋ ਸਾਰੇ ਹੀ ਗ੍ਰਿਫਿਥ ਦੀ ਸੰਗਤ ਹੈ ਇੱਕਜੁੱਟ ਹੋ ਕੇ ਇੱਕ ਝੰਡੇ ਹੇਠਾਂ ਇਹ ਸ਼ਹੀਦਾਂ ਦਾ ਜੋ ਦਿਹਾੜੇ ਆ ਮਨਾਉਂਦੇ ਆ। ਇਸ ਦੇ ਵਿੱਚ ਟੂਰਨਾਮੈਂਟ ਵੀ ਹੁੰਦਾ ਆ, ਇਸ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੈਂਦੇ ਨੇ, ਢਾਡੀ ਵੀ ਲੱਗਦੇ ਨੇ, ਔਰ ਗੱਤਕਾ ਵੀ ਹੁੰਦਾ ਆ, ਹੋਰ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ। ਔਰ ਸਾਰਿਆਂ ਨਾਲੋਂ ਵੱਡੀ ਜਿਹੜੀ ਗਤੀਵਿਧੀ ਆ ਉਹ ਹੈਗੀ ਆ ਸੇਵਾ, ਜੋ ਗ੍ਰਿਫਿਥ ਦੇ ਵਾਸੀ ਸੇਵਾ ਕਰਦੇ ਨੇ ਆਇਆਂ ਦੀ, ਉਹ ਬੇਮਿਸਾਲ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਔਰ ਇਸ ਉੱਦਮ ਨੂੰ ਦੇਖਦੇ ਹੋਏ ਹੁਣ ਸਰਕਾਰ ਨੇ ਵੀ ਤਕਰੀਬਨ $1 ਲੱਖ ਦਿੱਤਾ ਹੈ, ਦਿੰਦੇ ਨੇ ਗ੍ਰਾਂਟਸ ਦੇ ਵਿੱਚ ਸਟਰੋਂਗਰ ਕਮਿਊਨਿਟੀਜ਼ ਦੇ ਅੰਡਰ, ਅਤੇ ਬਹੁਤ ਵਧੀਆ ਰੈਕੋਗਨੀਸ਼ਨ ਹੋਈ ਆ। ਸੋਹੀ ਸਾਹਿਬ ਪਹੁੰਚ ਚੁੱਕੇ ਨੇ, ਅਤੇ ਜਗਿੰਦਰ ਸਿੰਘ ਸੋਹੀ ਆਪਣੇ ਸਤਿਕਾਰਤ, ਮੇਰੀ ਗੱਲ ਵੀ ਇਹਨਾਂ ਨਾਲ ਹੋਈ ਸੀ, ਗਿਆਨੀ ਸੰਤੋਖ ਸਿੰਘ ਜੀ ਵੀ ਉਹਨਾਂ ਦੇ ਨਾਲ ਨੇ, ਅਤੇ ਚਰਨਜੀਤ ਸਿੰਘ ਹੁਣੀ ਵੀ ਉਹਨਾਂ ਦੇ ਨਾਲ ਨੇ, ਗੁਰੂ ਘਰ ਦੇ ਅੱਗੇ ਫੋਟੋ ਖਿੱਚ ਕੇ ਉਹਨਾਂ ਨੇ ਭੇਜੀ ਆ। ਤੋ ਬਹੁਤ ਵਧੀਆ ਜੀ, ਹੋ ਸਕਦਾ ਮੈਂ ਤੁਹਾਨੂੰ ਕਾਲ ਵੀ ਕਰਾਂ ਪ੍ਰੋਗਰਾਮ 'ਚ, ਅਗਰ ਸਮਾਂ ਮਿਲਿਆ ਤਾਂ ਰਿਪੋਰਟ ਵੀ ਆਪਾਂ ਲੈ ਲਾਂਗੇ। ਅਤੇ ਜਾ ਨਹੀਂ ਹੋਇਆ ਜੀ ਕਿਉਂਕਿ ਸਿਹਤ ਅਲਾਓ ਨਹੀਂ ਕਰ ਰਹੀ, ਤੁਹਾਨੂੰ ਪਤਾ ਹੀ ਆ ਕਿ ਮੇਰੀ ਗੈਰ ਹਾਜ਼ਰੀ ਜਿਹੜੀ ਆ ਪ੍ਰੋਗਰਾਮ ਦੇ ਵਿੱਚ, ਇੱਕ ਤਾਂ ਇੰਡੀਆ ਜਾਣ ਕਰਕੇ ਸੀ, ਉਸ ਤੋਂ ਉੱਪਰ ਦੀ ਥੋੜ੍ਹੀ ਸਿਹਤ ਦੀ ਕਾਫੀ ਕੰਪਲੈਕਸਿਟੀ ਆ ਗਈ ਸੀ, ਇਸ ਕਰਕੇ ਟਰੈਵਲ ਨਹੀਂ ਹੋ ਪਾ ਰਿਹਾ ਬਹੁਤਾ ਜ਼ਿਆਦਾ ਡਰਾਈਵਿੰਗ ਕਰਕੇ। ਸੋ ਪਿਆਰਿਓ, ਗੱਲ ਸ਼ਹੀਦੀ ਟੂਰਨਾਮੈਂਟ ਦੀ ਚੱਲਦੀ ਆ, ਅਤੇ ਦੇਖੋ ਉੱਥੇ ਟੀਮਾਂ ਬਹੁਤ ਪਹੁੰਚੀਆਂ ਨੇ, ਫੁੱਟਬਾਲ ਦੀਆਂ ਵੀ ਪਹੁੰਚੀਆਂ ਨੇ, ਕਬੱਡੀ ਦੀਆਂ ਵੀ ਪਹੁੰਚੀਆਂ ਨੇ, ਪਰ ਅਸਲ ਦੇ ਵਿੱਚ ਜਿਹੜਾ ਉੱਥੇ ਜੋੜ ਮੇਲਾ ਲੱਗਦਾ ਉਹ ਜੋੜਨ ਵਾਲਾ ਲੱਗਦਾ ਆ। ਉਸ ਦੇ ਵਿੱਚ ਟੀਮਾਂ ਜਿਹੜੀਆਂ ਖੇਡਦੀਆਂ ਨੇ ਉਹਨਾਂ ਦੇ ਨਾਲ ਪੇਰੈਂਟਸ ਜਾਂਦੇ ਨੇ, ਉਹਨਾਂ ਦੇ ਦੇਖਣ ਵਾਲੇ ਜਾਂਦੇ ਨੇ, ਪਰ 90% ਜੋ ਉੱਥੇ ਸਰੋਤੇ ਨੇ, ਜੋ ਉੱਥੇ ਪਹੁੰਚਦੇ ਨੇ, ਉਹ ਪਹੁੰਚਦੇ ਨੇ ਉੱਥੇ ਸ਼ਹੀਦਾਂ ਦੇ ਲਈ ਜਾਂ ਮੇਲੇ ਲਈ ਜਾਂ ਆਊਟਿੰਗ ਲਈ, ਇਕੱਠੇ ਹੁੰਦੇ ਆ, ਸੇਵਾ ਜੋ ਕਰਦੇ ਨੇ ਗ੍ਰਿਫਿਥ ਵਾਲੇ। ਸੋ ਉਹਨਾਂ ਨੂੰ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਉਹ ਇੰਨਾ ਪ੍ਰਬੰਧ ਕਰਦੇ ਨੇ ਪਿਛਲੇ 2-3 ਹਫ਼ਤੇ ਤੋਂ। ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਉੱਥੇ ਲੰਗਰ ਵੀ ਲਗਾਏ ਹੋਏ ਨੇ, ਔਰ ਕਈ ਸੇਵਾਵਾਂ ਵੀ ਦੇ ਰਹੇ ਨੇ, ਉਹਨਾਂ ਦਾ ਵੀ ਆਪਾਂ ਨੂੰ ਧੰਨਵਾਦ ਕਰਨਾ ਬਣਦਾ ਹੈ। ਅਤੇ ਸਾਡੇ ਵੀ ਕਈ ਫਰਜ਼ ਨੇ ਜਿਹੜੇ ਸਾਨੂੰ ਨਿਭਾਉਣੇ ਨੇ, ਹੁਣ ਕਈ ਸੱਜਣ ਮਿੱਤਰ ਡਰਾਈਵ ਕਰਦੇ ਹੋਣੇ ਆ, ਪਹੁੰਚ ਰਹੇ ਹੋਣੇ ਆ ਜਾਂ ਉੱਥੇ ਪਹੁੰਚ ਗਏ ਹੋਣੇ ਆ, ਸੁਣ ਰਹੇ ਹੋਣੇ ਆ, ਉਹਨਾਂ ਨੂੰ ਬੇਨਤੀ ਆ ਕਿ ਪਹਿਲੀ ਗੱਲ ਤਾਂ ਡਰਾਈਵਿੰਗ ਜਿਹੜੀ ਆ ਉਹ ਧਿਆਨ ਨਾਲ ਕਰਨ, ਕਿਉਂਕਿ ਡਬਲ ਡੀਮੈਰਿਟ ਪੁਆਇੰਟ ਉੱਡਦੇ ਨੇ ਲਾਇਸੈਂਸ ਦੇ, ਫਾਈਨ ਵੀ ਬਹੁਤ ਤਕੜੇ ਤਕੜੇ ਹੋਣੇ ਆ। ਸੋ ਇਸ ਕਰਕੇ ਸਪੀਡ ਲਿਮਿਟਸ ਰਹਿਣ, ਇੰਡੀਕੇਟਰ ਦੇਣ, ਔਰ ਸਪੈਸ਼ਲੀ ਗ੍ਰਿਫਤ ਵਾਲਿਆਂ ਦੀ ਬੇਨਤੀ ਹੈ ਕਿ ਕੋਈ ਵੀ ਆ ਕੇ ਉੱਥੇ ਕਾਨੂੰਨ ਤੋੜਨ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਰੈਪੂਟੇਸ਼ਨ ਦਾ ਸਵਾਲ ਵੀ ਹੁੰਦਾ ਹੈ ਕਿ ਦੇਖੋ ਇੰਨੀ ਛੋਟੀ ਕਮਿਊਨਿਟੀ ਆਪਣੀ ਐਡਾ ਵੱਡਾ ਫੰਕਸ਼ਨ ਕਰ ਰਹੇ ਨੇ, ਅਤੇ ਲੋਕਾਂ ਨੂੰ ਅਸੁਵਿਧਾ ਨਹੀਂ ਹੋਣੀ ਚਾਹੀਦੀ, ਲੋਕਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਸਾਡੇ ਉੱਥੇ ਇੰਨੇ ਭਾਰੀ ਇਕੱਠ ਦੇ ਕਾਰਨ। ਲੋਕਾਂ ਦੇ ਡਰਾਈਵਿਆਂ ਦੇ ਵਿੱਚ ਕਾਰਾਂ ਖੜੀਆਂ ਨਾ ਕਰੋ, ਡਰਾਈਵੇ ਦੇ ਮੂਹਰੇ ਕਾਰ ਖੜੀ ਨਾ ਕਰੋ, ਡਿੱਗੀਆਂ ਖੋਲ੍ਹ ਖੋਲ੍ਹ ਕੇ ਦਾਰੂਆਂ ਨਾ ਪੀਓ, ਬੋਤਲਾਂ ਨਾ ਸੁੱਟੋ, ਗੰਦ ਨਾ ਪਾਓ, ਇਹ ਕੰਮ ਆਪਾਂ ਨਾ ਕਰੀਏ। ਬਹੁਤ ਥਾਂ ਬਣੇ ਹੋਏ ਨੇ, ਸਰਕਾਰਾਂ ਨੇ ਲਾਇਸੈਂਸ ਦੇ ਦੇ ਕੇ ਥਾਂ ਬਣਾਏ ਹੋਏ ਨੇ ਬੈਠਣ ਉੱਠਣ ਦੇ, ਖਾਣ ਪੀਣ ਦੇ, ਉੱਥੇ ਜਾਈਏ ਆਪਾਂ। ਇਹ ਜਿਹੜਾ ਡਿੱਗੀ ਕਲਚਰ ਹੈ, ਢਾਣੀ ਬਣਾ ਕੇ ਰਾਤਾਂ ਨੂੰ ਉੱਚੀ ਉੱਚੀ ਬੋਲੀ ਜਾਣਾ, ਆਲੇ ਦੁਆਲੇ ਨੂੰ ਡਿਸਟਰਬ ਕਰੀ ਜਾਣਾ, ਇਹ ਆਪਾਂ ਕੰਮ ਨਹੀਂ ਕਰਨੇ। ਸੋ ਇਹ ਪ੍ਰਬੰਧਕਾਂ ਵੱਲੋਂ ਵੀ ਬੇਨਤੀ ਆ, ਅਸੀਂ ਵੀ ਵਾਰ ਵਾਰ ਕਹਿੰਦੇ ਹਾਂ, ਸਾਡਾ ਇਖਲਾਕੀ ਫਰਜ਼ ਬਣਦਾ ਉਹ ਬੇਨਤੀ ਨਾ ਵੀ ਕਰਨ ਤਾਂ ਵੀ ਸਾਡੇ ਫਰਜ਼ ਹੀ ਬਣਦੇ ਆ ਵੀ ਆਪਾਂ ਇਹ ਕੰਮ ਨਾ ਕਰੀਏ। ਅਸੀਂ ਐਸੇ ਗੈਸਟ ਗਏ ਹੋਏ ਹਾਂ ਕਿਸੇ ਬੇਗਾਨੇ ਸ਼ਹਿਰ ਦੇ ਵਿੱਚ, ਅਤੇ ਉੱਥੋਂ ਦੇ ਜਿਹੜੇ ਆਪਣਾ ਭਾਈਚਾਰਾ ਸਾਡੀ ਦੇਖਭਾਲ ਕਰਦਾ ਆ ਉਹਨਾਂ ਦੇ ਮਹਿਮਾਨ ਹੈ ਅਸੀਂ, ਅਤੇ ਉਹਨਾਂ ਦੀ ਇੱਜ਼ਤ ਸ਼ਾਨ ਸ਼ੌਕਤ ਦੇ ਵਿੱਚ ਵਾਧਾ ਕਰਨਾ ਆਪਾਂ, ਨਾ ਕਿ ਉਹਨਾਂ ਦੇ ਲਈ ਗਾਂਹ ਵਾਸਤੇ ਰਾਹ ਬੰਦ ਕਰਕੇ ਆ ਜਾਣੇ ਆ। ਸੋ ਇੰਨਾ ਖਿਆਲ ਆਪਾਂ ਜ਼ਰੂਰ ਰੱਖੀਏ। ਅਗਰ ਤੁਸੀਂ ਸੁਣ ਰਹੇ ਹੋ ਤਾਂ ਇਹ ਗੱਲਾਂ ਜਿਹੜੀਆਂ ਨੇ ਤੁਸੀਂ ਬਾਕੀਆਂ ਨਾਲ ਵੀ ਸ਼ੇਅਰ ਕਰੋ। ਅਗਰ ਕੋਈ ਤੁਹਾਨੂੰ ਲੱਗਦਾ ਹੈ ਕੋਈ ਕਈ ਵਾਰੀ ਅਚਨਚੇਤ ਹੀ ਕੋਈ ਗਲਤ ਗੱਲ ਹੋ ਰਹੀ ਹੁੰਦੀ ਹੈ ਤਾਂ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕੋਈ ਤੁਹਾਨੂੰ ਰਬਿਸ਼ ਦਿਸਦਾ ਤਾਂ ਆਪ ਚੱਕ ਕੇ ਬਿਨ 'ਚ ਪਾ ਦਿਓ, ਇਹ ਵੀ ਸੇਵਾ ਹੀ ਹੈ। ਕੋਈ ਲੰਗਰ ਦੇ ਵਿੱਚ ਵਰਤਾਵੇ ਘੱਟ ਨੇ ਤਾਂ ਆਪ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ, ਇਹ ਸਾਰਿਆਂ ਨੂੰ ਬੈਸਟ ਤਰੀਕਾ ਇਹੀ ਹੈ। ਸੋ ਮਿੱਤਰ ਪਿਆਰੇ, ਜਿਹੜੇ ਗ੍ਰਿਫਿਤ ਜਾ ਰਹੇ ਨੇ ਜਾਂ ਪਹੁੰਚੇ ਹੋਏ ਨੇ, ਅਗਰ ਸੁਣ ਰਹੇ ਨੇ ਤਾਂ ਜ਼ਰੂਰ ਹਾਜ਼ਰੀ ਭਰੋ, ਦੱਸੋ ਕਿਵੇਂ ਆ। ਅਤੇ ਵੈਸੇ ਮੌਸਮ ਬੜਾ ਕੜਕਦਾਰ ਹੈ, ਧੁੱਪ ਨਿਕਲੀ ਹੋਈ ਆ, ਠੰਡ ਹੈ, ਕੋਰਾ ਪੈਂਦਾ ਹੋਣਾ ਗ੍ਰਿਫਿਤ ਦੇ ਵਿੱਚ, ਫਿਰ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ, ਜਾਰੀ ਰੱਖਾਂਗੇ। ਅਤੇ ਸ਼ੁਰੂ ਦੇ ਵਿੱਚ ਇੱਕ ਗੀਤ ਆਪਾਂ ਸੁਣਦੇ ਹੁੰਦੇ ਹਾਂ, ਅਤੇ ਨਾਲ ਦੀ ਨਾਲ ਆਪਾਂ ਇਹ ਵੀ ਦੱਸ ਦਈਏ ਕਿ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਟੂਰਨਾਮੈਂਟ ਹੈ, ਸਾਡੇ ਤਹਿ ਦਿਲੋਂ ਸ਼ਰਧਾਂਜਲੀ ਹੈ ਸਾਰੇ ਸ਼ਹੀਦਾਂ ਨੂੰ ਜਿੰਨੇ ਵੀ ਅੱਜ ਤੱਕ ਸਿੱਖ ਕੌਮ ਦੇ ਹੋਏ ਨੇ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਲੱਖਾਂ ਹੀ ਹੋਏ ਨੇ, ਲੱਖਾਂ ਹੀ, ਗਿਣਤੀ ਹੈ ਨਹੀਂ ਕੋਈ। ਔਰ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਹੀ ਹੋ ਗਈ ਸੀ, ਪਰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਸਾਨੂੰ ਇਹ ਬਿਰਤ ਦੇ ਦਿੱਤੀ ਕਿ ਹੱਕ ਸੱਚ ਦੇ ਲਈ ਸ਼ਹੀਦੀ ਜਿਹੜੀ ਹੈ ਉਹ ਗੁਰੂ ਨੇ ਆਪ ਦੇ ਕੇ ਸਾਨੂੰ ਰਾਹ ਦਿਖਾਇਆ। ਔਰ ਉਸ ਤੋਂ ਬਾਅਦ ਸਾਡੇ ਨੌਵੇਂ ਪਾਤਸ਼ਾਹ ਅਤੇ ਫਿਰ ਦਸਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਵਾਰੇ। ਸੋ ਇਹ ਸਾਰੀ ਲੜੀ ਚੱਲੀ ਜਾਂਦੀ ਹੈ, ਉਸ ਨੂੰ ਦੇਖ ਦੇਖ ਕੇ ਸਾਡੇ ਸਿੰਘ ਸਿੱਖ ਬੜੇ ਸ਼ਹੀਦ ਹੋਏ ਨੇ, ਔਰ ਉਹਨਾਂ ਨੇ ਰਿਜ਼ਲਟ ਵੀ ਹੋਏ ਨੇ, ਸਾਡੇ ਆਪਣੇ ਰਾਜ ਖਾਲਸਾ ਰਾਜ ਹੋਇਆ, ਹੁਣ ਵੀ ਜੋ ਸਿੱਖਾਂ ਦੀ ਇਮੇਜ ਹੈ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਹੈ, ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਸ਼ਹੀਦੀ 'ਚ ਗਮੀ ਕਰਨੀ ਚਾਹੀਦੀ ਹੈ ਜਾਂ ਸੈਲੀਬ੍ਰੇਟ ਕਰਨਾ ਚਾਹੀਦਾ, ਇਹ ਵੀ ਇੱਕ ਪੁਆਇੰਟ ਹੈ, ਇਹ ਆਪਾਂ ਫਿਰ ਕਿਤੇ ਡਿਸਕਸ ਕਰਾਂਗੇ। ਪਰ ਸ਼ਹੀਦੀ ਜਿਹੜੀ ਆ ਉਹ ਜੋ ਸ਼ਹੀਦ ਹੋ ਰਿਹਾ ਹੁੰਦਾ ਆ ਉਹ ਮੈਦਾਨ ਫਤਿਹ ਕਰਨ ਨੂੰ ਹੋ ਰਿਹਾ ਹੁੰਦਾ ਹੈ, ਉਹ ਜਿੱਤ ਦੇ ਵੱਲ ਨੂੰ ਤੁਰ ਰਿਹਾ ਹੁੰਦਾ ਵੀ ਮੈਂ ਕੋਈ ਗੱਲ ਨਹੀਂ ਮੇਰੀ ਜਾਨ ਵੀ ਚਲੇ ਜਾਵੇ ਪਰ ਮੈਂ ਉਹ ਸ਼ਹੀਦ ਹੋ ਕੇ ਵੀ ਫਤਿਹ ਕਰ ਲੈਂਦਾ ਆ। ਸੋ ਉਹ ਤਾਂ ਸੈਲੀਬ੍ਰੇਟ ਹੀ ਕਰ ਰਿਹਾ ਹੁੰਦਾ ਆਪਣੀ ਸ਼ਹੀਦੀ, ਉਹ ਚਾਹੁੰਦਾ ਹੁੰਦਾ ਕਿ ਮੈਂ ਜੋ ਜਾਨ ਦੇਣੀ ਆ ਉਹ ਵੱਧ ਤੋਂ ਵੱਧ ਉਸਦਾ ਆਪਣੀ ਕੌਮ ਨੂੰ ਫਾਇਦਾ ਹੋਵੇ। ਤੋ ਮੈਂ ਇੱਕ ਗੀਤ ਸਿਲੈਕਟ ਕੀਤਾ ਰਣਜੀਤ ਬਾਵਾ ਦਾ, ਮੈਦਾਨ ਫਤਿਹ, ਆਪਾਂ ਉਹ ਸੁਣਦੇ ਹਾਂ, ਉਸ ਤੋਂ ਉਪਰੰਤ ਫਿਰ ਆਪਾਂ ਹਾਜ਼ਰੀ ਲਵਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਸਾਡੇ ਪੈਰਾਂ ਥੱਲੇ ਸਰਕੜੇ ਤੇ ਸਿਰ ਉੱਤੇ
ਸਵਾਗਤ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਹਰਮਨ ਰੇਡੀਓ ਨਾਲ ਜੁੜੇ ਨੇ। ਇੱਕ ਵਾਰੀ ਫਿਰ ਮੈਂ ਹਾਜ਼ਰ ਹਾਂ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ, ਔਰ ਲਗਾਤਾਰ ਚੱਲੇਗਾ। ਕੱਲ੍ਹ ਦਾ ਪ੍ਰੋਗਰਾਮ ਅਮਰਦੀਪ ਕੌਰ ਕਰਨਗੇ, ਅਤੇ ਸੰਡੇ ਨੂੰ ਥੋੜ੍ਹੀ ਜਿਹੀ ਕਮਿਟਮੈਂਟ ਹੈ ਸਕੂਲ ਦੀ, ਪੰਜਾਬੀ ਸਕੂਲ ਦੀ, ਇਸ ਕਰਕੇ ਆਪਾਂ ਇਸ ਪ੍ਰੋਗਰਾਮ ਨੂੰ ਸ਼ਨਿਚਰਵਾਰ ਤੱਕ ਹੀ ਅਜੇ ਸੀਮਤ ਰੱਖਾਂਗੇ। ਖੈਰ ਪਿਆਰਿਓ, ਜੀਆਂ ਨੂੰ ਜਗਵੀਰ ਸੇਖੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਔਰ ਸਵਾਗਤ ਕਰ ਰਹੇ ਨੇ, ਕਹਿੰਦੇ ਸਿਹਤ ਪੁੱਛ ਰਹੇ ਨੇ। ਠੀਕ ਠਾਕ ਹੈ ਜੀ, ਵਧੀਆ, ਹੁਣ ਅੱਗੇ ਨਾਲੋਂ ਠੀਕ ਹੈ, ਟ੍ਰੀਟਮੈਂਟ ਚੱਲ ਰਹੀ ਆ, ਅਤੇ ਕਹਿੰਦੇ ਬੜੀ ਖੁਸ਼ੀ ਹੋਈ ਤੁਹਾਡੀ ਆਵਾਜ਼ ਸੁਣ ਕੇ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਧੰਨਵਾਦ ਜੀ ਸਿਹਤ ਯਾਬੀ ਦੀ ਅਰਦਾਸ ਕਰਨ ਦੇ ਲਈ। ਹੁਣ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ। ਗ੍ਰਿਫਿਥ, ਜਿੱਥੇ ਅੱਜ ਸ਼ਹੀਦੀ ਟੂਰਨਾਮੈਂਟ ਹੋ ਰਿਹਾ, ਸਾਰਾ ਫੋਕਸ ਅੱਜ ਸਾਡੀ ਕੌਮ ਦਾ ਗ੍ਰਿਫਿਥ ਦੇ ਵੱਲ ਹੈ, ਅਤੇ ਉੱਥੇ ਅੱਜ ਸਵੇਰੇ 4 ਡਿਗਰੀ ਇਸ ਵੇਲੇ ਤਾਪਮਾਨ ਹੈ। ਤਕਰੀਬਨ 11 ਕੁ ਵਜੇ 12 ਡਿਗਰੀ ਹੋ ਜਾਏਗਾ, ਅਤੇ 15 ਕੁ ਡਿਗਰੀ ਤੱਕ ਵੱਧ ਤੋਂ ਵੱਧ ਅੱਜ ਜਾਏਗਾ, ਅਤੇ ਕੱਲ੍ਹ ਦਾ ਵੀ ਇਸੇ ਹੀ ਤਰ੍ਹਾਂ 3 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਜਾਏਗਾ, ਪਰ ਧੁੱਪ ਖਿੜੀ ਰਹੇਗੀ। ਧੁੱਪ ਦੇ ਵਿੱਚ ਤਾਂ ਕਿਆ ਬਾਤ ਹੀ ਹੁੰਦੀ ਹੈ, ਉੱਥੇ ਬਹੁਤ ਖੂਬਸੂਰਤ ਮਾਹੌਲ ਬਣਿਆ ਹੁੰਦਾ। ਸੋ ਉਸ ਤੋਂ ਅੱਗੇ ਆਪਾਂ ਹੁਣ ਲੋਕਲ ਦੇਖ ਲਈਏ। ਕੌਫ ਸਾਰਬਰ ਅੱਜ ਇਸ ਵੇਲੇ ਇੱਥੇ ਤਕਰੀਬਨ 15 ਡਿਗਰੀ ਆ, ਅਤੇ ਅੱਜ ਘੱਟ ਤੋਂ ਘੱਟ 8.3 ਡਿਗਰੀ ਸਵੇਰੇ 7 ਵਜੇ ਰਿਕਾਰਡ ਕੀਤਾ ਗਿਆ ਸੀ ਸਾਡੇ ਫਾਰਮ ਦਾ ਇਹ ਡਾਟਾ। ਅਤੇ ਹੁਣ ਚਲੀਏ ਆਪਾਂ ਭਾਰਤ। ਭਾਰਤ ਦੇ ਵਿੱਚ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਦੇ ਵਿੱਚ ਆਪਣੇ ਪਿੰਡ ਵੈਦਰ ਸਟੇਸ਼ਨ ਮੈਂ ਲਾਇਆ ਹੋਇਆ, ਅਤੇ ਉਸਦਾ ਵੀ ਆਪਾਂ ਡਾਟਾ ਦਿਆ ਕਰਾਂਗੇ, ਬਾਕੀ ਹੋਰ ਸ਼ਹਿਰਾਂ ਦਾ ਵੀ ਆਪਾਂ ਸ਼ੇਅਰ ਕਰਿਆ ਕਰਾਂਗੇ। ਅਤੇ ਇਸ ਵੇਲੇ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਇਲਾਕੇ ਦੇ ਵਿੱਚ 28.2 ਡਿਗਰੀ ਤਾਪਮਾਨ ਹੈ, ਔਰ ਜੋ ਕੱਲ੍ਹ ਵੱਧ ਤੋਂ ਵੱਧ 39.4 ਡਿਗਰੀ 3:15 ਵਜੇ ਹੋਇਆ ਸੀ, ਜਾਣੀ ਕਿ 40 ਨੂੰ ਸੂਈ ਢੁੱਕੀ ਸੀ, ਅਤੇ ਅੱਜ ਵੀ ਤਕਰੀਬਨ 40 ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਦੇ ਵੀ ਝਾਤੀ ਮਾਰ ਲਈਏ। ਕੈਨਬਰਾ 0 ਜੀ, ਕੈਨਬਰਾ ਨੂੰ 0 ਮਿਲਿਆ ਅੰਡਾ। ਅਤੇ ਸਿਡਨੀ ਦੇ ਵਿੱਚ 9.3 ਡਿਗਰੀ ਇਸ ਵੇਲੇ, ਦਿਨ ਸਾਰੇ ਹੀ ਸਾਫ਼ ਰਹਿਣਗੇ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ। ਅਤੇ ਬ੍ਰਿਸਬਨ ਦੇ ਵਿੱਚ 13 ਡਿਗਰੀ ਹੈ, ਅਤੇ ਡਾਰਵਿਨ 'ਚ 22 ਡਿਗਰੀ, ਪਰਥ ਦੇ ਵਿੱਚ 13 ਡਿਗਰੀ ਇਸ ਵੇਲੇ ਆ, ਐਡਲੇਡ ਦੇ ਵਿੱਚ 10 ਡਿਗਰੀ ਆ, ਅਤੇ ਹੋਬਾਰਟ ਦੇ ਵਿੱਚ 11 ਡਿਗਰੀ ਆ। ਤਕਰੀਬਨ ਸਾਫ਼ ਹੀ ਰਹੇਗਾ ਮੌਸਮ ਸਾਰੇ ਪਾਸੇ। ਸਿਆਲ ਚੜ੍ਹ ਚੁੱਕਾ ਹੈ, ਅਤੇ ਸਿਆਲ ਦਾ ਆਨੰਦ ਤੁਸੀਂ ਸਾਰੇ ਮਾਣ ਰਹੇ ਹੋਵੋਗੇ। ਰਜਾਈਆਂ 'ਚ ਕਈ ਮਿੱਤਰ ਪਿਆਰੇ ਹਜੇ ਬੈਠੇ ਹੋਣੇ ਆ, ਚਾਹ ਦਾ ਕੱਪ ਪੀ ਰਹੇ ਹੋਣੇ ਆ, ਉਡੀਕ ਰਹੇ ਹੋਣੇ ਆ। ਖੈਰ ਕਈ ਕੰਮ ਹੈ, ਮਿੱਤਰ ਸੱਜਣ ਕੰਮ 'ਤੇ ਆ, ਅਤੇ ਨਾਲ ਪ੍ਰੋਗਰਾਮ ਵੀ ਸੁਣ ਰਹੇ ਨੇ ਸਾਡੇ ਨਾਲ। ਸਾਡੇ ਅੰਕਲ, ਸਤਿਕਾਰਤ ਅੰਕਲ ਸੁਰਿੰਦਰਪਾਲ ਸਿੰਘ ਖਟਕੜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਬੁਲਗੁਲਗਾ ਤੋਂ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਅਤੇ ਸੁਖਦੀਪ ਰਿਆੜ ਕੋਬਰਮ ਵਾਲੇ ਜੀ, ਬੱਲੇ ਬੱਲੇ, ਕਹਿੰਦੇ ਵੈਲਕਮ ਭਾਜੀ, ਔਨ ਦਾ ਵੇ ਟੂ ਗ੍ਰਿਫਤ। ਚਲੋ ਬਹੁਤ ਵਧੀਆ ਜੀ, ਮਾਣੋ ਆਨੰਦ, ਅਤੇ ਤੁਹਾਡੇ ਤਾਂ ਲੱਗ ਗਈ ਆ, ਕੋਬਰਮ ਤੋਂ ਤਾਂ ਬਸ ਬਾਰਡਰ ਹੀ ਟੱਪਣਾ ਤੁਸੀਂ, ਦੂਜੇ ਪਾਸੇ ਵਿਕਟੋਰੀਆ ਨਿਊ ਸਾਊਥ ਵੇਲ ਸ਼ੁਰੂ ਹੋ ਜਾਣਾ। ਅਤੇ ਫੋਟੋਆਂ ਸ਼ੇਅਰ ਕਰੀ ਜਾਇਓ, ਅਤੇ ਆਪਾਂ ਦੇਖਾਂਗੇ ਤੁਹਾਡੀਆਂ ਫੋਟੋਆਂ ਦੇ ਜ਼ਰੀਏ। ਹੋਰ ਵੀ ਸੱਜਣ ਮਿੱਤਰ ਪਹੁੰਚੇ ਨੇ ਤਾਂ ਜ਼ਰੂਰ ਫੇਸਬੁੱਕ 'ਤੇ ਸ਼ਾਮ ਨੂੰ ਅਪਡੇਟ ਕਰਿਓ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਲੱਗਿਆ ਜੀ, ਕਹਿੰਦਾ ਤੁਸੀਂ ਪ੍ਰੋਗਰਾਮ 'ਚ ਵਾਪਸ ਆ ਗਏ, ਸਿਹਤ ਮੇਰੀ ਜੀ ਠੀਕ ਹੈ, ਸਿਹਤ ਪੁੱਛ ਰਹੇ ਨੇ। ਸੋ ਬਹੁਤ ਸਾਰੇ ਮਿੱਤਰ ਸੱਜਣ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਅਤੇ ਸਭ ਦਾ ਸਵਾਗਤ ਹੈ। ਚਲੋ ਇੱਕ ਗੀਤ ਤੁਹਾਨੂੰ ਫਿਰ ਸੁਣਾਉਣੇ, ਹੁਣ ਮੈਂ ਗੀਤ ਨਾ ਬੜੀ ਦੇਰ ਬਾਅਦ ਸੁਣੇ ਆ, ਅਤੇ ਇਸ ਕਰਕੇ ਮੈਂ ਥੋੜ੍ਹੀ ਆਪਣੀ ਪਸੰਦ ਵੀ ਰੱਖਣੀ ਆ, ਅਤੇ ਪਰ ਮੈਨੂੰ ਤੁਹਾਡੀ ਪਸੰਦ ਦਾ ਵੀ ਪੂਰਾ ਫਿਕਰ ਹੈ, ਕਿਉਂਕਿ ਸਾਡੀ ਤੁਹਾਡੀ ਪਸੰਦ ਤਕਰੀਬਨ ਇੱਕੋ ਹੀ ਆ। ਸੋ ਅਸੀਂ ਇਹ ਜਿਹੜੇ ਮੈਂ ਗੀਤ ਤੁਹਾਨੂੰ ਸੁਣਾਉਣੇ ਆ, ਇਹ ਮੈਂ ਆਪ ਵੀ ਸੁਣਨਾ, ਤਾਂ ਕਰਕੇ ਮੈਂ ਇਹ ਤੁਹਾਨੂੰ ਵੀ ਸੁਣਾਉਣੇ ਆ। ਪਰ ਅਗਰ ਤੁਸੀਂ ਕੋਈ ਟੌਪ ਦਾ ਗੀਤ ਰੈਕਮੈਂਡ ਕਰ ਸਕਦੇ ਹੋ ਤਾਂ ਕਰੋ, ਕਿਉਂਕਿ ਗੀਤ ਸਾਡੇ ਪ੍ਰੋਗਰਾਮ 2 ਜਾਂ 3 ਹੀ ਲੱਗਦੇ ਨੇ। ਸੋ ਸਿਰੇ ਦਾ ਗੀਤ ਕਰਿਓ ਕੋਈ, ਤਾਂ ਮੈਨੂੰ ਵੀ ਥੋੜ੍ਹੀ ਜਿਹੀ ਸੌਖ ਹੋ ਜਾਂਦੀ ਹੈ। ਪਰ ਸੁਣਦੇ ਹਾਂ ਜੀ ਕਿਸ਼ੋਰ ਕੁਮਾਰ ਨੂੰ, ਬਹੁਤ ਹਿੱਟ ਗੀਤ ਸੀਗਾ।
हमें और जीने की चाहत न हो थी हमें और जीने की चाहत न होती अगर तुम न होते अगर तुम न होते हमें और जीने की चाहत न होती अगर तुम न होते अगर तुम न होते
जी अगर तुम ना होते कमल हसन ते फिल्माया गया सी शायद फिल्म दे विच रति अग्निहोत्री सी ते ऋषि कपूर भी सी ते फिल्म दा नाम सी शायद सागर हुण थोड़ी थोड़ी मैमरी दोबारा वापस लैणी पैनी है मूं जवानी सारी इनफॉर्मेशन तुहानूं दस रहा खैर साडे नाल कुलविंदर धालीवाल गोल्ड कोस्ट तो जुड़े ने सत श्री अकाल कहिंदे ने कि अज तां सोने ते सुहागा वाली गल हो गई है खेडां दे नाल नाल गल्लां दीआं रेडां ठीक है जी रेडियो ते मैसेज नहीं हो रहा पर प्यारे टैलीग्राम राही तुसीं कर सकते हो ईमेल राही कर सकते हो ते हुण वट्सएप भी मैं देख लैना डैस्कटॉप ते सो भी परसनल मैसेज भी कर सकते हो परमदीप नारायण कैनबरा तो की हाल है प्यारे ते इह भी सत श्रीकाल बुला रहे संगतां नूं बेनती बई गड्डी हौली रफ्तार नाल चलाउणा सुखी संदी घर आउणा बहुत वधिया जी सुनेहा बिल्कुल असीं यही कह रहे हैं कि काली नहीं करनी रश नहीं करना कानून नहीं तोड़ने सो इस करके जाओ आनंद माणो घर नूं वापस सुखी संदी आओ सो यह सुनेहा जी सारिआं वल्लों ही है सो एक दूजे नूं गांह भी फॉरवर्ड करो सो धन्नवाद जी तुहाडा ते हुण एक होर गीत सुनदे हां उस तो बाद अमरीक फलोरा भाजी साडे नाल प्रोग्राम दे विच शामिल होणगे ते असीं फिर तुहाडे नाल गल्लां करांगे खुल के दिल वालियां वैसे तो हुण भी मैं कर रहा पर जदों ओह नाल जुड़दे ने ਤਾਂ ਗੱਲ ਹੀ ਕੁਛ ਹੋਰ ਹੋ ਜਾਂਦੀ ਹੈ। ਅਤੇ ਉਹਨਾਂ ਕੋਲ ਵੀ ਬਹੁਤ ਸਾਰੀਆਂ ਗੱਲਾਂ ਜਮ੍ਹਾਂ ਨੇ, ਮੇਰੇ ਕੋਲ ਵੀ ਬਹੁਤ ਸਾਰੀਆਂ ਜਮ੍ਹਾਂ ਨੇ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਸਾਰੀਆਂ ਇੱਕ ਇੱਕ ਕਰਕੇ ਹੌਲੀ ਹੌਲੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੁਹਾਡੇ ਦਿਲਾਂ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰੋਗੇ। ਅਤੇ ਇੱਕ ਗੀਤ, ਸੋਹਣੀ ਟਿਊਨ ਹੈ ਇਸਦੀ, ਇਹ ਗੀਤ ਮੈਨੂੰ ਬੜਾ ਪਸੰਦ ਸੀਗਾ, ਨਛੱਤਰ ਗਿੱਲ ਦਾ। ਥੋੜ੍ਹਾ ਸੈਡ ਵੱਲ ਨੂੰ ਹੈ, ਪਰ ਕੋਈ ਗੱਲ ਨਹੀਂ, ਉਤਰਾਅ ਚੜ੍ਹਾਅ ਜਿਹੜੇ ਨੇ ਉਹ ਜ਼ਿੰਦਗੀ ਦਾ ਪਾਰਟ ਨੇ। ਅਤੇ ਆਓ ਨਛੱਤਰ ਗਿੱਲ ਦਾ ਗੀਤ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਅਮਰੀਕ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਤੇ ਵੀਕਐਂਡ ਵੀ ਲੰਬੇ ਵਾਲਾ ਚੱਲ ਰਿਹਾ, ਵੈਰੀ ਲੌਂਗ ਵੀਕਐਂਡ, ਤੇ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਜਾ ਰਹੇ ਨੇ, ਗ੍ਰਿਫਿਥ ਨੂੰ ਡਰਾਈਵ ਕਰ ਰਹੇ ਨੇ, ਕੋਬਰਮ ਤੋਂ ਵੀ ਮੈਸੇਜ ਆਇਆ ਸੀ, ਅਤੇ ਕੁਲਵਿੰਦਰ ਸਿੰਘ ਗਲੈਂਡਨਿੰਗ ਵਾਲੇ, ਅਸੀਂ ਤਾਂ ਮੈਂ ਤਾਂ ਨੰਬਰ ਇੱਦਾਂ ਹੀ ਸੇਵ ਕੀਤਾ, ਉਹ ਵੀ ਜਾ ਰਹੇ ਨੇ, ਹਰਜੀਤ ਭਾਅ ਜੀ ਵੀ, ਸਾਰੇ ਮਿੱਤਰ ਪਿਆਰੇ ਗਏ ਹੋਏ ਨੇ, ਸੋਹੀ ਸਾਹਿਬ ਪਹੁੰਚੇ ਹੋਏ ਨੇ। ਸੋ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਐਕਨੋਲੇਜ ਕਰਦੇ ਹੋ, ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਅਤੇ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਵੀ ਜੁੜ ਚੁੱਕੇ ਨੇ, ਅਤੇ ਉਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਵੈਲਕਮ।
ਅਮਨਦੀਪ ਵੈਲਕਮ ਤਾਂ ਵੈਸੇ ਤੁਹਾਡਾ ਬਣਦਾ, ਤੁਸੀਂ ਇੰਡੀਆ ਤੋਂ ਕਾਫੀ ਦੇਰ ਬਾਅਦ ਵਾਪਸ ਇੱਥੇ ਆਏ ਆ, ਕਾਫੀ ਅੜੀਕ ਵੀ ਰਹੀ ਤੁਹਾਡੀ, ਖਬਰਾਂ ਵਗੈਰਾ ਵੈਸੇ ਤਾਂ ਮਿਲਦੀਆਂ ਰਹੀਆਂ, ਤੁਸੀਂ ਠੀਕ ਠਾਕ ਉੱਥੇ ਹੋ, ਲੇਕਿਨ ਤੁਹਾਡੀ ਫਿਜ਼ੀਕਲ ਜਿਹੜੀ ਐਬਸੈਂਸ ਆ ਉਹਦਾ ਉੱਥੇ ਸਾਡੇ ਸਰੋਤਿਆਂ ਨੂੰ ਵੀ ਕਾਫੀ ਘਾਟਾ ਪਿਆ, ਸਾਨੂੰ ਵੀ ਕਾਫੀ ਘਾਟਾ ਪਿਆ, ਲੇਕਿਨ ਹੁਣ ਤੁਸੀਂ ਵਾਪਸ ਇੱਥੇ ਆ ਗਏ ਆ, ਚੜ੍ਹਦੀ ਕਲਾ ਦੇ ਵਿੱਚ ਆ, ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਤੇ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਅਤੇ ਜਿਹੜੇ ਸਾਡੇ ਸਰੋਤੇ ਅੱਜ ਅਮਨਦੀਪ ਗ੍ਰਿਫਤ ਜਾ ਰਹੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਕਿ ਉਹ ਚਿੜ੍ਹਦੀ ਟੂਰਨਾਮੈਂਟ ਵਿੱਚ ਭਾਗ ਲੈਣ ਜਾ ਰਹੇ ਆ, ਉੱਥੇ ਬਹੁਤ ਵਧੀਆ ਇਕੱਠ ਹੁੰਦਾ। ਮੈਨੂੰ ਯਾਦ ਆ ਰਹੀ ਉਹ ਗੱਲ 2014 ਜਾਂ 15 ਵਿੱਚ ਅਸੀਂ ਵੀ ਗਏ ਸੀ, ਇੱਕ ਉੱਥੇ ਪਹਾੜੀ ਆ, ਉੱਥੇ ਪਹਾੜੀ ਦੇ ਥੱਲੇ ਅਸੀਂ ਪ੍ਰੋਗਰਾਮ ਕੀਤਾ ਸੀ, ਸਿੱਧੀ ਗਰਾਊਂਡ ਤੋਂ ਅੱਗੇ ਦੀਦੀ, ਇਸ ਵਾਰ ਪਤਾ ਨੀ ਕਿੱਥੇ ਗੇਮਸ ਹੋ ਰਹੀਆਂ, ਲੇਕਿਨ ਜੋ ਵੀ ਹੋਏਗਾ ਠੀਕ ਹੋਏਗਾ, ਤੇ ਆਸ ਕਰਦੇ ਹਾਂ ਕਿ ਇਹ ਸਾਰਾ ਜੋ ਵਰਤਾਰਾ ਹੈ ਉਹ ਬਹੁਤ ਚੰਗੀ ਤਰ੍ਹਾਂ ਨਿਭੇਗਾ।
ਹਾਂਜੀ ਹਾਂਜੀ ਬਿਲਕੁਲ, ਉੱਥੇ ਹੀ ਗੇਮਾਂ ਹੋ ਰਹੀਆਂ ਜਿੱਥੇ ਹੁੰਦੀਆਂ ਨੇ ਸ਼ੁਰੂ ਤੋਂ ਹੀ, ਔਰ ਟੈਡਸਕੋ ਵੀ ਓਵਲ ਹੈ ਅਤੇ ਬਹੁਤ ਵਧੀਆ ਮਾਹੌਲ ਹੁੰਦਾ ਉੱਥੇ, ਪਹਾੜੀ ਵੀ ਉੱਥੇ ਹੀ ਹੈ ਭਾਅ ਜੀ, ਅਜੇ ਮੂਵ ਨਹੀਂ ਕੀਤੀ, ਇਹ ਕਿਹੜੇ ਇੰਡੀਆ ਆ। ਮੈਨੂੰ ਉਹ ਪਹਾੜੀ ਤੋਂ ਚੇਤਾ ਆ ਗਿਆ, ਤੁਹਾਨੂੰ ਪਤਾ ਜਦੋਂ ਅਸੀਂ ਦਿੱਲੀ ਨੂੰ ਜਾਂਦੇ ਹੁੰਦੇ ਸੀ ਤਾਂ ਪਹਿਲਾਂ ਉਹ ਦਿੱਲੀ ਤੋਂ ਬਾਹਰ ਬੜਾ ਰਬਿਸ਼ ਸੁੱਟਦੇ ਹੁੰਦੇ ਸੀ, ਸਾਰੇ ਦਿੱਲੀ ਦਾ ਜਿਹੜਾ ਕਰਕਟ ਹੈ, ਕੂੜਾ ਕਰਕਟ ਉੱਥੇ ਸੁੱਟਿਆ ਜਾਂਦਾ ਸੀ, ਅਤੇ ਉਹ ਜਦੋਂ ਉੱਥੇ ਬੜਾ ਜਿਹਾ ਲੰਘਣਾ ਬੱਸ ਦੇ ਵਿੱਚੋਂ, ਇਹ 80ਵਿਆਂ ਦੀ ਗੱਲ ਹੈ, ਤਾਂ ਨੱਕ ਬੰਦ ਕਰ ਲੈਣੇ, ਲੈ ਬਈ ਇੱਥੇ ਸਾਰੇ ਦਿੱਲੀ ਦਾ ਕੂੜਾ ਕਰਕਟ ਡਿੱਗਦਾ। ਉਹ ਸੱਜੇ ਹੱਥ ਉੱਥੇ ਟੋਏ ਟਿੱਬੇ ਹੁੰਦੇ ਸੀ, ਉਹ ਭਰ ਗਿਆ, ਉਹ ਘਰ ਬਣ ਗਏ ਉੱਥੇ, ਫਿਰ ਉਹਨੇ ਖੱਬੇ ਹੱਥ ਜਾਂਦਿਆਂ ਨੂੰ ਦਿੱਲੀ ਨੂੰ ਪੰਜਾਬ ਤੋਂ ਫਿਰ ਖੱਬੇ ਹੱਥ ਭਰਨੇ ਸ਼ੁਰੂ ਕਰਤੇ, ਉਹ ਸਾਵਾਂ ਜਿਹਾ ਹੋ ਰਿਹਾ ਸੀ ਉਦੋਂ 94 'ਚ, ਅਤੇ ਜਦੋਂ ਅਸੀਂ ਨਾ 2002 'ਚ ਗਏ ਤਾਂ ਉਹ ਹਲਕਾ ਜਿਹਾ ਪਹਾੜ ਬਣਨ ਲੱਗ ਗਿਆ, ਅਤੇ ਮੈਨੂੰ ਪਹਾੜੀ ਤੋਂ ਯਾਦ ਆ ਗਿਆ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਕਿਹਾ ਚਲੋ ਦਿਲ ਵਾਲੀ ਗੱਲ ਇੱਥੋਂ ਹੀ ਕਰ ਲੈਂਦੇ ਹਾਂ। ਉਹ ਪਹਾੜੀ ਥੋੜ੍ਹੀ ਥੋੜ੍ਹੀ ਦਿਸਣ ਲੱਗ ਗਈ, ਮੈਂ ਕਿਹਾ ਲੈ ਕਮਾਲ ਹੋ ਗਏ ਵੀ ਇਹ ਤਾਂ ਪਹਾੜੀ ਗਰੋ ਕਰਨ ਲੱਗ ਪਈ, ਦੇਖਦੇ ਦੇਖਦੇ ਪਹਾੜ ਬਣ ਗਿਆ, ਅਤੇ ਜਦੋਂ ਫਿਰ 2009 ਦੇ ਵਿੱਚ ਮੁੜ ਕੇ ਫਿਰ 8 ਸਾਲ ਬਾਅਦ ਉਹ ਤਾਂ ਪਹਾੜੀ ਤਾਂ ਬਹੁਤ ਉੱਚੀ ਬਣ ਗਈ, ਬਹੁਤ ਜ਼ਿਆਦਾ ਹੀ ਉੱਚੀ ਬਣ ਗਈ, ਅਤੇ ਉਹ ਹਾਂ ਮਤਲਬ ਉਹ 10-20 ਸਾਲਾਂ ਦੇ ਵਿੱਚ ਮੈਂ ਪਹਾੜੀਆਂ ਬਣਦੀਆਂ ਦੇਖੀਆਂ ਨੇ। ਅਤੇ ਹੁਣ ਭਾਅ ਜੀ ਦਿਲ ਵਾਲੀ ਗੱਲ ਇਹ ਹੈ ਕਿ ਤੁਸੀਂ ਉਹ ਪਹਾੜੀ ਦੀ ਗੱਲ ਕੀਤੀ, ਉਹ ਤਾਂ ਨੈਚੁਰਲ ਪਹਾੜੀ ਹੈ ਗ੍ਰਿਫਤ, ਜਿਹੜੀ ਪਿੱਛੇ ਰੇਂਜ ਆਉਂਦੀ ਹੈ ਨਾ ਉੱਥੋਂ ਖੜ ਕੇ ਨੀਚੇ ਗਰਾਊਂਡਾਂ ਮਿਲਦੀਆਂ ਨੇ, ਪਰ ਜਿਹੜੀ ਇਹ ਦਿੱਲੀ ਵਾਲੀ ਪਹਾੜੀ ਹੈ ਨਾ, ਕੂੜੇ ਕਰਕਟ ਵਾਲੀ ਪਹਾੜੀ, ਇਹ 2000 ਕਹਿ ਲਓ ਕਿ 15-16 ਦੇ ਵਿੱਚ ਪੀਕ 'ਤੇ ਸੀ, ਜਾਣੀ ਕਿ ਸਾਰਿਆਂ ਨਾਲੋਂ ਉੱਚੀ ਪਹਾੜੀ ਸੀ ਇਹ ਬਣ ਗਈ, ਅਤੇ ਹੁਣ ਤੁਹਾਨੂੰ ਖੁਸ਼ੀ ਹੋਏਗੀ ਕਿ ਇਹ ਪਹਾੜੀ ਦਾ ਹੁਣ ਸਾਈਜ਼ ਘੱਟ ਰਿਹਾ, ਨੀਚੇ ਨੂੰ ਆ ਰਹੀ ਹੈ ਪਹਾੜੀ ਇਹ।
ਅੱਛਾ,
ਹਾਂਜੀ ਹਾਂਜੀ ਹਾਂ, ਹੁਣ ਤੁਸੀਂ ਪੁੱਛਣਾ ਨੀ ਕਿਉਂ ਕਿੱਦਾਂ ਕਾਹਤੇ,
ਤੁਸੀਂ ਦੱਸ ਦਿਓ ਹੁਣ, ਮੈਂ ਤਾਂ ਉਦੋਂ ਪੁੱਛਣਾ ਸੀਗਾ ਪਰ ਤੁਸੀਂ ਪਹਿਲਾਂ ਹੀ ਕਹਿਤਾ, ਚਲੋ ਦੱਸ ਦਿਓ।
ਹਾਂ ਹੁਣ ਗੱਲ ਇਹ ਹੈ ਕਿ ਇਹ ਉਹ ਇੱਕ ਜਾਣੀ ਕਿ ਕਲੰਕ ਬਣ ਚੁੱਕੀ ਆ, ਉਹ ਪਹਾੜੀ ਇੰਨੀ ਬਦਨਾਮ ਹੈ ਕਿਉਂਕਿ ਕੂੜੇ ਕਰਕਟ ਵਾਲੀ ਪਹਾੜੀ ਆ, ਉਹਦੇ ਆਲੇ ਦੁਆਲੇ ਵਸੋਂ ਬਹੁਤ ਹੋ ਗਈ ਆ, ਫੈਕਟਰੀਆਂ ਨਹੀਂ ਲੱਗ ਸਕਦੀਆਂ ਉੱਥੇ, ਕਿਉਂਕਿ ਜਿਹੜਾ ਮਾਲ ਬਣਦਾ ਆ ਉਹ ਉਹ ਤੁਸੀਂ ਖਰੀਦ ਨਹੀਂ ਸਕਦੇ, ਵੇਚ ਨਹੀਂ ਸਕਦੇ। ਸੋ ਇਸ ਕਰਕੇ ਉਹ ਜਿਹੜੀ ਅਨਸਟੇਬਲ ਹੈ, ਉਹਦੇ ਵਿੱਚੋਂ ਮੀਥੇਨ ਗੈਸ ਵੀ ਨਿਕਲਦੀ ਆ। ਤੁਹਾਨੂੰ ਪਤਾ ਹੋਏਗਾ ਕਿ ਜਦੋਂ ਇੱਦਾਂ ਦੀ ਜਿਹੜੇ ਕੂੜੇ ਕਰਕਟ ਜਾਂ ਡੰਪ ਵਾਲੇ ਥਾਂ ਹੁੰਦੇ ਨੇ, ਉਹਦੇ ਹੇਠਾਂ ਫਿਰ ਜਿਹੜੀ ਉਹ ਗੈਸ ਬਣੀ ਜਾਂਦੀ ਆ, ਉਹ ਲਾਇਕ ਨਹੀਂ ਰਹਿੰਦਾ ਆਲੇ ਦੁਆਲੇ ਰਹਿਣ ਵਾਲੇ, ਹੈ ਨਾ। ਸੋ ਉਹ ਬੜਾ ਸਿਹਤ ਲਈ ਹਾਨੀਕਾਰਕ ਹੁੰਦਾ। ਸੋ ਹੁਣ ਉਹਨਾਂ ਨੇ ਕੀ ਕੀਤਾ ਨਾ, ਉੱਥੇ ਇੱਕ ਖੋਜ ਕੀਤੀ ਭਾਅ ਜੀ, ਕਿ ਜਿਹੜੇ ਕੂੜੇ ਕਰਕਟ ਦੇ ਵਿੱਚ ਜ਼ਿਆਦਾ ਪਲਾਸਟਿਕ ਵਗੈਰਾ ਹੁੰਦੀ ਆ, ਅਤੇ ਉਹ ਤਾਂ ਪਹਿਲਾਂ ਕੱਢਦੇ ਨਹੀਂ ਸੀਗੇ, ਅਤੇ ਉਹਦੇ ਵਿੱਚ ਮਿੱਟੀ ਪਾਈ ਜਾਂਦੀ ਆ, ਮਿੱਟੀ ਪਾ ਕੇ ਨਾ ਫਿਰ ਉਹਨੂੰ ਦੱਬਿਆ ਜਾਂਦਾ। ਹੁਣ ਉਹਨਾਂ ਨੇ ਖੋਜ ਕੀਤੀ ਆ ਕਿ ਜਿਹੜਾ ਉਹ ਕਰਕਟ ਹੈ ਨਾ, ਉਹ ਉਹਨੂੰ ਕੱਢ ਕੇ ਉਹਦੀਆਂ ਇੱਟਾਂ ਬਣਦੀਆਂ ਨੇ, ਸੜਕਾਂ ਵੀ ਬਣੀਆਂ ਨੇ ਉਹਦੀਆਂ, ਅਤੇ ਉਹ 'ਤੇ ਤਜਰਬਾ ਹੋਇਆ ਹੁਣ ਪੂਰਾ। ਅਤੇ ਜਦੋਂ ਮੈਂ ਪਹਿਲਾਂ ਗਿਆ ਪਿਛਲੇ ਸਾਲ ਸਪਟੰਬਰ 'ਚ, ਤਾਂ ਉੱਥੇ 8 ਜਾਂ 10 ਮਸ਼ੀਨਾਂ ਲੱਗੀਆਂ ਸੀਗੀਆਂ ਉਹਨੂੰ ਸੋਰਟ ਆਊਟ ਕਰਨ ਦੀਆਂ, ਅਤੇ ਉਹਦੇ ਵਿੱਚੋਂ ਕੱਢ ਕੇ ਮਿੱਟੀ ਇੱਕ ਪਾਸੇ ਕਰੀ ਜਾਂਦੇ ਸੀ, ਅਤੇ ਪਲਾਸਟਿਕ ਵਗੈਰਾ ਜੋ ਮੈਟਰ ਉਹ ਪਾਸੇ ਕਰੀ ਜਾਂਦੇ ਸੀ। ਅਤੇ ਹੁਣ ਜਿਸ ਦਿਨ ਮੈਂ ਆਇਆ 2 ਹਫ਼ਤੇ ਪਹਿਲਾਂ, ਉਸ ਦਿਨ ਘੱਟੋ ਘੱਟ ਮੈਂ ਉੱਥੇ 70-80 ਮਸ਼ੀਨਾਂ ਦੇਖੀਆਂ ਨੇ, ਅਤੇ ਟਰੱਕਾਂ ਦੀ ਲਾਈਨ ਲੱਗੀ ਪਈ ਆ, ਅਤੇ ਉਹ ਪਹਾੜੀ ਨਾ ਡਰਮੈਟਿਕਲੀ ਕਹਿ ਲਓ ਕਿ ਨੀਚੇ ਨੂੰ ਆ ਰਹੀ ਹੈ ਦਿਨ ਪਰ ਦਿਨ, ਇੰਨਾ ਉਹ ਉੱਥੋਂ ਸਰਕਲ। ਮੈਨੂੰ ਲੱਗਦਾ ਕਿ ਉਹ ਜੇ ਵਾਪਸ ਆਪਾਂ 6-7 ਮਹੀਨਿਆਂ ਬਾਅਦ ਜਾਵਾਂਗੇ, ਅਕਤੂਬਰ 'ਚ ਤਕਰੀਬਨ ਸਾਰੇ ਜਾਂਦੇ ਆ, ਨਵੰਬਰ 'ਚ, ਤਾਂ ਉਹ ਮੈਨੂੰ ਲੱਗਦਾ ਪਹਾੜੀ ਉਹਨਾਂ ਨੇ ਉਹ ਤੱਕ ਚੱਕ ਦੇਣੀ ਆ ਸਾਰੀ। ਸੋ ਇਸ ਲੈਵਲ 'ਤੇ ਉਹ ਕੰਮ ਚੱਲ ਰਿਹਾ। ਸੋ ਇਹ ਇੱਕ ਗੱਲ ਦੇਖ ਲਓ, ਪੈਂਦੇ ਸੱਟੇ ਆਪਾਂ ਕਰਤੀ, ਮੈਂ ਤੁਹਾਡਾ ਹਾਲ ਵੀ ਨਹੀਂ ਪੁੱਛਿਆ। ਤੁਸੀਂ ਦੱਸੋ ਕਿੱਦਾਂ, ਠੀਕ ਠਾਕ ਹੋ, ਤੰਦਰੁਸਤ ਹੋ?
ਨਹੀਂ, ਮੈਂ ਤਾਂ ਮਤਲਬ ਠੀਕ ਠਾਕ ਆ। ਪਿੱਛੇ ਛੁੱਟੀਆਂ ਹੋਈਆਂ ਸੀ ਅਪ੍ਰੈਲ ਦੇ ਵਿੱਚ, ਜਿਦਾਂ ਸਕੂਲ 'ਚ ਛੁੱਟੀਆਂ ਹੋਣੀਆਂ ਅਪ੍ਰੈਲ ਦੀਆਂ ਛੁੱਟੀਆਂ 'ਚ, ਤੇ ਥੋੜਾ ਟਾਈਮ ਸੀਗਾ, ਤਾਂ ਮੈਂ ਨਾ ਆਪਣੇ ਹਰੀਸ਼ ਅਰੋੜਾ ਜੇ ਸਾਡੇ ਬੜੇ ਵਧੀਆ ਲਿਸਨਰਸ ਆ, ਸ਼੍ਰੋਮਣੀ
ਲਿਸਨਰਸ
ਦੇ ਵਿੱਚੋਂ ਉਹ ਆਉਂਦੇ, ਹਾਂਜੀ ਆਉਂਦੇ ਆ ਉਹ, ਤੇ ਉਹਨਾਂ ਦੇ ਮੈਨੂੰ ਉਹਨੇ ਘਰ ਬਣਾਇਆ, ਤਾਂ ਨਵਾਂ ਮੈਂ ਉਹਨਾਂ ਦਾ ਘਰ ਦੇਖਣ ਗਿਆ।
ਅੱਛਾ।
ਤੇ ਮੈਂ ਉਹਨੇ ਮੈਨੂੰ ਬੁਲਾਇਆ ਤੇ ਕਹਿੰਦੇ ਆ ਜਾਓ ਫਲੋਰਾ ਸਾਹਿਬ, ਕਹਿੰਦੇ ਸਾਹਿਬ ਪਤਾ ਨੀ ਕਾਹਦੇ ਕਹਿੰਦੇ ਆ, ਸਾਹਿਬ ਤੂੰ ਗੱਲ ਤਾਂ ਕੋਈ ਹੈ ਨੀ। ਤੇ ਉਹ ਚੱਲ ਗਿਆ ਉਹਦੇ ਘਰ, ਉਹਨਾਂ ਦੇ ਘਰ ਚੱਲ ਗਿਆ, ਤੇ ਉਹਨਾਂ ਨੇ ਪਰੌਂਠੇ ਬਣਾਏ ਹੋਏ ਸੀ, ਕਹਿੰਦੇ ਪਰੌਂਠੇ ਅਸੀਂ ਇਹਦੀ ਅਲੱਗ ਅਲੱਗ ਤਰ੍ਹਾਂ ਦੇ ਬਣਾਉਣੇ। ਮੈਂ ਅੱਜ ਕਾਹਦੇ ਬਣਾਏ ਤੁਸੀਂ ਪਰੌਂਠੇ? ਕਹਿੰਦੇ ਅੱਜ ਅਸੀਂ ਬਣਾਏ ਹੋ ਕੇਲੇ ਦੇ ਪਰੌਂਠੇ, ਅੱਜ ਅਸੀਂ ਬਣਾਏ ਹੋ ਕੈਕਟਸ ਦੇ ਪਰੌਂਠੇ, ਅੱਜ ਅਸੀਂ ਬਣਾਏ ਹੋ ਪਤਾ ਨੀ ਹੋਰ ਕਿੰਨੇ ਕਿੰਨੇ ਨਾ ਅਲੱਗ ਅਲੱਗ ਚੀਜ਼ਾਂ ਦੇ ਪਰੌਂਠੇ ਬਣਾਏ ਹੋ, ਨੀ ਨਾਲ ਦਹੀਂ ਰੱਖਿਆ ਤੇ ਉਹ ਖਾਧੇ ਸਵਾਦ ਬੜੇ ਲੱਗੇ ਨਾ। ਕਹਿੰਦੇ ਪਪੀਤੇ ਦੇ ਵੀ ਪਰੌਂਠੇ ਬਣਾ ਲਈਦੇ ਆ।
ਅੱਛਾ।
ਤੇ ਇੰਨੇ ਨੂੰ ਨਾ ਇਹ ਮੈਂ ਗੱਲਾਂ ਸੁਣੀਆਂ, ਮੈਂ ਚੱਲ ਵੀ ਇਹਦੀ ਇਹ ਜਿਹੜੀ ਜਾਣਕਾਰੀ ਆ ਨਾ ਇਹਦਾ ਆਦਾਨ ਪ੍ਰਦਾਨ ਕਰਦੇ ਆ। ਤੇ ਮੈਂ ਆਪਣੇ ਰਿੱਕੀ ਫੋਨ ਲਾਇਆ ਇੰਗਲੈਂਡ 'ਚ, ਉਹਦਾ ਫੋਨ ਉਹਦਾ ਡਿਊ ਸੀ। ਮੈਂ ਕਿਹਾ ਰਿੱਕੀ ਵੀ ਏਦਾਂ ਏਦਾਂ ਸਾਡੇ ਤਾਂ ਨਾ ਆਪਣੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਜਿੱਦਾਂ ਇਹ ਪਰੌਂਠੇ ਬਣਦੇ ਆ, ਕੈਕਟਸ ਦੇ ਵੀ ਪਰੌਂਠੇ ਬਣਦੇ ਆ, ਪਪੀਤੇ ਦੇ ਵੀ ਪਰੌਂਠੇ ਬਣਦੇ ਆ, ਕਹਿਤਾ ਕਈ ਕਈ ਹੋਰ ਚੀਜ਼ਾਂ ਦੇ ਪਰੌਂਠੇ ਬਣਦੇ ਆ। ਕਹਿੰਦਾ ਅਮਰੀਕਾ ਅੰਕਲ ਜੀ ਸਾਨੂੰ ਹੋਰ ਗੱਲ ਦੱਸਾਂ, ਜਿਹੜੇ ਪਰੌਂਠੇ ਸਾਡੇ ਇੱਥੇ ਇੰਗਲੈਂਡ ਵਿੱਚ ਬਣਦੇ ਆ, ਸ਼ਾਇਦ ਤੁਸੀਂ ਕਦੇ ਸੁਣੇ ਵੀ ਨਹੀਂ ਹੋਣੇ।
ਨਹੀਂ ਨਹੀਂ ਏਦਾਂ ਨਾ ਸੁਣਾਓ, ਥੋੜਾ ਥੋੜਾ ਉਹ ਥੋੜਾ ਜਿੱਦਾਂ ਬੋਲਦਾ ਉਦਾਂ ਬੋਲ ਕੇ ਸੁਣਾਓ ਨਾ।
ਉਹ ਵੀ ਉਦਾਂ ਬੋਲ ਕੇ ਵੀ ਸੁਣਾਵਾਂਗੇ, ਉਹ ਕਈ ਵਾਰੀ ਇਤਰਾਜ਼ ਨਹੀਂ ਕਰਦਾ, ਤੁਸੀਂ ਕਹਿੰਦਾ ਮੇਰੇ ਐਕਸੈਂਟ ਨੂੰ ਤੇਜ਼ ਕਰਦੇ ਆ। ਤੇ ਮੈਂ ਚੱਲ ਫਿਰ ਪਰਮਿਸ਼ਨ ਲੈਣੀ ਪੈਣੀ, ਫਿਰ ਕਿਸੇ ਵੇਲੇ ਉਦਾਂ ਵੀ ਬੋਲਾਂਗੇ ਜਿੱਦਾਂ ਉਹ ਕਹਿੰਦਾ ਹੁੰਦਾ ਨਾ, ਕਿ ਉਹਦਾ ਥੋੜਾ ਜਵਾਨ ਹੋ ਗਿਆ ਨਾ ਹੁਣ, ਟੀਨੇਜਰ ਹੋ ਗਿਆ। ਤੇ ਮੈਂ ਕਿਹਾ ਕਿਹੜੇ ਪਰੌਂਠੇ ਤੁਹਾਡੇ ਇੱਦਾਂ ਦੇ ਬਣੇ ਪਏ ਸੁਣੇ ਨਾ? ਕਹਿੰਦੇ ਤੁਸੀਂ ਅੰਕਲ ਜੀ ਕਦੇ ਸੁਣੇ ਹੀ ਨੀ ਹੋਊਗੇ। ਮੈਂ ਕਿਹਾ ਮੈਂ ਸੁਣਾ ਦੇ।
ਅੱਛਾ।
ਕਹਿੰਦਾ ਜੀ ਕਹਿੰਦਾ ਸਾਡੇ ਤਾਂ ਇੱਥੇ ਆਲੂ ਦੇ ਵੀ ਪਰੌਂਠੇ ਬਣਦੇ ਆ ਤੇ ਮੂਲੀਆਂ ਦੇ ਵੀ ਬਣਦੇ ਆ, ਤੁਸੀਂ ਸੁਣੇ ਨੀ ਕਦੇ ਹੁਣੇ? ਗੱਲ ਤਾਂ ਤੇਰੀ ਤਾਂ ਠੀਕ ਆ, ਕਦੇ ਸੁਣੇ ਤਾਂ ਹੈ ਨੀ ਇਹ। ਇੰਨੇ ਨੂੰ ਨਾ ਦੂਜੇ ਦਾ ਹੀ ਫੋਨ ਆ ਗਿਆ ਆਪਣੇ ਹਰਨਾਮ ਸਿੰਘ ਦਾ ਵੀ, ਇਹ ਹਲੇ ਗੱਲ ਮੁੱਕੀ ਨੀ ਹੈ। ਉਧਰ ਹਰਨਾਮ ਸਿੰਘ ਦਾ ਫੋਨ ਆ ਗਿਆ, ਮੈਂ ਕਿਹਾ ਹਰਨਾਮ ਸਿੰਘ ਜੀ ਕੀ ਗੱਲ ਆ? ਕਹਿੰਦਾ ਅਮਰੀਕ ਭਾਜੀ ਗੱਲ ਦੱਸਿਓ। ਮੈਂ ਗਿਆ ਡਾਕਟਰ ਦੇ, ਡਾਕਟਰ ਕਹਿੰਦਾ ਤੈਨੂੰ ਤਾਂ ਡਿਮੈਂਸ਼ੀਆ ਹੋ ਗਿਆ।
ਅੱਛਾ।
ਹੁਣ ਕਹਿੰਦਾ ਤੁਸੀਂ ਪੜ੍ਹਾਉਂਦੇ ਆ ਵੀ ਡਿਮੈਂਸ਼ੀਆ ਬਾਰੇ ਦੱਸੋ ਹੁੰਦਾ ਕੀ? ਮੈਨੂੰ ਕਹਿੰਦਾ ਪਤਾ ਲੱਗਾ ਡਿਮੈਂਸ਼ੀਆ ਕੀ ਆ। ਚੱਲ ਮੈਂ ਕਹਿੰਦਾ ਦੱਸ ਦਿੰਦਾ ਕੋਈ ਗੱਲ ਨੀ, ਡਿਮੈਂਸ਼ੀਆ ਵੀ ਦੱਸ ਦਿੰਦੇ ਆ। ਕਹਿੰਦਾ ਤੁਹਾਡੀ ਭਲਾ ਤੁਹਾਡੀ ਕਹਿੰਦਾ ਜਿਹੜੇ ਘਰੋਂ ਉਹਨਾਂ ਦਾ ਨਾਂ ਆਪਣੇ ਅਧਿਕਾਰ ਹੋ ਰਿਹਾ। ਮੈਂ ਕਿਹਾ ਇਹ ਤਾਂ ਪਤਾ ਨੀ ਡਿਮੈਂਸ਼ੀਆ ਹੈਗਾ ਜਾਂ ਨਹੀਂ ਹੈਗਾ, ਤੁਸੀਂ ਤਰੀਕੀ ਨੇ ਰਲ ਕੇ ਨਾ ਮੈਨੂੰ ਸਦਾਈ ਜ਼ਰੂਰ ਕਰ ਦੇਣਾ।
ਉਹ ਆਲੂ ਗੋਭੀ ਦੇ ਪਰੌਂਠੇ ਨਵੀਂ ਕਾਢ ਕੱਢੀ ਜਾਂਦਾ ਸੀ
ਉਹਦੀ ਐਡਵਾਂਸ ਰੀਸਰਚ ਹੋਈ ਇੰਗਲੈਂਡ ਤਾਂ ਕਹਿੰਦਾ ਆਲੂ ਤੇ ਗੋਭੀ ਦੇ ਪਰੌਂਠੇ ਮਿਲਦੇ ਆ ਕਹਿੰਦੇ ਆਪਣੇ ਆਪ ਇਹਨੇ ਜ਼ਿਆਦਾ ਪਰੌਂਠੇ
ਕਹਿੰਦਾ ਆਪਣੇ ਆਪ ਨੂੰ ਬਹੁਤ ਐਡਵਾਂਸ ਕੈਕਟਸ ਦੇ ਕੇਲੇ ਖਾਈ ਕੇਲਿਆਂ ਦੇ ਪਰੌਂਠੇ ਕੈਕਟਸ ਦੇ ਪਰੌਂਠੇ ਤੇ ਕਹਿੰਦਾ ਅੱਛਾ
ਇਹ ਤਾਂ ਕਹਿੰਦਾ ਕੁਝ ਵੀ ਨਹੀਂ ਹੈ ਸਾਡੇ ਤਾਂ ਕਹਿੰਦਾ ਆਲੂ ਤੇ ਗੋਭੀ ਦੇ ਗੋਭੀ ਆਲੂ ਤੇ ਦੂਜੇ ਦੇ ਪਿਆਜ਼ ਦੇ ਪਰੌਂਠੇ ਬਣਾਉਂਦੇ ਚਲੋ ਮੈਂ ਕਹਿੰਦੇ ਸੀ
ਠੀਕ ਆ ਤੇ ਕਮਾਲ ਕਰਤੀ ਭਾਜੀ ਮੈਨੂੰ ਲੱਗਦਾ ਤੁਸੀਂ ਵੀ ਭਰੇ ਪੀਤੇ ਬੈਠੇ ਕਈ ਮਹੀਨੇ ਹੋ ਗਏ ਤੁਹਾਡੇ ਪੱਥਰੀ ਤਾਂ ਨਹੀਂ ਹੋ ਗਈ ਹਰਨਾਮ ਸਿੰਘ ਨੂੰ ਤਾਂ ਡਿਮੈਂਸ਼ੀਆ ਹੋ ਗਏ ਤੁਹਾਡੇ ਦੇਖ ਲਿਓ ਕਦੇ ਗੱਲਾਂ ਦੀ ਪੱਥਰੀ ਨਾ ਹੋ ਗਈ ਹੋਵੇ ਤੇ
ਮੈਂ ਕਿਹਾ ਮੈਨੂੰ ਕਿਤੇ ਸਦਾਈ ਨਾ ਕਰ ਦਿਓ ਨਾਲ ਕੀਤਾ ਜੀ ਗੱਲ ਕਰੋ ਕੋਈ ਟੱਪਲੀਆਂ ਮਾਰਦੇ ਤੁਸੀਂ
ਠੀਕ ਹੈ ਠੀਕ ਹੈ ਜੀ ਚਲੋ ਤੇ ਵੈਸੇ ਮੈਂ ਤੁਹਾਨੂੰ ਮੌਸਮ ਵੀ ਪੁੱਛਦਾ ਹੁੰਦਾ ਸਿਡਨੀ ਦੇ ਵਿੱਚ ਕਿੱਦਾਂ ਧੁੱਪ ਧੁੱਪ ਖਿੜੀ ਆ ਜਾਂ ਕਿੱਦਾਂ ਕੀ ਮਾਹੌਲ ਹੈ
ਨਾ ਅਮਨੀਪ ਅੱਜ ਜਿਹੜਾ ਇੱਥੇ ਸਿਡਨੀ ਦੇ ਵਿੱਚ ਸਾਊਥ ਵੈਸਟ ਏਰੀਆ ਦੇ ਵਿੱਚ ਕਾਫੀ ਧੁੱਪ ਖਿੜੀ ਹੋਈ ਆ ਤੇ 11 ਡਿਗਰੀ ਦੇ ਕਰੀਬ 11 ਡਿਗਰੀ ਟੈਂਪਰੇਚਰ ਸਵੇਰੇ ਸਵੇਰੇ ਰਿਕਾਰਡ ਕੀਤਾ ਗਿਆ ਇੱਥੇ ਤੇ ਅੱਜ ਬਹੁਤ ਸੋਹਣਾ ਮੌਸਮ ਆ ਜਿੱਦਾਂ ਲੌਂਗ ਵੀਕਐਂਡ ਵੀ ਆ ਲੌਂਗ ਵੀਕਐਂਡ ਤੇ ਜਿਹੜੇ ਲੋਕਾਂ ਨੇ ਜਾਣਾ ਵੀ ਹੈ ਬਾਹਰ ਹਾਲਾਂਕਿ ਡਬਲ ਦਾ ਡੀਮੈਰਿਟ ਪੁਆਇੰਟ ਉਦਾਂ ਵੀ ਧਿਆਨ ਰੱਖਣਾ ਪੈਣਾ ਤੁਹਾਨੂੰ ਉਹ ਵੀ ਕਾਫੀ ਸਤਰਕ ਆ ਪੁਲਿਸ ਵੀ ਕਾਫੀ ਸਤਰਕ ਆ ਮੈਂ ਦੇਖੀ ਹੈ ਕਾਫੀ ਖੜੀ ਆ ਪੁਲਿਸ ਲੋਕੇ ਵੀ ਇੱਧਰ ਉੱਧਰ ਮੋਟਰਸਾਈਕਲਾਂ ਤੇ ਵੀ ਕਿਉਂਕਿ ਅੱਜ ਕੱਲ੍ਹ ਇੱਥੇ ਵੀ ਕਾਫੀ ਐਕਸੀਡੈਂਟ ਜਿਹੜੇ ਹੋ ਰਹੇ ਆ ਉਹਦੀ ਉਹਨੂੰ ਬਚਾਉਣ ਦੇ ਲਈ ਪੁਲਿਸ ਕਾਫੀ ਸਤਰਕ ਖੜੀ ਆ ਤੇ ਡਬਲ ਦਾ ਡੀਮੈਰਿਟ ਪੁਆਇੰਟ ਹਰੇਕ ਹੋਲੀਡੇ ਤੇ ਹੁੰਦੇ ਹੀ ਆ ਸੋਮਵਾਰ ਤੱਕ ਰਹਿਣਗੇ ਸੋਮਵਾਰ ਰਾਤ 12 ਵਜੇ ਤੱਕ ਤੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਵੀ ਜਾਂਦੇ ਆ ਜਾਣਾ ਆ ਜਾਂ ਜਾਣ ਦੀ ਪਲੈਨਿੰਗ ਕਰਦੇ ਆ ਇਹ ਜ਼ਰੂਰ ਆਪਣੇ ਖਿਆਲ ਵਿੱਚ ਰੱਖਣ ਕਿ ਉਹ ਡਬਲ ਦਾ ਡੀਮੈਰਿਟ ਪੁਆਇੰਟ ਨੂੰ ਦੇਖਦੇ ਹੋਏ ਸਪੀਡ ਆਪਣੀ 19 ਰੱਖਣ ਜਿਹੜੀ ਕਿ ਉਹਨਾਂ ਨੂੰ ਐਲੋਕੇਟਡ ਆ
ਉਹ ਤਾਂ ਭਾਜੀ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਵੀ ਲੌਂਗ ਵੀਕਐਂਡ ਪੈਸੇ ਬਣਾਉਣ ਦਾ ਆਹੀ ਟਾਈਮ ਹੈ ਤੇ ਅਸੀਂ ਉਸਦੇ ਗਾਹਕ ਨਾ
ਬਿਲਕੁਲ ਬਿਲਕੁਲ ਠੀਕ ਆ
ਉਹਨਾਂ ਦੇ ਕਿਤੇ ਗਾਹਕ ਨਾ ਬਣ ਜਾਈਏ ਨਾ ਤੇ ਖੈਰ ਅਮਰੀਕ ਭਾਜੀ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਸਾਰਿਆਂ ਦਾ ਸਵਾਗਤ ਹੈ ਜਗਵੀਰ ਸਿੱਖੋਂ ਤੁਹਾਡਾ ਸਵਾਗਤ ਕਰਦੇ ਨੇ ਕਹਿੰਦੇ ਕਿ ਜੀਆਂ ਨੂੰ ਜੀ ਅਮਰੀਕ ਭਾਜੀ ਤੁਹਾਨੂੰ ਵੀ ਤੇ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਉਹ ਵੀ ਫੁੱਲ ਦੀ ਫੋਟੋ ਦੇ ਉੱਤੇ ਲਿਖ ਕੇ ਭੇਜ ਰਹੇ ਨੇ ਕਿ ਅੱਜ ਦੇ ਯੁੱਗ 'ਚ ਮਨੁੱਖ ਆਪਣੇ ਆਪ ਨੂੰ ਚੰਗੇ ਮਾੜੇ ਦੇ ਠੱਪੇ ਲਗਵਾਉਣ ਦੇ ਚੱਕਰਾਂ 'ਚ ਆਪਣੀ ਪਹਿਚਾਣ ਵੀ ਗਵਾ ਬੈਠਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਭਾਜੀ ਵਿਚਾਰ ਬਹੁਤ ਵਧੀਆ ਕਿ ਕਈ ਵਾਰੀ
ਅਸੀਂ ਵਿਚਾਰਾਂ ਦਾ ਸਾਰ ਹੈ ਇਹ ਇਸ ਵੇਲੇ ਤੁਸੀਂ ਆਪਣੀ ਪਛਾਣ ਨਹੀਂ ਕਰਦੇ ਆਪਣੇ ਵਿੱਚ ਝਾਕਦੇ ਨਹੀਂ ਹੈ ਤੁਸੀਂ ਆਪਣੇ ਆਪ ਨਾਲ ਗੱਲਾਂ ਨਹੀਂ ਕਰਦੇ ਆਪ ਥੱਲੇ ਬਹਿੰਦੇ ਨਹੀਂ ਹੈ ਇਹਦਾ ਮਤਲਬ ਤੁਸੀਂ ਲੋਸਟ ਹੋ ਜਾਂਦੇ ਆ ਕਿ ਤੁਸੀਂ ਇੱਧਰ ਉੱਧਰ ਘੁੰਮਦੇ ਰਹਿੰਦੇ ਇੱਧਰ ਉੱਧਰ ਗੱਲਾਂ ਕਰਦੇ ਰਹਿੰਦੇ ਫਲਾਣੇ ਚੱਲ ਜਾਈਏ ਉਹਦੇ ਚੱਲ ਜਾਈਏ ਆਹ ਕਰ ਲਈਏ ਉਹ ਕਰ ਲਈਏ ਮੇਲੇ ਚੱਲ ਜਾਈਏ ਕਦੇ ਮੇਲੇ ਨਾ ਜਾਈਏ ਇੱਦਾਂ ਇਹ ਜਿਹੜੀਆਂ ਗੱਲਾਂ ਬਹੁਤ ਜ਼ਿਆਦਾ ਵੈਸੇ ਤੁਸੀਂ ਦੇਖੋ ਕਿਸ ਵੇਲੇ ਜੇ ਤੁਸੀਂ ਇਕੱਲੇ ਬਹਿੰਦੇ ਆ ਨਾ ਇਕੱਲੇ ਬੈਠ ਕੇ ਕੁਛ ਨਾ ਕਰੋ ਬੈਠੇ ਰਹੋ ਕਿਸੇ ਪਾਰਕ ਵਿੱਚ ਚਲੇ ਜਾਓ ਉੱਥੇ ਦੋ ਤਿੰਨ ਘੰਟੇ ਬੈਠੇ ਰਹੋ ਉੱਥੇ ਛੱਡਦੇ ਆਪਣੇ ਸਾਰੇ ਖਿਆਲਾਂ ਨੂੰ ਤੇ ਕਾਫੀ ਸਾਨੂੰ ਉਹਦੇ ਨਾਲ ਸਕੂਨ ਜਿਹਾ ਮਿਲਦਾ ਆ ਤੇ ਸਭ ਤੋਂ ਵੱਡਾ ਤਾਂ ਅਮਰੀਕ ਕਿਸੇ ਵੀ ਧਰਮ ਦੇ ਨਾਲ ਅਗਰ ਤੁਸੀਂ ਜੁੜੇ ਹੋਏ ਆ ਅਗਰ ਉਸ ਧਰਮ ਦੀ ਜਾਣੀ ਸਿੱਖਿਆ ਵਾ ਉਹਦਾ ਥੋੜਾ ਜਪ ਕਰ ਲਓ ਨਾ ਜਿੰਨੇ ਵੀ ਮੰਤਰ ਹੁੰਦੇ ਆ ਉਹਦੇ ਨਾਲ ਵੀ ਸਾਨੂੰ ਕਾਫੀ ਜਿਹੜੀ ਆ ਰਾਹਤ ਜਿਹੜੀ ਮਿਲਦੀ ਆ ਉਹਦੇ ਨਾਲ ਤੁਹਾਡਾ ਅੰਦਰੋਂ ਜਿਹੜੀ ਸਟਰੈਂਥ ਬਹੁਤ ਵੱਧਦੀ ਹੈ ਤੁਹਾਡੀ ਗੱਲ ਕਰਨ ਦਾ ਤੁਹਾਡੇ ਵਿੱਚ ਲਹਿਜਾ ਵੀ ਚੰਗਾ ਆ ਜਾਂਦਾ ਆ ਤੇ ਤੁਹਾਨੂੰ ਆਪਣੇ ਆਪ ਦੀ ਪਹਿਚਾਣ ਵੀ ਹੁੰਦੀ ਆ ਤੇ ਕਈ ਉਹ ਜਿਹੜੀਆਂ ਜਹਿਰੀਲੀਆਂ ਵਿਚਾਰਾਂ ਹੁੰਦੀਆਂ ਤੁਹਾਡੇ ਦਿਮਾਗ ਵਿੱਚ ਉਹਨਾਂ ਤੋਂ ਵੀ ਨਿਜਾਤ ਮਿਲਦੀ ਹੈ ਮੇਰੇ ਖਿਆਲ 'ਚ ਇੱਦਾਂ ਹੁੰਦਾ ਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹਦੇ ਵਿੱਚ ਥੋੜਾ ਫਰਕ ਪੈਂਦਾ ਆ
ਭਾਜੀ ਦਿਲ ਵਾਲੀ ਗੱਲ ਇੱਕ ਹੋਰ ਕਰਨੀ ਤੁਹਾਡੇ ਨਾਲ ਜੇ ਕਹੋ ਤਾਂ ਗੁੱਸਾ ਤਾਂ ਨਾ ਕਰੂੰਗੇ ਆਹ ਜਿਹੜਾ ਤੁਸੀਂ ਤੁਹਾਨੂੰ ਜਿਹੜਾ ਗਿਫਟ ਮਿਲਿਆ ਨਾ ਆ ਕੰਨਾਂ ਤੇ ਲਾਉਣ ਵਾਲਾ ਬਲੂਟੁੱਥ ਇਹ ਮੈਨੂੰ ਲੱਗਦਾ ਥੋੜ੍ਹੀ ਥੋੜ੍ਹੀ ਸਮੱਸਿਆ ਕਰ ਰਿਹਾ ਤੁਹਾਡੀ ਆਵਾਜ਼ ਤਾਂ ਠੀਕ ਆ ਰਹੀ ਹੈ ਪਰ ਇੰਨੀ ਕੜਕ ਵੀ ਨਹੀਂ ਆ ਰਹੀ ਜਿੰਨੀ ਆਉਣੀ ਚਾਹੀਦੀ ਹੈ ਤੁਹਾਨੂੰ ਚੇਤਾ ਤੁਹਾਡੀ
ਇੱਕ ਸਿਸਟਮ ਸਿਸਟਮ ਵਾਲਾ ਨਹੀਂ ਨਾ ਜੇ ਸਿਸਟਮ ਚਲਾਈਏ ਨਾ ਉਹ ਜਿਹੜਾ ਲਾ ਕੇ ਗਏ ਸੀ ਬੋਕਸ ਚ ਉਹਦੇ ਨਾਲ ਕੜਕ ਆਵਾਜ਼ ਆਉਂਦੀ ਆ ਲੇਕਿਨ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ
ਹਾਂਜੀ ਨਹੀਂ ਕਰਨੀ ਤਾਂ ਇੱਦਾਂ ਹੀ ਆ ਪਰ ਸ਼ਾਇਦ ਜਿਹੜਾ ਤੁਹਾਨੂੰ ਨਵਾਂ ਗਿਫਟ ਮਿਲਿਆ ਨਾ ਇਹ 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 ਆਪਾਂ ਲਾ ਕੇ ਕਰੀਏ ਤਾਂ ਜ਼ਿਆਦਾ ਬੈਟਰ ਹੈ। ਪਤਾ ਕੀ ਗੱਲ ਹੈ, ਤੁਹਾਡਾ ਨਾ ਅਸਲ ਦੇ ਵਿੱਚ ਉਹੀ ਜ਼ਿਆਦਾ ਸੂਟ ਆਉਣਾ ਜਿਹੜਾ ਇੱਕ ਵਾਰੀ ਪਹਿਲਾਂ ਨਹੀਂ ਸੀ ਤੁਹਾਨੂੰ ਗਿਫਟ ਮਿਲਿਆ ਏਅਰਪੋਰਟ 'ਤੇ,
$2 ਵਾਲਾ,
$2
ਓਹੋ
ਆਹੋ, ਉਹ ਜਿਹੜੀ ਗੱਲ
ਨਹੀਂ
ਲੀਕ ਹੋ, ਜਿਹੜੀ
ਇਹ ਤਾਂ
ਔਨ ਏਅਰ ਗੱਲ ਲੀਕ ਹੋ ਗਈ ਸੀ,
ਹਾਂਜੀ
ਜਿਹੜਾ ਤੁਹਾਨੂੰ ਮਤਲਬ
ਹਾਂਜੀ ਹਾਂਜੀ
ਡਿਊਟੀ ਫ੍ਰੀ
ਹਾਂਜੀ
ਤੇ
ਦਾਦੂ ਵੀ ਸਾਲ ਮਿਲਿਆ ਸੀ,
ਹਾਂ ਉਹ ਸ਼ਰਾਬ ਦੀਆਂ
ਦਾਦੂ
ਬੋਤਲਾਂ ਦੇ,
ਦੀ ਫੜੀ ਗਈ ਸੀ,
ਆਹੋ ਤੁਸੀਂ ਖਰੀਦ ਰਹੇ ਸੀ, ਫਿਰ ਤੁਹਾਨੂੰ ਜਸਟੀਫਿਕੇਸ਼ਨ ਦੇਣਾ ਪੈ ਗਿਆ ਸੀਗਾ ਵੀ ਮੈਂ ਆਪਣੇ ਲਈ ਨਹੀਂ, ਮੈਂ ਤਾਂ ਕਿਸੇ ਦੇ ਲਈ ਦਾਰੂ ਲੈ ਕੇ ਜਾ ਰਿਹਾ ਹਾਂ। ਤੇ ਉਹਦੇ 'ਚ ਤੁਸੀਂ ਸਿਰਫ ਅਸਲ ਦੇ ਵਿੱਚ ਕੀ ਤੁਸੀਂ ਹੈੱਡਫੋਨ ਲੈਣੇ ਸੀ ਨਾ, ਉਹ ਨਾਲ ਹੈੱਡਫੋਨ ਮਿਲਦੇ ਸੀ ਤਾਂ ਚਲੋ ਕਿਹਾ ਮੈਂ ਨਾਲ,
ਉਹਨੇ ਹੈੱਡਫੋਨ ਤਾਂ ਉਦੋਂ ਵੀ ਮੈਂ ਲੈਣੇ ਸੀਗੇ ਉਦੋਂ ਏਅਰਪੋਰਟ 'ਤੇ, ਉਹ ਦਾਰੂ ਦੇ ਨਾਲ ਹੈੱਡਫੋਨ ਫ੍ਰੀ ਲੱਗੇ ਹੋ ਸੀਗੇ, ਉਹ ਹੈੱਡਫੋਨ ਵੀ ਪਤਾ ਨਹੀਂ ਚੰਗੇ ਸੀ, ਉਹ ਤੁਹਾਡੇ ਹੀ ਰਹਿ ਗਏ ਸੀ,
ਨਹੀਂ ਨਹੀਂ
ਆਏ ਸੀ ਉਹ,
ਨਹੀਂ ਉਹ ਵਧੀਆ ਸੀ, ਦੇਖੋ ਉਹ ਉਹਦੀ ਆਵਾਜ਼ ਸਾਰੇ ਸਾਡੇ ਸਰੋਤਿਆਂ ਨੇ ਤਸਦੀਕ ਕੀਤੀ ਸੀਗੀ ਵੀ ਬਹੁਤ ਵਧੀਆ ਆ। ਉਹ ਅਸਲ ਦੇ ਵਿੱਚ ਇੱਦਾਂ ਨਹੀਂ ਸੀ, ਹੈੱਡਫੋਨਾਂ ਨਾਲ ਦਾਰੂ ਫ੍ਰੀ ਸੀਗੀ, ਇੱਦਾਂ ਤੁਸੀਂ ਕਿਹਾ ਸੀਗਾ ਵੀ ਦਾਰੂ ਨਾਲ ਹੈੱਡਫੋਨ ਫ੍ਰੀ ਨਹੀਂ ਸੀਗੀ, ਹੈੱਡਫੋਨਾਂ ਨਾਲ ਦਾਰੂ ਫ੍ਰੀ ਸੀਗੀ। ਖੈਰ ਹਾਂ ਇੱਦਾਂ ਦਾ ਹੀ ਚੱਕਰ ਸੀ। ਅਤੇ ਮੈਨੂੰ ਲੱਗਦਾ ਕਿ ਆਪਾਂ ਥੋੜ੍ਹੀ ਕੜਕ ਆਵਾਜ਼ ਕਰੀਏ ਅਤੇ ਇੱਕ ਨਾ ਗੀਤ ਸੁਣਦੇ ਹਾਂ। ਗੀਤ ਭਾਅ ਜੀ, ਇਹ ਗੀਤ ਨਾ ਅਸਲ ਦੇ ਵਿੱਚ ਜਿਹੜਾ ਹੁਣ ਮੈਂ ਸੁਣਾਉਣਾ ਆ, ਮੈਂ ਥੋੜ੍ਹਾ ਜਿਹਾ ਸੁਣਿਆ ਸੀ ਗੀਤ ਅੱਜ ਦਾ ਸੱਚ, ਅਤੇ ਕਿਉਂਕਿ ਬਹੁਤ ਸਾਰੇ ਸਾਡੇ ਸਰੋਤੇ ਪੁੱਛਣਗੇ ਕਿ ਚਲੋ ਅਸੀਂ ਦੋਨੇ ਗੈਰ ਹਾਜ਼ਰ ਰਹੇ ਹਾਂ, ਸਾਰੇ ਗੈਰ ਹਾਜ਼ਰ ਰਹੇ ਹਾਂ, ਅਤੇ ਇਸ ਟਾਈਮ ਦੇ ਵਿੱਚ ਅਸੀਂ ਕੀਤਾ ਕੀ, ਅਸੀਂ ਸੌਂ ਕੇ ਨਹੀਂ ਜੀ ਗੁਜ਼ਾਰਿਆ, ਅਸੀਂ ਮਸਤੀ ਨਹੀਂ ਕੀਤੀ, ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ, ਥਾਂ ਥਾਂ 'ਤੇ ਗਏ, ਘੁੰਮੇ, ਦੇਖਿਆ, ਕਈ ਕਾਰਜ ਕੀਤੇ, ਅਤੇ ਅਸੀਂ ਨਾਲ ਦੀ ਨਾਲ ਅਸੀਂ ਗੱਲਾਂ ਗਿਆਨ ਇਕੱਠਾ ਕਰੀ ਗਏ, ਦੇਖੀ ਵੀ ਗਏ, ਗਿਆਨ ਦਿੱਤਾ ਵੀ ਔਰ ਗਿਆਨ ਲਿਆ ਵੀ, ਅਤੇ ਓਬਜ਼ਰਵੇਸ਼ਨਸ ਵੀ ਕੀਤੀਆਂ। ਸੋ ਉਹ ਸਾਰੀਆਂ ਜਿਹੜੀਆਂ ਓਬਜ਼ਰਵੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਜਿਸ ਤਰ੍ਹਾਂ ਹੁਣ ਅਮਰੀਕ ਭਾਅ ਜੀ ਨੇ ਪਰੌਂਠਿਆਂ ਦੀ ਗੱਲ ਕੀਤੀ ਹੈ, ਅਤੇ ਕੁਲਜੀਤ ਖੋਸਾ ਕਹਿ ਰਹੇ ਪਰੌਂਠਿਆਂ ਬਾਰੇ ਕੰਟੀਨਿਊ ਰੱਖੋ ਭਾਅ ਜੀ ਗੱਲ, ਬਹੁਤ ਵਧੀਆ ਗੱਲ ਸੀਗੀ, ਕੋਈ ਨਹੀਂ ਪਰੌਂਠਿਆਂ ਪਰੌਂਠੇ ਹੁਣ ਆਪਾਂ ਲਾ ਹੀ ਜਾਣੇ ਆ, ਤੁਸੀਂ ਫਿਕਰ ਨਾ ਕਰੋ, ਤਵਾ ਹੁਣ ਗਰਮ ਹੈ ਅਤੇ ਆਪਾਂ ਪਰੌਂਠਾ ਲਾ ਹੀ ਜਾਣਾ। ਅਤੇ ਇਹ ਜਿਹੜਾ ਗੀਤ ਆਪਾਂ ਹੁਣ ਸੁਣਨਾ ਆ ਗੁਰਕਮਲ ਬਿਹਲਾ ਦੀ ਆਵਾਜ਼ ਦੇ ਵਿੱਚ, ਅਤੇ ਇਹ ਗੀਤ ਮੈਂ ਸੁਣ ਰਿਹਾ ਸੀ ਅਤੇ ਮੈਨੂੰ ਲੱਗਿਆ ਕਿਤੇ ਨਾ ਕਿਤੇ ਇਹ ਗੱਲ ਸੱਚੀ ਵੀ ਆ, ਕਿਉਂਕਿ ਅਸੀਂ ਓਬਜ਼ਰਵੇਸ਼ ਦੇਖੋ, ਜਦੋਂ 100 ਬੰਦੇ 'ਚੋਂ 2 ਜਾਂ 3 ਬੰਦੇ ਇਲਤੀ ਹੋਣ ਤਾਂ ਉਹ ਜਿਹੜੀਆਂ ਇਲਤਾਂ ਜਿਹੜੀਆਂ ਜ਼ਾਹਰ ਹੋ ਜਾਂਦੀਆਂ ਆ, ਅਤੇ 97 ਬੰਦਿਆਂ ਦੀਆਂ ਜਿਹੜੀਆਂ ਸਮਾਜਿਕ ਜਾਂ ਵਧੀਆ ਗੱਲਾਂ ਸੱਭਿਆਚਾਰਕ ਗੱਲਾਂ ਉਹ ਸਾਨੂੰ ਦਿਖਾਈ ਨਹੀਂ ਦੇ ਰਹੀਆਂ, ਕਿਉਂਕਿ ਉਹ ਨੋਰਮਲ ਹੁੰਦੀਆਂ ਆ, ਪਰ ਜਿਹੜੇ ਉਹਦੇ ਵਿੱਚ 2-3 ਬੰਦੇ ਇਲਤੀ ਹੁੰਦੇ ਆ ਨਾ, ਉਹ ਜ਼ਾਹਰ ਹੋ ਜਾਂਦੇ ਛੇਤੀ, ਅਤੇ ਉਹ ਫਿਰ ਜਦੋਂ ਜ਼ਾਹਰ ਹੁੰਦੇ ਆ ਅਤੇ ਉਹਨਾਂ ਨੂੰ ਫਿਰ ਰੋਕਣਾ ਟੋਕਣਾ ਜਿਹੜਾ ਉਹ ਫਰਜ਼ ਬਣਦਾ ਸਾਡੇ ਸਮਾਜ ਦਾ, ਸਾਡੇ ਲੰਬੜਦਾਰਾਂ ਦਾ, ਸਾਡੇ ਮੋਹਤਵਾਰ ਸੱਜਣਾਂ ਦਾ, ਪ੍ਰਸ਼ਾਸਨ ਦਾ, ਸੋ ਉਹ ਇਲਤਾਂ ਨੂੰ ਰੋਕਣਾ ਹੁੰਦਾ ਹੈ। ਅਤੇ ਇਹਦੇ ਵਿੱਚ ਸਾਡੇ ਜਿਹੜੇ ਲਿਖਾਰੀ ਆ, ਗਾਇਕ ਆ, ਉਹ ਵੀ ਉਹਨਾਂ ਨੂੰ ਪਿੱਕ ਕਰਦੇ ਨੇ ਵੀ ਯਾਰ ਆਹ ਚੀਜ਼ ਗਲਤ ਹੋ ਰਹੀ ਹੈ, ਆਹ ਇੱਦਾਂ ਨਹੀਂ ਹੋਣੀ ਚਾਹੀਦੀ, ਇੱਦਾਂ ਨਹੀਂ ਹੋਣੀ ਚਾਹੀਦੀ। ਸੋ ਇਹ ਜਿਹੜੀਆਂ ਚੀਜ਼ਾਂ ਹੁਣ ਆਪਾਂ ਇਹ ਗੱਲਾਂ ਵੀ ਹੋ ਰਹੀਆਂ ਨੇ ਜਿਹੜੀਆਂ ਇਸ ਗੀਤ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਇਹ ਬਿਲਕੁਲ ਇਸੇ ਤਰ੍ਹਾਂ ਹੋ ਰਹੀਆਂ ਨੇ। ਸੋ ਆਪਾਂ ਇਹ ਗੀਤ ਸੁਣਦੇ ਹਾਂ, ਗੀਤ ਦੇ ਦੌਰਾਨ ਆਪਾਂ ਫਿਕਸ ਕਰਾਂਗੇ ਆਪਣਾ ਸਿਸਟਮ, ਅਤੇ ਆਓ ਗੀਤ ਸੁਣਦੇ ਹਾਂ ਅੱਜ ਦਾ ਸੱਚ।
ਬਹਾਦਰ ਨੀ ਰਹਿ ਗਏ ਵੇਖ ਰੋਈਏ ਬੁੱਤਾਂ ਨੂੰ, ਓਏ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰ ਉਹ ਇੱਕ ਨਾਲ ਇੱਕ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰ ਉਹ ਇੱਕ ਨਾਲ ਇੱਕ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਸਾਰੇ ਨੇ ਫਿਕਰ ਕਰਦਾ ਥੋੜੀ ਜਿਹੀ ਵਾਈ ਬਾਪੂ ਹੋਇਆ ਕਿਰਜਾਈ ਬੜਾ ਔਖਾ ਸਰਦਾ ਥੋੜੀ ਜਿਹੀ ਵਾਈ ਬਾਪੂ ਹੋਇਆ ਕਿਰਜਾਈ ਬੜਾ ਔਖਾ ਸਰਦਾ ਉਹ ਇਹਦੇ ਨਾਲ ਘਰ ਵਿੱਚ ਤੀ ਜੰਮਦੀ ਪਿਓ ਫਿਰ ਰੱਬ ਅੱਗੇ ਹੱਥ ਜੋੜਦਾ ਬੀਬੀ ਟੂ ਦੇ ਵਿੱਚ ਮੁੰਡਾ ਮਾਰੇ ਜਿਹੜੀਆਂ ਓਏ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਬੀਬੀ ਟੂ ਦੇ ਵਿੱਚ ਮੁੰਡਾ ਮਾਰੇ ਜਿਹੜੀਆਂ ਬਾਪੂ ਫਿਰ ਖੇਤਾਂ ਵਿੱਚ ਮਾਪੇ ਕੀ ਆ ਫਾਇਦਾ ਪੁੱਤਾਂ ਦਾ ਉਹਨਾਂ ਭਾਦੀ ਮਿੱਤਰੋ ਬਹਾਰ ਚਲੀ ਜਾਂਦੀ ਕੀ ਆ ਫਾਇਦਾ ਰੁੱਤਾਂ ਦਾ ਉਹਨਾਂ ਭਾਦੀ ਮਿੱਤਰੋ ਬਹਾਰ ਚਲੀ ਜਾਂਦੀ ਕੀ ਆ ਫਾਇਦਾ ਰੁੱਤਾਂ ਦਾ ਓਏ ਸਫਲ ਨੀ ਹੋਣੀ ਸੇਵਾ ਮਾਪੇ ਨਾ ਜੇ ਸਾਂਭੇ ਭਾਵੇਂ ਜੱਗ ਲਾ ਦੇਵੇ ਓਏ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦੇਵੇ ਓਏ ਨਿੱਚ ਹੋਵੇ ਥੋੜਾ ਸੋਚੋ ਤੁਸੀਂ ਗਾਉਣ ਵਾਲੇ ਹੋ ਓਏ ਬੀਜੀ ਆਈ ਵੱਢਣਾ ਏ ਗੀਤਾਂ ਵਿੱਚ ਠਾ ਠਾ ਕਰਾਉਣ ਵਾਲੇ ਹੋ ਓਏ ਬੀਜੀ ਆਈ ਵੱਢਣਾ ਏ ਗੀਤਾਂ ਵਿੱਚ ਠਾ ਠਾ ਕਰਾਉਣ ਵਾਲੇ ਓਏ ਸੁਣ ਤੁਹਾਡੇ ਗੀਤ ਯੂਥ ਮਾਰੇ ਜਿਹੜੀਆਂ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਇਹੋ ਜਿਹੀ ਲੰਮੀ ਹੇਕ ਨੂੰ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਅੱਗ ਲੱਗੇ ਇਹੋ ਜਿਹੀ ਲੰਮੀ ਹੇਕ ਨੂੰ ਓਏ ਜਿਹਦੇ ਨਾਲ ਤੇ ਮਾਪੇ ਘਰੋਂ ਬਾਹਰ ਸੁੱਟ ਤੇ ਲਾਗੂ ਨਾ ਕਰੇ ਕੋ ਗੱਲ ਆਪਣੇ ਤੇ ਗਿਆਨ ਦੇਵੇ ਫੇਸਬੁੱਕ ਤੇ ਓਏ ਲਾਗੂ ਨਾ ਕਰੇ ਕੋ ਗੱਲ ਆਪਣੇ ਤੇ ਗਿਆਨ ਦੇਵੇ ਫੇਸਬੁੱਕ ਤੇ ਲਾਈਵ ਕਰੇ ਉਹ ਸੇਵਾ ਐਫ ਬੀ ਉੱਤੇ ਹੱਥ ਜੋੜ ਡੱਕਦਾ ਪਿਆ ਏ ਰਾਈ ਆਹ ਬਾਪੂ ਵਾਜਾ ਮਾਰੇ ਖਾਰੇ ਪਾਣੀ ਦੇ ਲਈ ਓ ਪੁੱਤ ਹੋਣਾ ਅੱਡੇ ਤੇ ਸ਼ਬੀਲ ਲਾਈ ਆਹ ਬਾਪੂ ਵਾਜਾ ਮਾਰੇ ਘੁੱਟ ਪਾਣੀ ਦੇ ਲਈ ਓ ਪੁੱਤ ਹੋਣਾ
ਹਾਂਜੀ ਭਾਜੀ
ਸਤਿ ਸ਼੍ਰੀ ਅਕਾਲ ਮਨਦੀਪ
ਹਾਂਜੀ ਹਾਂਜੀ ਹੁਣ ਆਈ ਕੜਕ ਆਵਾਜ਼ ਉਹ ਅਸਲ ਦੇ ਵਿੱਚ ਨਾ ਉਹ ਤੁਹਾਡਾ ਜਿਹੜਾ ਬਲੂਟੁੱਥ ਹੈ ਨਾ ਉਹਦੇ ਵਿੱਚ ਥੋੜੀ ਥੋੜੀ ਆਪਣੀ ਬੀਟ ਆ ਰਹੀ ਸੀ ਜਨਕਾਰ ਬੀਟਸ ਤਾਂ ਕਰਕੇ ਨਾ ਹੁਣ ਤਾਂ ਤੁਸੀਂ ਏਦਾਂ ਲੱਗਦਾ ਜਿੱਦਾਂ ਮੇਰੇ ਨਾਲੇ ਆ ਕੇ ਬਹਿ ਗਏ ਹੁੰਦੇ ਆ ਖੈਰ ਮੈਂ ਵੀ ਆ ਜਾਣਾ ਕੱਲ੍ਹ ਨੂੰ ਤੁਹਾਡੇ ਕੋਲ ਤੇ ਫਿਰ ਬੈਠਾ
ਗੱਲਾਂ ਬਾਤਾਂ ਕਰਾਂਗੇ ਫਿਰ ਤਾਂ
ਹਾਂਜੀ ਹਾਂਜੀ ਸੋ ਸਿਡਨੀ ਵਾਲੇ ਮਿੱਤਰ
ਸਾਰੀ ਗੱਲਾਂ ਕਰਾਂਗੇ
ਹਾਂਜੀ ਹਾਂਜੀ ਉਹ ਮੇਰੀ ਥੋੜੀ ਅਪੁਆਇੰਟਮੈਂਟਸ ਹੈ ਸਿਡਨੀ ਤੋਂ ਇਸ ਕਰਕੇ ਇੱਕ ਦੋ ਦਿਨ ਸਿਡਨੀ ਗੁਜ਼ਾਰਾਂਗੇ ਸੋ
ਕੋਈ ਨਹੀਂ
ਕੱਲ੍ਹ ਨੂੰ ਅਮਰੀਕ ਭਾਜੀ ਕੱਲ੍ਹ ਨੂੰ ਜਾਣਾ ਹੈ ਅਤੇ ਉਹ ਸਿਡਨੀ ਵਾਲੇ ਮਿੱਤਰ ਮਿਲਣਾ ਚਾਹੁੰਦੇ ਤਾਂ ਜ਼ਰੂਰ ਸੁਨੇਹਾ ਦੇ ਸਕਦੇ ਨੇ ਕੁਲਜੀਤ ਖੋਸਾ ਬ੍ਰਿਸਬਨ ਤੋਂ ਟੂੰਬਾ ਤੋਂ ਜੁੜੇ ਹੋਏ ਨੇ ਅਤੇ ਉਹਨਾਂ ਨੂੰ ਐਪ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕੋਈ ਨਹੀਂ ਮੈਂ ਇਹਦੇ ਬਾਰੇ ਦੇਖਦਾ ਕੁਲਜੀਤ ਅਤੇ ਪਰੌਂਠੇ ਆਪਣੇ ਜਾਰੀ ਨੇ ਕੇਲਿਆਂ ਅਤੇ ਕੈਕਟਸ ਦੇ ਪਰੌਂਠੇ ਅਮਰੀਕ ਭਾਜੀ ਨੇ ਖਾ ਲਏ ਨੇ ਅਤੇ ਰਿੱਕੀ ਹੁਣਾਂ ਨੇ ਨਵੀਂ ਕਾਰਡ ਕੱਢ ਲਈ ਆ ਆਲੂਆਂ ਦੇ ਅਤੇ ਪਿਆਜ਼ਾਂ ਦੇ ਮੂਲੀਆਂ ਦੇ ਪਰੌਂਠੇ ਅਤੇ ਭਾਜੀ ਜਿਸ ਤਰ੍ਹਾਂ ਆਪਾਂ ਗੀਤ ਦੇ ਵਿੱਚ ਸੁਣਿਆ ਕਿ ਬਾਪੂ ਹੁਣੀ ਘਰ ਪਾਣੀ ਮੰਗਦੇ ਆ ਅਤੇ ਪੁੱਤ ਛਬੀਲ ਲਾ ਕੇ ਬੈਠਾ ਆ ਅਤੇ ਇਸੇ ਤਰ੍ਹਾਂ ਜਿਹੜੀਆਂ ਪੀ ਜੀ ਦੇ ਵਿੱਚ ਚੰਡੀਗੜ੍ਹ ਮੁੰਡਾ ਗਿਆ ਹੋਇਆ ਬਾਪੂ ਨੱਕੇ ਮੋੜ ਰਿਹਾ ਇਸੇ ਤਰ੍ਹਾਂ ਜਿਹੜੀਆਂ ਇਕੱਲੇ ਮੁੰਡੇ ਨਹੀਂ, ਲੜਕੀਆਂ ਵੀ ਜਿਹੜੀਆਂ ਨੇ ਉਹ ਮਤਲਬ ਅੱਤ ਕਰਾ ਰਹੇ ਆ ਸਾਰੇ ਪਾਸੇ, ਅਤੇ ਘਰ ਮਤਲਬ ਰੋਟੀ ਪਾਣੀ ਦਾ ਕੋਈ ਧਿਆਨ ਨਹੀਂ ਹੈਗਾ ਕਈਆਂ ਨੂੰ। ਸੋ ਇਹ ਇਹ ਜਿਹੜੇ ਵਰਤਾਰੇ ਨੇ, ਮੈਂ ਪਹਿਲਾਂ ਵੀ ਦੱਸਿਆ, ਪਹਿਲਾਂ ਵੀ ਗੱਲ ਕੀਤੀ ਸੀ, ਮੇਰੀ ਓਬਜ਼ਰਵੇਸ਼ਨ ਦੇ ਹਿਸਾਬ ਨਾਲ ਤਾਂ ਮਤਲਬ ਕਹਿ ਲਓ ਕਿ 95% ਠੀਕ ਹੈ ਅਤੇ 5% ਹੈਗੇ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਕਿੰਨਾ ਕੁ ਨੋਟ ਕੀਤਾ ਭਾਜੀ ਜਦੋਂ ਤੁਸੀਂ ਜਾਂਦੇ ਹੋ ਸਮਾਜ ਦੇ ਵਿੱਚ ਤਾਂ ਇਹ ਇਹੋ ਜਿਹੇ ਵਰਤਾਰੇ?
ਅਮਨੀ, ਵਰਤਾਰੇ ਤਾਂ ਇਹ ਕਾਫੀ ਦੇਖੇ ਆ ਕਿ ਇੱਦਾਂ ਹੁੰਦੀ ਆ ਕਿ ਮਾਂ ਪੇ ਜਿਹੜੇ ਆ ਉਹ ਦੁਖੀ ਹੁੰਦੇ ਆ, ਜਿਹੜੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ ਹੈ, ਜਾਂ ਮਾਂ ਪੇ ਨੂੰ ਆਪਣੇ ਸਾਰੇ ਕੰਮ ਆਪੇ ਹੀ ਕਰਨੇ ਪੈਂਦੇ ਆ। ਇਹ ਬੜੀਆਂ ਗੱਲਾਂ ਸਮਾਜ ਵਿੱਚ ਸੁਣਨ ਨੂੰ ਮਿਲੀਆਂ ਵੀ ਆ, ਦੇਖਣ ਨੂੰ ਵੀ ਮਿਲੀਆਂ, ਪਰ ਅਮਨਦੀਪ ਹੰਢਾਣ ਨੂੰ ਨਹੀਂ ਮਿਲੀਆਂ। ਇਹ ਜਿੱਦਾਂ ਅਸੀਂ 5% ਵਾਲਿਆਂ 'ਚ ਹੀ ਹਾਂ, ਅਤੇ ਉਹ 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 ਉਸ ਪੱਖੋਂ ਤਾਂ ਠੀਕ ਆ, ਅਤੇ ਵੈਸੇ ਸਮਾਜ ਦੇ ਵਿੱਚ ਇਹ ਬਹੁਤ ਭੈੜਾ ਵਰਤਾਰਾ ਆ ਜਦੋਂ ਕਿ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਨਹੀਂ ਹੈ, ਆਮ ਇੱਧਰ ਉੱਧਰ ਘੁੰਮਦੇ ਰਹਿੰਦੇ ਆ, ਕਦੇ ਕਿਤੇ ਚਲ ਗਿਆ, ਕਦੇ ਕਿਤੇ ਚਲ ਗਿਆ, ਮਾਂ ਬਾਪ ਨੂੰ ਫਿਕਰ ਰਹਿੰਦਾ ਆ ਵੀ ਉਹ ਕੀ ਆਊਗੇ ਜਾਂ ਨਹੀਂ, ਕਦੋਂ ਵਾਪਸ ਆਊਗੇ, ਕੀ ਕਰੂਗੇ, ਕਦੇ 1 ਵਜੇ ਆਉਂਦੇ ਰਾਤ ਨੂੰ, ਕਦੇ 2 ਵਜੇ ਆਉਂਦੇ, ਕਦੇ ਤੜਕੇ ਆਉਂਦੇ, ਕਦੇ ਆਉਂਦੇ ਹੀ ਨਹੀਂ ਹੈ। ਇਹ ਵੀ ਇਹ ਖਾਸ ਤੌਰ 'ਤੇ ਇੱਥੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਐਡਵਾਂਸ ਜਿਹੜੇ ਕੰਟਰੀਜ਼ ਆ, ਜਿਹਨੂੰ ਅਸੀਂ ਡਿਵੈਲਪ ਕੰਟਰੀ ਆ, ਹੁਣ ਤਾਂ ਖੈਰ ਜਿਹੜੇ ਅੰਡਰ ਡਿਵੈਲਪ ਕੰਟਰੀ ਉਹਨਾਂ ਵਿੱਚ ਵੀ ਜਿਹੜਾ ਔਨਲਾਈਨ ਕਲਚਰ ਸਾਰਾ ਚਲਾ ਗਿਆ ਆ, ਉੱਥੇ ਵੀ ਇੱਦਾਂ ਹੀ ਹੋਣ ਲੱਗ ਪਈ ਆ। ਖਾਸ ਤੌਰ 'ਤੇ ਭਾਰਤ ਵਿੱਚ ਵੀ ਇਹ ਜਿਹੜੀਆਂ ਪ੍ਰਕਿਰਿਆਵਾਂ ਸ਼ੁਰੂ ਹੋ ਗਈਆਂ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਪਰੇਸ਼ਾਨ ਆ, ਫੈਮਿਲੀਜ਼ ਪਰੇਸ਼ਾਨ ਆ, ਜਾਂ ਪੇਰੈਂਟਸ ਪਰੇਸ਼ਾਨ ਆ, ਕਾਫੀ ਵੱਡੀ ਪਰੇਸ਼ਾਨੀ ਹੈਗੀ ਆ। ਲੇਕਿਨ ਇੱਥੇ ਜਿੱਦਾਂ ਇੰਗਲੈਂਡ ਦਾ ਕਲਚਰ ਆ, ਜਾਂ ਇੱਥੇ ਆਸਟ੍ਰੇਲੀਆ ਦਾ ਕਲਚਰ ਆ, ਆਸਟ੍ਰੇਲੀਆ ਕਲਚਰ ਇਹ ਇੰਨਾ ਖਰਾਬ ਨਹੀਂ ਸੀ, ਜਿੱਦਾਂ ਇਸ ਮਾਮਲੇ ਖਰਾਬ ਨਹੀਂ, ਮਤਲਬ ਇੰਨਾ 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 ਅਸਰ ਨਹੀਂ ਹੋਇਆ ਸੀ। ਲੇਕਿਨ ਹੁਣ ਇੱਥੇ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਆ ਕਿ ਅਸਰ ਇਹਦਾ ਵੀ ਇੱਥੇ ਹੋ ਰਿਹਾ ਆ। ਪੇਰੈਂਟਸ ਕਾਫੀ ਪਰੇਸ਼ਾਨ ਦਿਖਾਈ ਦਿੰਦੇ ਆ ਜਦੋਂ ਵੀ ਅਸੀਂ ਉਹਨਾਂ ਨੂੰ ਕਦੇ ਮਿਲਦੇ ਹਾਂ, ਤਾਂ ਉਹ ਕਈ ਵਾਰ ਤਾਂ ਗੱਲ ਨਹੀਂ ਕਰਦੇ, ਜੇ ਗੱਲ ਕਰਦੇ ਆ ਤਾਂ ਉਹ ਥੋੜੇ ਜਿਹੇ ਘਬਰਾਏ ਹੋਏ ਹੁੰਦੇ, ਜਾਂ ਸੁਸਤ ਹੁੰਦੇ ਆ, ਜਾਂ ਉਹ ਪਰੇਸ਼ਾਨ ਹੁੰਦੇ ਆ। ਲੇਕਿਨ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਦੋਂ ਤੁਸੀਂ ਹੁਣ ਫੋਨ ਕਰੋ ਨਾ ਕਿਸੇ ਨੂੰ, ਆਪਣੇ ਦੋਸਤ ਨੂੰ ਜਿਹੜੇ ਰਿਟਾਇਰ ਹੋ ਗਏ ਹੋ ਆ, 10 ਸਾਲ ਪਹਿਲਾਂ ਜਿੱਦਾਂ ਅਸੀਂ ਰਿਟਾਇਰ ਹੋ ਜਾਣਾ ਸੀ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਗੱਲ ਕਰੋ ਤਾਂ ਉਹ ਬਹੁਤੀ ਹੁਣ ਜ਼ਿਆਦਾ ਗੱਲ ਕਰਦੇ ਨਹੀਂ ਹੈ। ਜਿੱਦਾਂ ਅੱਗੇ ਤਾਂ ਜਦੋਂ ਜਵਾਨੀ ਵੇਲੇ, ਜਾਂ 50ਵਿਆਂ 'ਚ, ਜਾਂ 40ਵਿਆਂ ਵਿੱਚ ਜਦੋਂ ਸੀਗੇ, ਉਦੋਂ ਤਾਂ ਗੱਲ ਛੱਡਦੇ ਹੀ ਨਹੀਂ ਹੁੰਦੇ ਸੀ, ਗੱਲਾਂ ਹੀ ਕਰੀ ਜਾਂਦੇ ਸੀ, ਕਦੇ ਆਹ ਗੱਲ ਕਰ ਲਈ, ਕਦੇ ਉਹ ਗੱਲ ਕਰ ਲਈ। ਹੁਣ ਤੁਸੀਂ 10-5 ਮਿੰਟ ਕਿਸੇ ਨਾਲ ਗੱਲ ਕਰੋ, ਫੋਨ ਕਰੋ, ਤਾਂ ਉਹ ਰੱਖ ਦਿੰਦੇ, ਅੱਛਾ ਮੈਨੂੰ ਫੋਨ ਕਿਸੇ ਦਾ ਆ ਗਿਆ, ਮੈਂ ਹੁਣ ਚੱਲਿਆ, ਇੱਦਾਂ ਹੋਣ ਲੱਗ ਪਈ ਹੈ। ਇਹ ਤਾਂ ਮਤਲਬ ਪਰੇਸ਼ਾਨੀਆਂ ਨੇ ਇਨਸਾਨ ਨੂੰ ਘੇਰਿਆ ਹੋਇਆ, ਜਦੋਂ ਪਰੇਸ਼ਾਨੀਆਂ ਇਨਸਾਨ ਨੂੰ ਹੁੰਦੀਆਂ ਆ, ਤਾਂ ਉਹਦੀ ਫਿਰ ਗੱਲ ਕਰਨ ਨੂੰ ਵੀ ਬਹੁਤ ਦਿਲ ਨਹੀਂ ਕਰਦਾ। ਮੈਂ ਇਹ ਅਬਜ਼ਰਵ ਕੀਤਾ ਆ, ਬਹੁਤ ਲੋਕਾਂ ਦੇ ਨਾਲ ਇਹ ਪ੍ਰੋਬਲਮ ਹੈਗੀ ਆ। ਤੁਸੀਂ ਵੈਸੇ ਠੀਕ ਸਮਾਜਿਕ ਇੰਜੀਨੀਅਰਿੰਗ ਦਾ ਜਿਹੜਾ ਟੌਪਿਕ ਛੇੜਿਆ ਆ, ਇਹ 'ਤੇ ਹੋਰ ਥੋੜ੍ਹੀ ਡਿਟੇਲ ਵਿੱਚ ਗੱਲ ਕਰਨੀ ਚਾਹੀਦੀ। ਸਾਡੇ ਸਰੋਤੇ ਵੀ ਤੁਹਾਨੂੰ ਦੱਸੂਗੇ ਕਿ ਕੀ ਵਰਤਾਰੇ ਹੋ ਰਹੇ ਆ। ਜੀ ਅਮਨਦੀਪ।
ਹਾਂਜੀ, ਮੈਂ ਕਾਫੀ ਸਟੱਡੀ ਕੀਤਾ ਕਿਉਂਕਿ ਮੈਂ ਪਿੰਡ ਰਿਹਾ ਹੁਣ ਤਕਰੀਬਨ 10 ਮਹੀਨੇ, 2-3 ਵਾਰੀ ਰਿਹਾ, ਦੇਖਿਆ ਆ, ਬੈਠਾ ਰਿਹਾ ਮੋੜ 'ਤੇ, ਮੋੜ 'ਤੇ ਕਿ ਸਾਡਾ ਘਰ ਮੋੜ 'ਤੇ ਆ, ਖੁੱਲ੍ਹਾ ਹੀ ਸੀ।
ਹਾਂਜੀ ਹਾਂਜੀ।
ਸੋ ਇਸ ਕਰਕੇ ਮੈਂ ਸਾਰੀ ਓਬਜ਼ਰਵੇਸ਼ਨ ਕਰਦਾ ਰਿਹਾ ਕੀ ਹੋ ਰਿਹਾ, ਅਤੇ ਮੈਂ ਇਹੀ ਨੋਟ ਕੀਤਾ ਜਿਹੜੀ ਗੱਲ ਹੈ ਵੀ ਤਕਰੀਬਨ ਜਿਹੜੇ ਪਿੰਡ ਦੇ ਵਿੱਚ ਹੈ ਨਾ, ਤਕਰੀਬਨ ਸਾਰੇ ਪਿੰਡਾਂ ਦਾ ਇੱਕੋ ਇੱਕੋ ਪੈਟਰਨ ਜਿਹਾ ਬਣਦਾ ਆ। ਅਸੀਂ ਜਦ ਗੱਲ ਕਰਦੇ ਹਾਂ ਪੰਜਾਬ ਦਾ, ਰੁਲ ਗਿਆ ਜੀ, ਉੱਜੜ ਗਿਆ ਜੀ, ਕੁਛ ਨਹੀਂ ਹੈਗਾ ਜੀ ਉੱਥੇ, ਹੈ ਨਾ, ਬਾਹਰ ਜਾ ਰਹੇ ਨੇ ਲੋਕ, ਪੈਸਾ ਬਾਹਰ ਜਾ ਰਿਹਾ। ਹੁਣ ਇੱਕ ਇਹ ਵੀ ਗੱਲ ਮੈਂ ਬਹੁਤ ਸੁਣੀ ਆ, ਮੈਂ ਦਵਾਈ ਲੈਣ ਗਿਆ ਦੁਕਾਨ 'ਤੇ, ਬੜਾ ਮਸ਼ਹੂਰ ਉਹ ਦਵਾਈਆਂ ਵਾਲੇ ਨੇ ਨਵੇਂ ਸ਼ਹਿਰ ਦੇ, ਕਾਫੀ ਰੈਪੂਟੇਟਿਵ ਆ, ਅਤੇ ਮੈਂ ਉਹਨਾਂ ਤੋਂ ਦਵਾਈ ਲਈ, ਅਤੇ ਵੈਸੇ ਮੈਂ ਸਿੰਪਲ ਜਿਹਾ ਪਰਨਾ ਬੰਨਿਆ ਹੋਇਆ ਸੀਗਾ ਅਤੇ ਕੰਮ ਕਰ ਰਿਹਾ ਸੀਗਾ, ਕੱਪੜੇ ਵੀ ਲਿਬੜੇ ਹੋਏ ਸੀ, ਮਿੱਟੀ ਮੁੱਟੀ ਲੱਗੀ ਹੋਈ ਸੀ, ਅਤੇ ਉਹਨਾਂ ਨੇ ਮੈਨੂੰ ਪਛਾਣਿਆ ਨਹੀਂ, ਅਤੇ ਦਵਾਈ ਮੈਂ ਲਈ, ਉਹਨਾਂ ਨੇ ਮੇਰੇ ਤੋਂ ਪੈਸੇ ਚਾਰਜ ਕੀਤੇ, ਅਤੇ ਨਾਲ ਨਾ ਇੱਕ ਹੋਰ ਜੈਂਟਲਮੈਨ ਖੜ੍ਹੇ ਸੀ ਨਵੇਂ ਸ਼ਹਿਰ ਦੇ, ਅਤੇ ਉਹ ਕਹਿ ਰਹੇ ਸੀ ਉਹ ਜੀ ਸਾਡਾ ਮੁੰਡਾ ਜੀ ਉੱਥੇ ਜਾ ਰਿਹਾ ਆ, ਕਿਤੇ ਓਵਰਸੀਜ਼ ਜਾ ਰਿਹਾ, ਅਤੇ ਉਹ ਚਲੇ ਗਏ, ਅਤੇ ਉਹ ਸਿਰ ਜਿਹਾ ਮਾਰਨ ਲੱਗ ਗਿਆ, ਹਜੇ ਸਵੇਰਾ ਹੀ ਸੀਗਾ, ਉਹ ਦੇਖੋ ਜੀ ਸਾਰੇ ਜਾਈ ਜਾਂਦੇ ਆ, ਉਹ ਉਹਨਾਂ ਦੇ ਭਾਂਦੇ ਵੀ ਮੈਂ ਉੱਥੇ ਦੇਸੀ ਜਿਹਾ ਆ, ਮਤਲਬ ਉੱਥੇ ਲੋਕਲ ਹੀ ਆ, ਮਤਲਬ ਉਹਨੇ ਮੈਨੂੰ ਪਛਾਣਿਆ ਨਹੀਂ ਲਿਟਰਲੀ, ਹੈ ਨਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ ਜੀ, ਬਾਹਰ ਜਾਊਗੇ ਤਾਂ ਪੈਸੇ ਕਮਾਊਗੇ ਤਾਂ ਮੁੜ ਕੇ ਪੰਜਾਬ ਨੂੰ ਆਊਗੇ। ਉਹ ਨਹੀਂ ਜੀ ਨਹੀਂ, ਤੁਹਾਨੂੰ ਨਹੀਂ ਪਤਾ ਜੀ, ਇਹ ਪੈਸਾ ਤਾਂ ਜੀ ਇੱਥੋਂ ਜਾ ਰਿਹਾ, ਲੋਕੀ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਪੈਸਾ ਜਾ ਰਿਹਾ ਬਾਹਰ ਹੀ ਜਾ ਰਿਹਾ ਜੀ ਪੈਸਾ, ਅਤੇ ਇੱਥੇ ਕੁਛ ਨਹੀਂ ਹੈਗਾ ਅਤੇ ਪੰਜਾਬ ਨੂੰ ਤਾਂ ਘਾਟਾ ਪੈ ਰਿਹਾ। ਅਤੇ ਮੈਂ ਕਾਫੀ ਗੱਲਾਂ ਸੁਣੀਆਂ, ਖੈਰ ਮੈਂ ਉਹਨਾਂ ਨਾਲ ਫਿਰ ਮੈਂ ਕਿਹਾ ਚੱਲ ਸਵੇਰੇ ਸਵੇਰੇ ਆ ਆਪਾਂ ਕਿਉਂ ਗੱਲ ਕਰਨੀ ਆ। ਅਤੇ ਹੋਰ ਵੀ ਕਈ ਥਾਵਾਂ 'ਤੇ ਬੈਠੇ ਉੱਥੇ ਇਹੀ ਗੱਲ ਚੱਲੇ, ਪੈਸਾ ਜੀ ਨੈੱਟ ਜਿਹੜਾ ਆ ਬਾਹਰ ਨੂੰ ਜਾ ਰਿਹਾ, ਯੂਥ ਜਿਹੜਾ ਬਾਹਰ ਨੂੰ ਭੱਜ ਰਿਹਾ, ਕੰਮ ਕਰਕੇ ਕੋਈ ਰਾਜ਼ੀ ਨਹੀਂ, ਪੰਜਾਬ ਦਾ ਜੀ ਉਜਾੜਾ ਪਿਆ ਹੋਇਆ। ਅਤੇ ਫਿਰ ਮੈਂ ਇੱਕ ਦਿਨ ਬੈਠਾ ਸੀ, ਪੰਜ ਸੱਤ ਮੇਰੇ ਦੋਸਤ ਸੀ ਅਤੇ ਹੋਰ ਸੱਜਣ ਮਿੱਤਰ, ਮੈਂ ਕਿਹਾ ਯਾਰ ਮੈਨੂੰ ਦਿਖਾ ਲਓ ਤਾਂ ਸਹੀ ਉਜਾੜਾ ਕਿੱਥੇ ਆ, ਵੀ ਫਸਲਾਂ ਹਰਿਆਲੀ ਭਰੀ ਪਈ ਸੀ, ਕਣਕ ਬੀਜੀ ਹੋਈ ਸੀ, ਵੱਢ ਹੋ ਰਹੀਆਂ, ਇੱਕਦਮ ਇਹ ਚੱਕ ਹੋ ਗਈ, ਇੰਨੇ ਨੁਕਸਾਨ ਵੀ ਹੋਏ, ਕਣਕ ਚੱਕ ਵੀ ਹੋ ਗਈ ਅਤੇ ਵਾਹ ਵੀ ਹੋ ਰਹੇ ਨੇ, ਮਟਰ ਵੀ ਬੀਜ ਹੋ ਰਹੇ ਨੇ, ਵੇਚ ਵੀ ਹੋ ਰਹੇ ਨੇ, ਅਤੇ ਮਤਲਬ ਇੱਕ ਇਹ ਕੰਮ ਕੌਣ ਕਰ ਰਿਹਾ ਜੇ ਪੰਜਾਬ ਦੇ ਵਿੱਚ ਕੋਈ ਰਿਹਾ ਹੀ ਨਹੀਂ ਹੈਗਾ। ਅਤੇ ਆਹ ਜਿਹੜੇ ਇੰਨੇ ਲੱਖ ਹੈਕਟੇਅਰ ਜਿਹੜੀਆਂ ਜ਼ਮੀਨਾਂ ਨੇ, ਹੈ ਨਾ, ਜਿਹੜਾ ਇਹਨਾਂ ਦੇ ਮਤਲਬ ਕੰਸਟਰਕਟ ਪਿੰਡ 'ਚ ਦਸ ਦਸ
ਇੱਕ ਗੱਲ ਹੋਰ ਵੀ ਆ, ਜਿਸ ਵੇਲੇ ਤੁਸੀਂ ਨਾ ਇਹਦਾ ਗੱਲ ਸੁਣਦੇ ਆ ਕਿ ਪੰਜਾਬ ਵਿੱਚ ਬਿਲਕੁਲ ਕੁਛ ਵੀ ਨਹੀਂ ਹੈਗਾ ਆ, ਪਰ ਉੱਥੇ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਿੰਨੀਆਂ ਬੜਬੜੀਆਂ ਕੋਠੀਆਂ ਬਣੀਆਂ ਆ, ਪਿੰਡਾਂ ਵਿੱਚ ਲਹਿਰਾਂ ਬਹਿਰਾਂ ਆ, ਫ੍ਰਿਜਸ ਆ, ਕਾਰਾਂ ਆ, ਟੈਕਸੀਜ ਆ, ਇੱਧਰ ਉੱਧਰ ਲੋਕ ਘੁੰਮਦੇ ਆ, ਮੈਰਿਜ ਪੈਲੇਸ ਸਾਨੂੰ ਕਦੇ ਮਿਲਦੇ ਨਹੀਂ ਫ੍ਰੀ, ਉੱਥੇ ਉੱਥੇ ਇੰਨੇ ਇੰਨੇ ਪਕਵਾਨ ਬਣਦੇ ਆ ਕਿ ਜੇ ਤੁਸੀਂ ਉਹ ਪਕਵਾਨਾਂ ਨੂੰ ਤੁਸੀਂ ਗਿਣ ਵੀ ਨਹੀਂ ਸਕਦੇ, ਉਹਦੇ 'ਚ ਆਲੂ ਦੇ ਪਰੌਂਠੇ ਵੀ ਹੋ ਸਕਦੇ, ਮੱਕੀ ਦੇ ਪਰੌਂਠੇ ਵੀ ਹੋ ਸਕਦੇ ਆ। ਤਾਂ ਅਮਨਦੀਪ ਦੇਖੋ ਉੱਥੇ ਖੁਸ਼ਹਾਲੀ ਕਿੰਨੀ ਆ, ਉਹ ਲੋਕ ਸ਼ਹਿਰ ਭਰੇ ਆ, ਬਿਲਕੁਲ ਭਰੇ ਹੋਏ ਉਹ ਸ਼ਹਿਰ ਆ। ਤਾਂ ਇੱਕ ਇੱਕ ਫਿਲਮ ਪਤਾ ਨਹੀਂ ਕਿਹੜੀ, ਉਹਦੇ ਵਿੱਚ ਇੱਕ ਬਜ਼ੁਰਗ ਆ, ਉਹ ਪਿੰਡ ਆਪਣੇ ਮੰਜੇ 'ਤੇ ਬੈਠਾ ਆ, ਅਤੇ ਮੰਜੇ 'ਤੇ ਬੈਠਾ ਉਹਨੂੰ ਦੌਰੇ ਪਈ ਜਾਂਦੇ, ਦਿਲ ਦੇ ਦੌਰੇ ਪਈ ਜਾਂਦੇ ਆ, ਅਤੇ ਉਹ ਬਿਮਾਰ ਬਹੁਤ ਆ। ਉਹਨੂੰ ਪੁੱਛਣ ਆਏ ਵੀ ਤੈਨੂੰ ਪ੍ਰੋਬਲਮ ਕੀ ਆ, ਕਹਿੰਦਾ ਜੀ ਅੱਗੇ ਗੱਡੇ ਹੁੰਦੇ ਸੀ, ਹੁਣ ਗੱਡੇ ਹੈ ਨਹੀਂ, ਅੱਗੇ ਕੜਾਹੀਆਂ ਹੁੰਦੀਆਂ ਸੀ, ਹੁਣ ਕੜਾਹੀਆਂ ਹੈ ਨਹੀਂ, ਅੱਗੇ ਕੜੇ ਹੁੰਦੇ ਸੀ, ਉਹ ਕੜੇ ਹੈ ਨਹੀਂ, ਹੁਣ ਆਪਣਾ ਮੈਨੂੰ ਤਾਂ ਇਹਨਾਂ ਦਾ ਫਿਕਰ, ਕਹਿੰਦਾ ਇਹ ਅਲੋਪ ਹੋ ਗਏ ਆ, ਵੀ ਮੈਂ ਹੁਣ ਕੀ ਕਰਾਂ, ਮੈਨੂੰ ਤਾਂ ਆਪਣੀ ਜਿਹੜੀ ਸਾਡੀ ਨਾ ਜਿਹੜਾ ਕਲਚਰ ਆ ਉਹ ਬਿਲਕੁਲ ਖਤਮ ਹੋ ਰਿਹਾ ਆ। ਜਿੱਦਾਂ ਤੁਸੀਂ ਅੱਗੇ ਗੱਲ ਕਰਦੇ ਹੁੰਦੇ ਆ, ਇਹ ਸਾਡਾ ਜਿਹੜੇ ਸਾਡੀਆਂ ਚੀਜ਼ਾਂ ਆ ਨਾ, ਜਿੱਦਾਂ ਗੱਡੇ ਹੋਏ, ਜਿੱਦਾਂ ਵਧਾਣੀਆਂ ਹੋਈਆਂ, ਜਿੱਦਾਂ ਹੋਰ ਚਮਚੇ ਹੋਏ, ਜਿੱਦਾਂ ਕੜਛੀਆਂ ਹੋਈਆਂ, ਸਾਡਾ ਈਵਨ ਪਹਿਰਾਵਾ ਵੀ ਆ, ਇਹ ਸਾਡੇ ਟੂਲਸ ਆ, ਟੂਲਸ ਆ,
ਟੂਲਸ
ਵਧਾਣੀਆਂ ਹਾਲੇ ਵੀ ਹੈਗੀਆਂ, ਇਲੈਕਟ੍ਰੋਨਿਕ ਹੋ ਗਈਆਂ ਆ। ਹੁਣ ਇੱਕ ਛੋਟੀ ਜਿਹੀ ਪਤਾ ਨੀ ਤੁਹਾਨੂੰ ਗੱਲ ਕਿਸੇ ਵੇਲੇ ਸੁਣਾਵਾਂਗੇ ਉਹ ਵੀ ਕਿ ਵਧਾਣੀ ਦਾ ਕੀ ਚੱਕਰ ਸੀ, ਲੇਕਿਨ ਵਧਾਣੀਆਂ ਹੈਗੀਆਂ ਆ, ਬਾਕੀ ਚਮਚੇ ਵੀ ਹੈਗੇ, ਉਹਦੀ ਸ਼ੇਪ ਬਦਲ ਗਈ, ਉਹਦਾ ਟੂਲਸ ਆ। ਲੇਕਿਨ ਜਿੱਦਾਂ ਤੁਸੀਂ ਕਹਿੰਦੇ ਹੁਣ ਕਿਸੇ ਇੱਕ ਬਹੁਤ ਵੱਡੇ ਲੇਖਕ ਨੇ ਲਿਖਿਆ ਆ, ਮੇਰੀ ਆਪਣੀ ਗੱਲ ਨਹੀਂ, ਤੁਸੀਂ ਸੁਣਾਈ ਸੀ ਕਿ ਕਲਚਰ ਹੁੰਦਾ ਕੀ ਆ। ਕਲਚਰ ਹੁੰਦਾ ਜੇ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਆ, ਪੰਜ ਸੱਤ ਬੰਦੇ ਖੜੇ ਆ, ਲਾਈਨ ਚ ਲੱਗ ਕੇ ਤੁਸੀਂ ਚੀਜ਼ ਲੈਣੇ ਆ, ਜਾਂ ਕਿਸ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਆ ਤੇ ਉਹਨੂੰ ਤੁਸੀਂ ਕਿੱਦਾਂ ਕਹਿੰਦੇ, ਆ ਵੀ ਤੇਰਾ ਲੱਗ ਗਿਆ ਹੁਣ ਵੇਲ, ਆ ਗਿਆ ਵੇਲੇ ਨੀ ਲੱਗਾ, ਤੁਹਾਨੂੰ ਕਿੱਥੇ ਜਾਣ ਦਾ, ਇਹ ਕਲਚਰ ਨੀ ਹੈ,
ਇਹ ਕਲਚਰ ਨਹੀਂ, ਇਹ ਸੱਭਿਆਚਾਰ ਨਹੀਂ ਹੈਗਾ। ਹਾਂ, ਇਹ ਇਹ ਇੱਕ ਦੂਜੇ ਨੂੰ ਬੁਲਾਉਣਾ, ਇੱਕ ਦੂਜੇ ਸਤਿਕਾਰ ਕਰਨਾ,
ਸਤਿਕਾਰ ਕਰਨਾ, ਕਿੱਦਾਂ ਤੁਸੀਂ ਫਤਿਹ ਬੁਲਾਣੀ ਆ। ਈਵਨ ਤੁਸੀਂ ਦੇਖਿਆ ਹੋਊਗਾ ਗੁਰਦੁਆਰੇ, ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਅੱਗੇ ਅਸੀਂ ਦੇਖਦੇ ਹੁੰਦੇ ਮੂੰਹ ਬੰਨ ਕੇ ਰੱਖਦੇ ਸੀ,
ਹਾਂਜੀ,
ਉਹ ਇਸ ਲਈ ਅਸੀਂ ਕਹਿਣਾ ਇਹ ਬੜੇ ਧਾਰਮਿਕ ਬਣ ਗਿਆ, ਇਹਨਾਂ ਨੂੰ ਸਾਰੀ ਆ ਗਈ ਹੈ ਨਾ ਮੂੰਹ ਬੰਨ ਕੇ। ਐਕਚੁਅਲੀ ਹੁਣ ਜਿਲੇ ਕਰੋਨਾ ਫੈਲੀ ਫੇਰ ਪਤਾ ਲੱਗਾ ਵੀ ਮੂੰਹ ਬੰਨ ਕੇ ਕਾਤੇ ਰੱਖਦੇ ਸੀ,
ਜਦੋਂ ਲੰਗਰ ਵਰਤਾਉਂਦੇ ਹੁੰਦੇ ਸੀ ਤਾਂ ਉਹ ਸਾਫਾ ਮੂੰਹ ਤੇ ਕਰਦੇ ਹੁੰਦੇ ਸੀ, ਉਹ
ਹਾਂ ਸਾਫਾ ਰੱਖਦੇ ਸੀ,
ਉਹ ਇਸ ਕਰਕੇ ਵੀ
ਈਵਨ ਜਿਲੇ ਭਾਈ ਸਾਹਿਬ ਪਾਠ ਕਰਦੇ ਆ ਤਾਂ ਉਹ ਮੋਰੇ ਮੂੰਹ ਦੇ ਕਈ ਵਾਰੀ ਸਾਫਾ ਰੱਖ ਲੈਂਦੇ ਆ ਕਿ ਸਾਡੇ ਜਿਹੜੇ ਅੰਸ਼ ਆ ਜਾਂ ਸਾਡੇ ਜਿਹੜੀ ਸਾਹ ਆ ਇਹਦੀ ਇਹਦੇ ਵਿੱਚ ਕਈ ਤਰ੍ਹਾਂ ਦੇ ਕਾਣ ਹੁੰਦੇ, ਉਹ ਫੈਲਣ ਨਾ। ਤਾਂ ਇਹ ਇਹ ਵੀ ਇੱਕ ਕਲਚਰ ਹੁੰਦਾ ਸੀ, ਉਹਦੀ ਕਈ ਵਾਰੀ ਨੁਕਤਾਚੀਨੀ ਹੁੰਦੀ ਆ। ਕਲਚਰ ਬਾਰੇ ਬੜੇ ਲੋਕ ਇੱਦਾਂ ਪਰੇਸ਼ਾਨ ਆ, ਹਾਲੇ ਕਿ ਕਲਚਰ ਜਿਹੜਾ ਹੁੰਦਾ ਉਹ ਉਹ ਅਸੀਂ ਪਹਿਲਾਂ ਵੀ ਦੇਖਿਆ ਤੁਸੀਂ ਹਿੰਦੁਸਤਾਨ ਦੇ ਵਿੱਚ ਇੱਕ ਬੱਸ ਆਉਂਦੀ ਆ ਨਾ, ਉਹਦੇ ਵਿੱਚ 52 ਸੀਟਾਂ ਹੁੰਦੀਆਂ, ਹਨਾ 52 ਸੀਟਾਂ ਹੁੰਦੀਆਂ ਨਾ, ਤੇ ਚਲੋ 50 ਹੋ ਗਈਆਂ, 48 ਹੋ ਗਈਆਂ, ਬੰਦੇ 15 ਖੜੇ ਹੁੰਦੇ ਆ, ਉਹਨੇ ਹੌਲੀ ਹੌਲੀ ਨਹੀਂ ਜਾਣਾ ਲਾਈਨ ਬਣਾ ਕੇ ਗੱਡੀ 'ਚ, ਦੌੜ ਕੇ ਜਾਣਾ, ਇੱਕ ਦੂਜੇ ਧੱਕੇ ਮਾਰਦੇ ਜਾਣਾ, ਹਾਲੇ ਕਿ ਬੱਸ ਸਪੇਸ ਬਹੁਤ ਪਈਆਂ ਹੁੰਦੀਆਂ ਆ। ਇਹ ਵੀ ਕਲਚਰ ਦਾ ਇੱਕ ਪਾਰਟ ਆ, ਜਦੋਂ ਅਸੀਂ ਕਿੱਦਾਂ ਬੁਲਾਉਣਾ ਆ, ਇੱਕ ਦੂਜੇ ਦਾ ਸਤਿਕਾਰ ਕਿੱਦਾਂ ਕਰਨਾ ਆ, ਕਿਸੇ ਨੂੰ ਹਿਮੀਲੀਏਟ ਨਹੀਂ ਕਰਨਾ। ਪਹਿਲੇ ਸਾਡੇ ਸਮਾਜ 'ਚ ਬਹੁਤ ਹਿਮੀਲੀਏਸ਼ਨ ਹੁੰਦੀ ਰਹੀ ਆ ਕਈਆਂ ਲੋਕਾਂ ਦੇ, ਜਿਹੜੇ ਈਵਨ ਫੈਮਿਲੀਜ਼ ਦੇ ਵਿੱਚ ਵੀ ਜਾਓ ਨਾ, ਕਿਸੇ ਵੇਲੇ ਤੁਸੀਂ ਮਿਲ ਜਾਂਦੇ ਆ, ਤੁਸੀਂ ਹਿਮੀਲੀਏਟ ਫੀਲ ਕਰਦੇ ਆ ਆਪਣੇ ਆਪ ਨੂੰ, ਉਹ ਗੱਲ ਚਲੋ ਇੱਥੇ ਨਹੀਂ ਕਰਦੇ, ਕਿੱਦਾਂ ਫੀਲ ਕਰਦੇ ਆ। ਕਰਦੇ ਜ਼ਰੂਰ ਆ।
ਇਹਦੇ ਆਪਾਂ ਸੱਭਿਆਚਾਰ ਦੀ ਗੱਲ ਕਰਦੇ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕੜਛੀਆਂ, ਫੁਲਕਾਰੀਆਂ, ਚਰਖੇ, ਇਹ ਸਾਡਾ ਸੱਭਿਆਚਾਰ ਨਹੀਂ ਹੈਗਾ, ਇਹ ਟੂਲਸ ਹੈ। ਇਹ ਸਾਡੇ ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ, ਬੜੇ ਉੱਘੇ ਲਿਖਾਰੀ ਨੇ ਆਪਣੇ, ਚਿੰਤਕ ਨੇ, ਉਹਨਾਂ ਦੇ ਮੈਂ ਲੈਕਚਰ ਦੇ ਵਿੱਚ ਇਹ ਗੱਲ ਸੁਣੀ ਸੀ। ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਜਿਹੜਾ ਇੱਕ ਦੂਜੇ ਨਾਲ ਬੋਲਣ ਚੱਲਣ ਦਾ ਤਰੀਕਾ ਆ, ਸਾਡੇ ਨਾਲ ਇੱਕ ਦੂਜੇ ਨਾਲ ਮਿਲਣ ਵਰਤਣ ਦਾ ਤਰੀਕਾ, ਉਹ ਸਾਡਾ ਸੱਭਿਆਚਾਰ ਹੁੰਦਾ, ਵੀ ਨਾ ਕਿ ਇਹ ਕੜਛੀਆਂ ਵਧਾਣੀਆਂ, ਹੈ ਨਾ। ਇਹ ਤਾਂ ਟੂਲ ਅੱਜ ਵੀ ਹੈਗੇ ਆ, ਇਹ ਬਦਲਦੇ ਰਹਿੰਦੇ ਨੇ। ਅਤੇ ਦੂਜੀ ਗੱਲ, ਦੋ ਐਗਜ਼ਾਮਪਲ ਆਪਾਂ ਤੁਸੀਂ ਦਿੱਤੀਆਂ ਨੇ ਬੱਸਾਂ ਵਾਲੀਆਂ। ਇੱਕ ਬਾਬੇ ਦਾ ਵੀਡੀਓ ਬੜਾ ਵਾਇਰਲ ਹੋਇਆ ਆ, ਜਿੱਥੇ ਉਹ ਮਤਲਬ ਇੱਕ ਮੁੰਡੇ ਦੇ ਫੋਨ ਤੋਂ ਲਾਈਵ ਹੋ ਰਿਹਾ ਆ। ਔਰ
ਹਾਂਜੀ,
ਗੱਲ ਇਹ ਹੈ ਕਿ ਹੁਣ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਜਨਾਨੀਆਂ ਵਾਸਤੇ, ਲੇਡੀਜ਼ ਵਾਸਤੇ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਹੋਈ ਹੈ, ਉਹਨਾਂ ਨੂੰ ਕੋਈ ਟਿਕਟ ਨਹੀਂ ਹੈਗੀ। ਅਤੇ
ਹਾਂਜੀ,
ਹੋ ਕੀ ਰਿਹਾ ਕਿ ਉਹ ਮਤਲਬ ਫਿਰ ਪਿੱਟ ਰਿਹਾ ਬੱਸ ਦੇ ਵਿੱਚ, ਸ਼ੁਕਰ ਲਾ ਰਿਹਾ ਜਾਣੀ ਕਿ ਪਿੱਟ ਪਿੱਟ ਕੇ, ਵੀ ਹਾਲ ਦੇਖੋ ਵੀ ਸਾਰੀ ਬੱਸ ਜਨਾਨੀਆਂ ਨਾਲ ਭਰੀ, ਉਹ ਸਾਰੀਆਂ ਸੀਟਾਂ ਮੱਲੀ ਬੈਠੀਆਂ ਨੇ, ਵੀ ਟਿਕਟ ਕਿਸੇ ਨੇ ਦੇਣੀ? ਕਹਿੰਦੇ ਮੈਂ 45 ਰੁਪਏ ਦੀ ਟਿਕਟ ਲਈ ਆ, ਕਹਿੰਦਾ ਮੈਂ ਖੜਾ ਆ। ਮਤਲਬ ਕਿਸੇ 'ਚ ਇੰਨੀ ਕਰਟਸੀ ਨਹੀਂ ਹੈਗੀ, ਕੁੜੀਆਂ ਵੀ ਬੈਠੀਆਂ, ਨੌਜਵਾਨ ਮਤਲਬ ਮੁਟਿਆਰਾਂ ਵੀ ਬੈਠੀਆਂ ਆ, ਉਹਨਾਂ 'ਚ ਇੰਨੀ ਨਹੀਂ ਹੈਗੀ ਵੀ ਬਜ਼ੁਰਗ ਨੂੰ ਸੀਟ ਦੇ ਦਈਏ, ਹੈ ਨਾ। ਉਹ ਇੰਨਾ ਕੁ ਰਾਖਵਾਂ ਕਰਨ ਕਰੀ ਬੇਟੇ, ਇੱਕ ਤਾਂ ਪਹਿਲੀ ਫਸਟ ਇੰਸਟੈਂਸ ਉਹ ਮੁਫਤ ਟਰੈਵਲ ਕਰ ਰਹੀ ਆ, ਦੂਜਾ ਕੀ ਆ ਉਹਨਾਂ ਦੇ ਵਿੱਚ ਸੱਭਿਆਚਾਰ ਦਾ ਅੰਸ਼ ਬਿਲਕੁਲ ਖਤਮ ਹੋ ਗਿਆ ਆ, ਕਿ ਚਲੋ ਮੈਂ ਅਸੀਂ ਖੜ ਲੈਂਦੇ ਹਾਂ ਅਤੇ ਤੁਸੀਂ ਬਜ਼ੁਰਗਾਂ ਨੂੰ ਸੀਟ ਦਿਓ। ਕਹਿੰਦਾ ਮੈਂ ਜਦ ਬ੍ਰੇਕ ਵੱਜਦੀ ਆ, ਕਦੇ ਖੱਬੇ ਠਾ, ਕਦੇ ਸੱਜੇ ਠਾ, ਕਦੇ ਮੋੜ ਕੱਟ ਦੇ, ਫਿਰ ਦੇਖੋ ਕਹਿੰਦੇ ਉਹ ਜਿਹੜੀਆਂ ਮੁਫਤ ਦੇ ਵਿੱਚ ਬੈਠੇ ਆ ਜਾਂ ਬੈਠੀਆਂ ਨੇ, ਉਹ ਕਹਿੰਦੇ ਗਾਲਾਂ ਵੀ ਬਾਬਾ ਬਾਬਾ ਤੈਨੂੰ ਦਿਸਦਾ ਨਹੀਂ, ਵਿੱਚ ਵੱਜੀ ਜਾਂਦਾ ਪਸ਼ੂਆਂ ਵਾਂਗਰ, ਫਿਰ ਉਹ ਇੱਦਾਂ ਬੋਲੀ ਬੋਲਦੀਆਂ। ਮਤਲਬ ਇੱਕ ਮਤਲਬ ਉਹ ਕਹਿੰਦਾ ਦੱਸੋ ਮੈਂ ਪੈਸੇ ਦੇ ਕੇ ਚੜਿਆ, 45 ਰੁਪਏ ਟਿਕਟ ਲਈ ਹੈ, ਕਹਿੰਦਾ ਵੀ
ਤੁਸੀਂ ਬਹੁਤ
ਕਹਿੰਦਾ ਅਸੀਂ ਪੈਸੇ ਦੇ ਕੇ ਗਾਲਾਂ ਖਾ ਰਹੇ ਹਾਂ, ਕਹਿੰਦਾ ਹਾਲ ਦੇਖੋ, ਕਹਿੰਦਾ ਸੱਭਿਆਚਾਰ ਦਾ ਸਾਡੇ ਦਾ
ਹੈ ਏਦਾਂ ਹੀ। ਵੈਸੇ ਇੱਕ ਅਮਨਦੀਪ, ਇਹ ਗੱਲ ਚ ਮੈਂ ਥੋੜੀ ਜਿਹੀ ਮੋਡੀਫਿਕੇਸ਼ਨ ਕਰਨੀ ਚਾਹਨਾ, ਇਹ ਆਮ ਆਦਮੀ ਪਾਰਟੀ ਦਾ ਨਹੀਂ ਵਰਤਾਰਾ ਹੈ, ਇਹ ਕਾਂਗਰਸ ਕਰ ਗਈ, ਉਹਨਾਂ ਨੇ ਇਹਨੂੰ ਕੰਟੀਨਿਊ ਰੱਖਿਆ। ਵੈਸੇ ਕਈ ਕਈ ਵੈਸੇ ਜਨਾਨੀਆਂ ਜਿੱਦਾਂ ਆਪਣੀਆਂ ਔਰਤਾਂ ਵੀ ਆ ਨਾ, ਉਹਨਾਂ ਨੂੰ ਵੀ ਕਾਫੀ ਟਰਬਲ ਆ, ਕਈ ਵਾਰੀ ਗੱਡੀਆਂ ਖੜੀਆਂ ਹੀ ਨਹੀਂ ਕਰਦੇ, ਆ ਗਈਆਂ ਮੁਕਤ ਖੋਰੀਆਂ ਅਗੇ ਫਲਾਨਾ, ਇਦਾਂ ਉਹਨਾਂ ਨੂੰ ਵੀ ਕਾਫੀ ਹਿਊਮੀਲੇਸ਼ਨ ਹੁੰਦੀ ਆ।
ਨਹੀਂ ਹਿਊਮੀਲੇਸ਼ਨ ਤਾਂ ਹੁੰਦੀ ਆ, ਪਰ ਭਾਜੀ ਗੱਲ ਤਾਂ ਇਹ ਹੈ ਨਾ ਵੀ ਚਲੋ ਸਟੂਡੈਂਟਸ ਲਈ ਤੁਸੀਂ ਕਰ ਦਿਓ, ਵੀ ਉਹ ਅੱਗੇ ਪਾਸ ਹੁੰਦੇ ਸੀਗੇ ਨਾ, ਤੁਸੀਂ ਐਲਡਰਲੀ ਲਈ ਕਰ ਦਿਓ ਸੀਟਾਂ ਵੀ। ਉਹ ਕਹਿੰਦਾ ਵੀ ਜੇ ਕਰਨੀ ਆ ਤਾਂ 52 ਸੀਟਾਂ 'ਚੋਂ 15-16 ਤੁਸੀਂ ਰਾਖਵੀਆਂ ਤਾਂ ਰੱਖੋ, ਜਿੰਨੀ ਪੈਸੇ ਦਿੱਤੇ ਹੋ, ਬਾਕੀਆਂ ਲਈ
ਉਹਨਾਂ ਲਈ ਰਾਖਵੀਆਂ ਰੱਖ ਲਓ।
ਹੁਣ ਜਿਹੜੇ ਪੈਸਿਆਂ ਵਾਲਿਆਂ ਲਈ ਟਿਕਟਾਂ ਵਾਲੇ ਰਾਖਵੀਆਂ ਰੱਖੋ, ਵੀ ਜੇ ਉਹ ਬੱਸ ਦੀ ਸੇਵਾ ਉਹ ਖੜ ਕੇ ਕਰਨ, ਹੈ ਨਾ, ਜੇ ਮਤਲਬ ਫ੍ਰੀ ਸੇਵਾ ਲੈਣੀ ਹੈ ਤਾਂ ਉਹ ਖੜ ਕੇ ਕਰ ਲੈਣ, ਪਰ ਜਿਹਨੀ ਟਿਕਟਾਂ ਲਈਆਂ 15 ਸੀਟਾਂ ਉਹਨਾਂ ਲਈ ਰਾਖਵੀਆਂ ਰੱਖੋ। ਬਾਬੇ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਮਤਲਬ ਹਾਸਾ ਵੀ ਬਹੁਤ ਆਉਂਦਾ ਸੀ ਜਦੋਂ ਕਹਿੰਦਾ ਨਾ,
ਨਹੀਂ ਕਹਿੰਦਾ
ਕਹਿੰਦਾ ਜਦੋਂ ਕਦੇ ਖੱਬੇ ਵੱਜੋ, ਕਦੇ ਸੱਜੇ ਵੱਜੋ, ਕਹਿੰਦਾ ਹੁਣ ਬੰਦਾ ਖੜਾ ਆ ਝੂਲਦਾ ਤਾਂ ਹੈਗਾ ਹੀ ਆ, ਕਹਿੰਦਾ ਉਲਟਾ ਗਾਲਾਂ ਕੱਢਦੀਆਂ ਤੁਹਾਨੂੰ, ਕਹਿੰਦਾ ਪੈਸੇ ਦੇ ਕੇ, ਕਹਿੰਦਾ ਅਸੀਂ ਬੱਸਾਂ 'ਚ ਗਾਲਾਂ ਖਾਂਦੇ ਹਾਂ, ਕਹਿੰਦਾ ਜਨਾਨੀਆਂ ਤੋਂ, ਕਹਿੰਦਾ ਕੀ ਵਰਤਾਰਾ ਗਾ। ਇੱਕ ਤਾਂ ਮਤਲਬ ਹੁਣ ਆਪਾਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਨਾ, ਵੀ ਮਤਲਬ ਸੱਭਿਅਕ ਕੀ ਹੈ ਇਹਦੇ ਵਿੱਚ? ਸੱਭਿਅਕ ਇਹ ਆ ਵੀ ਮਤਲਬ ਕੁਛ ਵੀ ਨਹੀਂ ਹੈਗਾ ਸੱਭਿਅਕ, ਹੈ ਨਾ। ਆਪਾਂ ਇਹ ਸਾਰੇ ਮਤਲਬ ਕਹਿ ਲਓ ਕੋਈ 60 ਜਣੇ ਬੱਸ 'ਚ ਖੜ੍ਹੇ ਆ, ਉਹਨਾਂ ਦੇ ਘਰ ਚਰਖੇ ਵੀ ਆ, ਉਹਨਾਂ ਦੇ ਘਰ ਫੁਲਕਾਰੀਆਂ ਵੀ ਆ, ਉਹਨਾਂ ਦੇ ਘਰ ਬਹੁਤ ਕੁਛ ਆ, ਠੀਕ ਹੈ। ਤਾਂ ਫਿਰ ਇਹ ਮਤਲਬ ਉਹ ਵਿਰਸ ਸੱਭਿਆਚਾਰ ਉਹਨਾਂ ਦੇ ਘਰ ਪਿਆ ਆ, ਜੋ ਜਦੋਂ ਬੋਲਣ ਬਣਾਉਣ ਦਾ ਸਲੀਕਾ ਨਹੀਂ, ਤਰੀਕਾ ਨਹੀਂ, ਉੱਠਣ ਬਹਿਣ ਦਾ ਤਰੀਕਾ ਨਹੀਂ, ਸਿਆਣੇ ਨੂੰ ਸੀਟ ਦੇਣ ਦਾ ਤਰੀਕਾ ਨਹੀਂ ਹੈਗਾ, ਤਾਂ ਮਤਲਬ ਉਹ ਸੱਭਿਆਚਾਰ ਨਹੀਂ ਹੈਗਾ, ਹੈ ਨਾ। ਇਹ ਆਪਾਂ ਗੱਲ ਕਰਦੇ ਹਾਂ ਹੁਣ ਮਤਲਬ ਜਿਹੜੇ ਵੈਲਿਊਜ਼ ਦੀ, ਹੈ ਨਾ, ਆਪਾਂ ਸ਼ੁਰੂ ਕੀਤੀ ਸੀ, ਪੰਜਾਬ ਦੇ ਵਿੱਚ ਆਪਾਂ ਬੈਠੇ ਹਾਂ, ਪਿੰਡਾਂ 'ਚ ਦੇਖਿਆ ਆ, ਅਤੇ ਇੱਦਾਂ ਹੀ ਵਿਆਹਾਂ ਸ਼ਾਦੀਆਂ ਦਾ ਉਹ ਆਪਾਂ ਫੇਰ ਕਿਤੇ ਐਪੀਸੋਡ ਕਰਾਂਗੇ। ਪਰ ਕੁਛ ਸੁਨੇਹੇ ਵੀ ਆ ਰਹੇ ਨੇ, ਅਤੇ ਸਾਡੇ ਨਾਲ GS ਚਾਲ ਜੁੜੇ ਨੇ, ਖਬਰਾਂ ਭੇਜ ਰਹੇ ਨੇ ਸਾਨੂੰ, ਤਾਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਗੁਰਪ੍ਰੀਤ ਸਿੰਘ ਪਰਥ ਤੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕੀ ਹਾਲ ਚਾਲ ਹੈ ਜੀ? ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਅਤੇ ਜਗਤਾਰ ਭਾਜੀ ਦਾ ਸੁਨੇਹਾ ਉਹਨਾਂ ਨੇ ਭੇਜਿਆ ਸਾਨੂੰ, ਜ਼ਿੰਦਗੀ 'ਚ ਅਣਚਾਹੇ ਦੋਸਤ, ਯਾਦਾਂ, ਘਟਨਾਵਾਂ ਕਿਤਾਬਾਂ 'ਤੇ ਪਈ ਧੂੜ ਵੰਗ ਹੁੰਦੇ ਨੇ, ਅਤੇ ਸਮੇਂ ਸਮੇਂ 'ਚ ਯਾਦ ਆਉਂਦੇ ਰਹਿੰਦੇ ਨੇ, ਮਨਫੀ ਕਦੇ ਨਹੀਂ ਹੁੰਦੇ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਰਦੀਪ ਸਿੰਘ ਸੰਧੂ, ਕਿਆ ਬਾਤ ਹੈ ਜੀ, ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਤੇ ਉਹ ਵੀ ਕਹਿੰਦੇ ਨੇ ਕਿ ਆਫਟਰ ਲੌਂਗ ਟਾਈਮ ਸੁਣ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਸੋ ਸਾਰੇ ਮਿੱਤਰ ਸੱਜਣ ਜਿਹੜੇ ਪ੍ਰੋਗਰਾਮ 'ਚ ਸ਼ਾਮਿਲ ਨੇ ਸਭ ਦਾ ਸਵਾਗਤ ਹੈ। ਸੋ ਬਰੀਕ ਭਾਅ ਜੀ, ਗੱਲ ਵੈਲਿਊਜ਼ ਦੀ ਚੱਲ ਰਹੀ ਸੀ, ਗੱਲ ਪੰਜਾਬ ਦੀ ਚੱਲ ਰਹੀ ਸੀ ਅਤੇ ਪੰਜਾਬ ਦੀਆਂ ਓਬਜ਼ਰਵੇਸ਼ਨਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ। ਟੀਚਰਸ ਦੀ ਥੋੜ੍ਹੀ ਗੱਲ ਕਰ ਲਈਏ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਵੀ
ਹਾਂਜੀ
ਤੁਹਾਡੇ ਮਹਿਕਮੇ ਦੀ ਗੱਲ ਕਰ ਲਈਏ। ਮੈਂ ਤਾਂ ਇੰਡੀਆ ਦੇ ਵਿੱਚ ਜਦੋਂ ਕਿਸੇ ਟੀਚਰ ਨਾਲ ਗੱਲ ਕਰੋ ਨਾ, ਉਹ ਸ਼ੁਕਲ 'ਚ ਕਹਿੰਦੇ ਨੇ ਕਿੱਦਾਂ ਜੀ ਨਿਆਣੇ ਕੁੱਟੀ ਜਾਂਦੇ ਆ, ਅਤੇ
ਹਾਂਜੀ ਹਾਂਜੀ ਇੱਦਾਂ ਹੀ ਕਹਿੰਦੇ।
ਹਾਂ, ਅਤੇ ਚਲੋ ਇੱਥੇ ਜਦੋਂ ਆਪਾਂ ਗੱਲ ਕਰਦੇ ਹਾਂ, ਹਾਂਜੀ ਕਿੱਦਾਂ ਜੀ ਨਿਆਣੇ ਪੜ੍ਹਾਈ ਜਾਂਦੇ ਆ, ਤਾਂ ਇਹ ਗੱਲ ਹੁੰਦੀ ਆ।
ਹਾਂਜੀ
ਹੁਣ ਨਿਆਣੇ ਕੁੱਟਣ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ, ਇਹ ਥੋੜ੍ਹੀ ਜਿਹੀ ਸੱਭਿਆਚਾਰ ਦੀ ਵੀ ਗੱਲ ਹੈ ਕਿ ਹੁਣ ਐਕਚੁਅਲੀ ਨਿਆਣੇ ਕੁੱਟ ਰਹੇ ਨੇ ਟੀਚਰਾਂ ਨੂੰ। ਇਹ
ਹਾਂਜੀ
ਹਾਂ, ਇਹ ਵਰਤਾਰਾ ਹੋ ਗਿਆ, ਗੈਂਗ ਅਪ ਹੁੰਦੇ ਨੇ ਉਹ 8ਵੀਂ ਤੋਂ ਸ਼ੁਰੂ ਹੋ ਜਾਂਦੇ ਨੇ ਅਤੇ 12ਵੀਂ ਤੱਕ। ਜੇ ਕੋਈ ਟੀਚਰ ਮਤਲਬ ਥੋੜ੍ਹਾ ਜਿਹਾ ਸਖਤ ਹੈ, ਡਿਸਿਪਲਿਨ ਰੱਖਦਾ ਆ, ਤਾਂ ਜਿਹੜੇ ਇਲਤੀ ਕਿਸਮ ਦੇ ਬੱਚੇ ਆ ਉਹ ਮਤਲਬ ਗੈਂਗ ਬਣਾ ਕੇ ਉਸ ਨੂੰ ਸਕੂਲ ਦੇ ਬਾਹਰ ਘੇਰਦੇ ਨੇ ਇਕੱਠੇ ਹੋ ਕੇ।
ਹਾਂਜੀ
ਹਾਂ, 8-10 ਜਣੇ
ਹਾਂਜੀ
ਇਕੱਠੇ ਹੋ ਜਾਂਦੇ ਨੇ, ਫਿਰ ਉਹ ਆਪਣੇ ਵੱਡੇ ਭਰਾਵਾਂ ਨੂੰ ਲੈ ਆਉਂਦੇ ਨੇ ਨਾਲ, ਪਿੰਡ ਦੇ ਇੱਧਰ ਉੱਧਰੋਂ ਫੜ ਕੇ
ਹਾਂਜੀ
15-20
ਹਾਂਜੀ
ਜਣੇ ਇਕੱਠੇ ਹੋ ਕੇ ਉਹ ਟੀਚਰ ਨੂੰ ਘੇਰਦੇ ਨੇ ਔਰ ਕੁੱਟਦੇ ਵੀ ਨੇ, ਔਰ ਕਈ ਵਾਰੀ ਮਤਲਬ
ਫੋਨ
ਚਲੋ
ਕਰ ਦਿੰਦੇ ਨੇ ਇੱਕ ਦੂਜੇ ਨੂੰ, ਗੈਂਗ ਆ ਜਾਂਦੇ ਫਿਰ ਉੱਤੇ।
ਹਾਂ, ਸੋ ਉਹ ਇਹ ਵਰਤਾਰਾ ਉੱਥੇ ਚੱਲ ਰਿਹਾ ਆ ਅਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਟੀਚਰ ਕਹਿੰਦੇ ਨੇ ਯਾਰ ਅਸੀਂ ਕੀ ਲੈਣਾ ਆ, ਹੈ ਨਾ। ਇੱਥੋਂ ਤੱਕ ਕਿ ਮਤਲਬ ਪਹਿਲੀ ਤੋਂ ਲੈ ਕੇ ਜਿਹੜੇ ਬੱਚੇ ਆ ਪ੍ਰਾਇਮਰੀ ਤੱਕ, ਉਹਨਾਂ ਨੂੰ ਵੀ ਟੀਚਰ ਗੁਰੇਜ ਕਰ ਰਹੇ ਨੇ ਕਿ ਕਿਤੇ ਮਤਲਬ ਹੱਥ ਨਾ ਲੱਗ ਜਾਏ। ਉਹਦੀ ਇੱਕ
ਹਾਂਜੀ
ਐਗਜ਼ਾਮਪਲ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਟੀਚਰਾਂ ਨਾਲ ਵਾਹ ਪੈਂਦੇ ਰਹਿੰਦੇ ਆ, ਕਿਉਂਕਿ ਚਲੋ ਪਿੰਡ ਦਾ ਸਕੂਲ ਵੀ ਆ, ਖੋਲ੍ਹਿਆ ਵੀ ਆ, ਹੋਰ ਵੀ ਆਲੇ ਦੁਆਲੇ ਟੀਚਰ ਬੜੇ ਫਰੈਂਡ ਬਣੇ ਹੋਏ ਨੇ, ਦੋਸਤ ਬਣੇ ਹੋਏ ਨੇ, ਤਾਂ ਕਈ ਮੈਡਮਾਂ ਨੇ ਹੈ ਨਾ ਉਹ ਬੜਾ ਸਤਿਕਾਰ ਕਰਦੀਆਂ ਨੇ। ਉਹ ਵੀ ਦੱਸਦੀਆਂ ਨੇ ਕਿ ਇਹ ਇੱਕ ਵਾਰੀ ਨਾ ਸਕੂਲ ਦੇ ਵਿੱਚ ਕਿਸੇ ਬੱਚੇ ਦੀ ਨਕਸੀਲ ਫੁੱਟ ਗਈ
ਅੱਛਾ,
ਲਾਗੇ ਪਿੰਡਾਂ ਦੇ ਵਿੱਚ। ਉਹ ਨਕਸੀਲ ਫੁੱਟ ਗਈ ਤਾਂ ਉਹਦੇ ਜਿਹੜੀ ਸ਼ਰਟ ਸੀਗੀ, ਗ੍ਰੇ ਸ਼ਰਟ ਸੀਗੀ, ਉਹਦੇ 'ਤੇ ਉਹ ਖੂਨ ਦੇ ਦਾਗ ਪੈ ਗਏ। ਅਤੇ ਨਕਸੀਲ ਫੁੱਟਣੀ ਹੈ ਤਾਂ ਪੈਣੀ ਹੀ ਹੈ
ਅੱਛਾ
ਨਾ, ਤਾਂ ਦਾਗ ਪੈ ਗਏ। ਤਾਂ ਉਹ ਉਹਨਾਂ ਨੇ ਉਹ ਚਲੋ ਨਕਸੀਲ ਠੀਕ ਕੀਤੀ ਅਤੇ ਫਿਰ ਉਹ ਘਰ ਗਿਆ, ਹੈ ਨਾ। ਘਰ ਜਾ ਕੇ
ਹਾਂਜੀ
ਉਹ ਨਿਆਣਾ ਜਿਹੜਾ ਸੀਗਾ ਉਹ ਸਕੂਲੇ ਜਾਣਾ ਨਹੀਂ ਸੀ ਚਾਹੁੰਦਾ ਅਸਲ ਦੇ ਵਿੱਚ, ਮਤਲਬ
ਅੱਛਾ ਜੀ
ਪੜ੍ਹਨਾ ਨਹੀਂ ਸੀ ਚਾਹੁੰਦਾ, ਜਿੱਦਾਂ ਧੱਕੇ ਨਾਲ ਉਹਦੇ ਪੇਰੈਂਟਸ ਭੇਜਦੇ ਸੀਗੇ।
ਹਾਂਜੀ
ਤਾਂ ਉਹ ਘਰ ਜਾ ਕੇ ਕਿਹਾ, ਘਰ ਜਾ ਕੇ ਪੁੱਛਿਆ ਉਹਦੀ ਮਾਂ ਨਾਲ ਜਾਂ ਪਿਓ ਨੇ ਪੁੱਛਿਆ ਵੀ ਤੈਨੂੰ ਹੋਇਆ ਕੀ। ਉਹਨੇ ਪਤਾ ਕੀ ਕਿਹਾ,
ਹਾਂਜੀ
ਉਹਨੇ ਇਹ ਨਹੀਂ ਦੱਸਿਆ ਵੀ ਮੇਰੀ ਨਕਸੀਲ ਫੁੱਟੀ, ਉਹਨੇ ਕਿਹਾ ਵੀ ਮੈਡਮ ਨੇ ਮੇਰੇ ਚਪੇੜ ਮਾਰੀ, ਮੇਰੀ ਨਾ ਨੱਕ 'ਚੋਂ
ਅੱਛਾ
ਖੂਨ
ਜੀ
ਆ ਗਿਆ। ਤਾਂ ਲਓ ਜੀ, ਹੈ ਨਾ, ਉਹ ਜੀ ਕੱਪੜਿਆਂ ਤੋਂ ਬਾਹਰ ਹੋ ਗਏ, ਪੇ ਤਾਂ ਜੀ ਦੇਖੋ ਜੀ ਆ, ਉਹ ਉਨੀ ਪੁਲਿਸ FIR ਕਰਾਤੀ, ਪੁਲਿਸ ਥਾਣੇ ਚਲੇ ਗਏ।
ਕਿਤੇ
ਹੈਂ,
ਤਸ਼ੱਦਦ ਆ।
ਤਸ਼ੱਦਦ ਹੋਣ ਲੱਗ ਗਈ, ਉਹ ਤਾਂ ਮਤਲਬ ਉਹ FIR ਕਰਾਤੀ,
ਹਾਂਜੀ
ਉਹ ਪੁਲਿਸ ਕੇਸ ਬਣਨ ਲੱਗ ਗਿਆ।
ਅੱਛਾ ਜੀ,
ਹਾਂ, ਉਹ ਤਾਂ ਉਹ ਤੀਜੇ ਚੌਥੇ ਦਿਨ ਲਓ ਜੀ ਪੁਲਿਸ ਜਿਹੜੀ ਆ ਉਹ ਸਕੂਲੇ ਆ ਗਏ ਇਨਕੁਆਇਰੀ ਕਰਨ। ਕਹਿੰਦੇ ਜੀ ਤੁਹਾਡੇ,
ਹਾਂਜੀ
ਤੁਸੀਂ ਤਾਂ ਬੱਚੇ ਨੂੰ ਕੁੱਟਿਆ ਜੀ, ਉਹਦੇ ਤਾਂ ਖੂਨ ਲੱਗਾ, ਆਹ ਦੇਖੋ ਜੀ ਫੋਟੋ ਨਹੀਂ ਖਿੱਚੀਆਂ, ਐਂ ਖਿੱਚਿਆ, ਐਂ ਖਿੱਚਿਆ। ਉਹ ਜਦ ਕਹਿੰਦੇ ਦਿਖਾਓ ਤਾਂ ਸਹੀ ਕਿਹਨੂੰ ਕੀਤਾ, ਜਦ ਦੇਖਿਆ ਤਾਂ ਉਹ ਕਹਿੰਦੇ ਇਹਦੀ ਤਾਂ ਨਕਸੀਲ ਫੁੱਟੀ ਸੀ ਉਸ ਦਿਨ ਪਰਸੋਂ ਚੌਥ ਜੇ। ਉਹ ਕਹਿੰਦੇ ਲੈ ਤੁਸੀਂ ਜੀ ਗਲਤ ਕਰਿਆ, ਉਹਦਾ ਰਿਪੋਰਟ ਲਿਖਾਈ ਹੋਈ ਆ। ਤਾਂ ਉਹ ਫਿਰ ਪੇਰੈਂਟਸ ਵੀ ਸੱਦੇ ਉਹਦੇ, ਵੀ ਲਿਆਓ
ਅੱਛਾ
ਪੁਲਿਸ ਵਾਲੇ। ਹੁਣ ਦੇਖੋ ਪੁਲਿਸ ਵੀ ਜਿਹੜੀ ਆ ਉਹ ਸਦਾਈ ਨਹੀਂ ਹੈਗੇ ਉੱਥੇ, ਉਹ ਵੀ ਇੱਥੋਂ ਪਿੰਡਾਂ 'ਚੋਂ ਗਏ ਹੋ ਆ, ਉਹਨਾਂ ਨੂੰ ਲੱਗ ਗਿਆ ਪਤਾ ਵੀ ਸਮਥਿੰਗ ਇਜ਼ ਰੋਂਗ, ਵੀ ਐਵੇਂ ਅਸੀਂ ਟੀਚਰ ਨੂੰ ਕਰਤਾ। ਅਤੇ ਉਹ ਟੀਚਰ ਉਹ ਆਂਗਨਵਾੜੀ ਵਾਲੀਆਂ ਸਾਰੀਆਂ ਜਿਹੜੀਆਂ ਮਿਡ ਡੇ ਮੀਲ ਵਾਲੀਆਂ ਉਹ ਸਾਰੀਆਂ ਇਕੱਠੀਆਂ ਹੋ ਗਈਆਂ, ਲੇਡੀਜ਼ ਬੰਦੇ ਟੀਚਰ ਵਗੈਰਾ, ਕਹਿੰਦੇ ਇਹਦੇ ਤਾਂ ਕਿਸੇ ਨੇ ਹੱਥ ਵੀ ਨਹੀਂ ਲਾਇਆ। ਸੋ ਉਹ ਜਦ ਇਕੱਠੇ ਹੋ ਗਏ, ਇੰਨੇ ਵਿਟਨੈਸ ਇਕੱਠੇ ਹੋ ਗਏ, ਤਾਂ ਉਹ ਪੁਲਿਸ ਵਾਲੇ ਕਹਿੰਦੇ ਵੀ ਉਹ ਪੇਰੈਂਟਸ ਨੂੰ ਸੱਦੋ, ਪੇਰੈਂਟਸ ਨੂੰ ਸੱਦਿਆ। ਅਤੇ ਉਹ ਫਿਰ ਉਹਨੂੰ ਧੱਕੇ ਨਾਲ ਲਿਆਂਦਾ, ਆਉਂਦੇ ਨਹੀਂ ਸੀਗੇ ਕਿਉਂਕਿ ਉਹਨਾਂ ਨੇ ਗਲਤ FIR ਉਹ ਜਦ ਦੱਸਿਆ ਪਏ ਤਾਂ ਮੁੰਡੇ ਦੀ ਸਾਰੀ ਮਤਲਬ ਉਹਨੂੰ ਝੂਠ ਬੋਲਿਆ। ਤਾਂ ਉਹਨਾਂ ਨੇ ਫਿਰ ਵਾਹ ਵਾਹ ਝਾੜਾਂ ਪਾਈਆਂ ਪੁਲਿਸ ਵਾਲਿਆਂ ਨੇ ਪੇਰੈਂਟਸ ਨੂੰ ਵੀ ਤੁਸੀਂ ਕਮ ਸੇ ਕਮ ਟੀਚਰ ਨੂੰ ਤਾਂ ਪੁੱਛੋ ਜਾ ਕੇ ਵੀ ਹੋਇਆ ਕੀ ਗੱਲ ਹੈ ਨਾ, ਤੁਸੀਂ ਚੱਕ ਕੇ ਟੀਚਰਾਂ ਦੇ ਉਲਟ FIR ਕਰ ਦਿੱਤੀ ਆ। ਅਤੇ ਹੁਣ ਦੱਸੋ ਵੀ ਜਦੋਂ ਆਹ ਮਾਹੌਲ ਬਣ ਗਿਆ ਆ, ਤੁਸੀਂ ਆਹ ਮਾਹੌਲ ਕ੍ਰੀਏਟ ਕਰ ਦੇਣਾ ਆ ਪੇਰੈਂਟ ਟੀਚਰ ਸਟੂਡੈਂਟ ਰਿਲੇਸ਼ਨ ਦੇ ਵਿੱਚ, ਤਾਂ ਟੀਚਰਾਂ ਨੇ ਕੀ ਪੜ੍ਹਾਉਣਾ ਆ, ਕੀ ਉਹਨੀ ਐਜੂਕੇਸ਼ਨ ਦੇਣੀ ਆ, ਹੈ ਨਾ। ਕਿੰਨਾ ਕੁ ਪਿਆਰ ਰਹਿ ਜਾਣਾ ਉਹਨਾਂ ਨੂੰ, ਫਿਰ ਇੱਕ ਫਾਰਮੈਲਿਟੀ ਰਹਿ ਜਾਣੀ ਆ, ਹੈ ਨਾ, ਕਾਗਜ਼ ਪੱਤਰ ਹੀ ਰਹਿ ਜਾਣਾ। ਸੋ ਇਦਾਂ ਦਾ ਮਾਹੌਲ
ਨਹੀਂ, ਮਤਲਬ
ਭਾਜੀ।
ਮੈਂ ਆਪਣੇ ਐਕਸਪੀਰੀਅੰਸ ਬਾਰੇ ਦੱਸਦਾ ਕਿ ਜਦੋਂ ਅਸੀਂ ਉੱਥੇ ਪੜ੍ਹਾਉਂਦੇ ਹੁੰਦੇ ਸੀ, ਇੰਡੀਆ ਦੇ ਵਿੱਚ 15 ਸਾਲ ਦੇ ਕਰੀਬ ਪੜ੍ਹਾਇਆ,
ਹਾਂਜੀ
ਤਾਂ ਮੈਂ ਮਹਿਸੂਸ ਕੀਤਾ ਇੱਥੇ 28 ਸਾਲ ਹੋ ਗਿਆ, 30 ਸਾਲ ਹੋਣ ਨੂੰ ਕਰਦੇ ਆ ਇੱਥੇ ਟੀਚਿੰਗ ਕਰਦੇ ਨੂੰ ਆਸਟ੍ਰੇਲੀਆ ਦੇ ਵਿੱਚ, ਤਾਂ ਮੈਂ ਇਹ ਓਬਜ਼ਰਵੇਸ਼ਨ ਕੀਤੀ, ਜਿਹੜੇ ਇੰਡੀਆ ਦੇ ਸਟੂਡੈਂਟ ਹੁੰਦੇ ਸੀ ਨਾ,
ਹਾਂਜੀ
ਉਹ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਤੁਹਾਡੀ ਬਹੁਤ ਰਿਸਪੈਕਟ ਕਰਦੇ ਸੀ, ਮਾਸਟਰ ਜੀ ਕਿੱਦਾਂ ਫਲਾਨਾ ਨਾ, ਜਿਸ
ਹਾਂਜੀ
ਵੇਲੇ ਬਾਹਰ ਵਰਤਾਰਾ ਹੁੰਦਾ ਸੀ, ਬਾਹਰ ਕਦੇ ਮਿਲਦੇ ਸੀ ਜਿੱਦਾਂ ਬੜੇ ਹੋ ਜਾਂਦੇ ਸੀ, ਉਹ ਕੋਈ ਤੁਹਾਨੂੰ ਇੱਦਾਂ ਕੋਈ ਸਤਿਕਾਰ ਨਹੀਂ ਦਿੰਦੇ ਸੀ, ਤੁਹਾਡੀ ਕੋਈ ਗੱਲ ਨਹੀਂ ਕਰਦੇ ਸੀ, ਬਾਹਰ ਨਹੀਂ ਜਾਂ ਸ਼ਹਿਰ ਵਿੱਚ ਮਿਲ ਗਿਆ ਕੋਈ ਉਹਨੇ ਨਹੀਂ ਕਰਨਾ। ਲੇਕਿਨ ਆਸਟ੍ਰੇਲੀਆ ਦੇ ਵਿੱਚ ਮੈਂ ਓਬਜ਼ਰਵ ਕੀਤਾ, ਮੇਰੀ ਪਰਸਨਲ ਪਰਸੈਪਸ਼ਨ ਆ ਕਿ ਸਕੂਲ ਦੇ ਵਿੱਚ ਚਲੋ ਤਾਂ ਜਿਸ ਵੇਲੇ ਗਰੁੱਪ ਦੇ ਵਿੱਚ ਬੱਚਾ ਜਾਂਦਾ ਨਾ, ਉਹਦੀ ਮੈਂਟੈਲਿਟੀ ਥੋੜ੍ਹੀ ਹੋਰ ਹੁੰਦੀ ਆ, ਸ਼ਰਾਰਤਾਂ ਵੀ ਕਰਦੇ ਆ, ਤੁਹਾਨੂੰ ਪਰੇਸ਼ਾਨ ਵੀ ਕਈ ਵਾਰ ਕਰਦੇ ਆ ਨਾ, ਇੱਧਰ ਉੱਧਰ ਕਰਦੇ ਆ, ਸਕੂਲ ਦੇ ਵਿੱਚ ਕਰਦੇ ਆ। ਲੇਕਿਨ ਜਿਸ ਵੇਲੇ ਤੁਹਾਨੂੰ ਬਾਹਰ ਮਿਲਦੇ ਆ ਉਹੀ ਸਟੂਡੈਂਟ, ਕਿਸ ਵੇਲੇ ਤੁਹਾਨੂੰ ਸਟੇਸ਼ਨ ਤੇ ਟ੍ਰੇਨ ਸਟੇਸ਼ਨ ਤੇ ਮਿਲ ਗਿਆ, ਬੱਸ ਸਟੇਸ਼ਨ ਤੇ ਮਿਲ ਗਿਆ, ਸ਼ਾਪਿੰਗ ਸੈਂਟਰ ਦੇ ਵਿੱਚ ਮਿਲ ਗਿਆ, ਤਾਂ ਫਿਰ ਸਤਿਕਾਰਕ ਤੌਰ ਤੇ ਤੁਹਾਨੂੰ ਮਿਲਦੇ ਆ, ਤੁਹਾਡਾ ਹਾਲ ਚਾਲ ਪੁੱਛਦੇ ਆ, ਪੁੱਛਦੇ ਆ ਵੀ ਤੁਹਾਡਾ ਵੀਕਐਂਡ ਕਿੱਦਾਂ ਲੰਘ ਗਿਆ, ਫੈਮਿਲੀ ਕਿੱਦਾਂ, ਏਦਾਂ ਏਦਾਂ ਗੱਲ ਹੁੰਦੀ ਆ। ਇਹ ਫਰਕ ਆ ਕਿ ਸਕੂਲ ਦੇ ਵਿੱਚ ਤਾਂ ਚਲੋ ਉਹ ਗਰੁੱਪ ਦੇ ਵਿੱਚ ਉਹਨਾਂ ਨੇ ਸ਼ਰਾਰਤਾਂ ਕਰਨੀਆਂ ਹੁੰਦੀਆਂ ਜਾਂ, ਲੇਕਿਨ ਸਾਡੇ ਉਲਟ ਆ, ਸਾਡੇ ਸਕੂਲ ਵਿੱਚ ਸਤਿਕਾਰ ਆ, ਸਮਾਜ ਵਿੱਚ ਸਤਿਕਾਰ ਨਹੀਂ ਹੈ। ਇੱਥੇ ਸਕੂਲ ਵਿੱਚ ਸਤਿਕਾਰ ਥੋੜ੍ਹਾ ਘੱਟ ਹੈ, ਲੇਕਿਨ ਸਮਾਜ ਦੇ ਵਿੱਚ ਬਾਹਰ ਜਾ ਕੇ ਉਹ ਕਾਫੀ ਤੁਹਾਡਾ ਸਤਿਕਾਰ ਕਰਦੇ, ਉਹਨੂੰ ਪਤਾ ਵੀ ਸਾਡਾ ਜਿਹੜਾ ਕਲਚਰ ਆ ਉਹ ਸਾਨੂੰ ਅਲਾਓ ਨਹੀਂ ਕਰਦਾ ਸੀ ਕਿਸੇ ਨੂੰ ਹਿਮੀਲੀਏਟ ਕਰਨਾ, ਕਿਸੇ ਦੇ ਬਾਰੇ ਗਲਤ ਬੋਲਣਾ, ਇੱਦਾਂ ਦੀ ਧਾਰਨਾ ਮੈਂ ਮਹਿਸੂਸ ਕੀਤੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ।
ਹਾਂਜੀ, ਇੰਡੀਆ ਦੀ ਥੋੜ੍ਹੀ ਆਪਾਂ ਪੰਜਾਬ ਦੀ ਹੋਰ ਗੱਲ ਕਰ ਲੈਂਦੇ ਹਾਂ। ਉਹ ਬਹੁਤ ਬਹੁਤ ਸਮੱਸਿਆਵਾਂ ਵਾ, ਉਹਨਾਂ ਨਾਲ ਵਾਹ ਪੈਂਦਾ ਤਾਂ ਪਤਾ ਲੱਗਦਾ ਕਿ ਇੱਕ ਤਾਂ ਟੀਚਰ ਸ਼ੋਰਟੇਜ ਹੈ ਉੱਥੇ, ਟੀਚਰਾਂ ਦੀ ਸ਼ੋਰਟੇਜ ਤਾਂ ਤਕਰੀਬਨ ਸਾਰੀ ਦੁਨੀਆ 'ਚ, ਹੁਣ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕਰਾਂਗੇ, ਅਤੇ ਉੱਥੇ ਬਹੁਤ ਸਾਰਥਕ ਵਧੀਆ ਹੱਲ ਜਿਹੜੇ ਆ ਉਹ ਨਿਕਲ ਰਹੇ ਨੇ, ਕੱਢ ਰਹੇ ਨੇ। ਕੁਛ ਸੰਸਥਾਵਾਂ ਨੇ, ਪਿੰਡ ਦੇ ਮੋਤਬਾਰ ਸੱਜਣ ਨੇ, NRIs ਨੇ, ਜਿਹੜੇ ਉੱਥੇ ਬੱਚੀ ਬੱਚਿਆਂ ਨੂੰ ਮਤਲਬ ਪ੍ਰਾਈਵੇਟ ਤੌਰ 'ਤੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਏਡ ਦਾ ਜੋਬ ਦਵਾ ਰਹੇ ਨੇ। ਇਹਦੇ ਬਾਰੇ ਆਪਾਂ ਡਿਟੇਲ 'ਚ ਕਿਸ ਦਿਨ ਗੱਲ ਕਰਾਂਗੇ। ਸਾਡੇ ਇਲਾਕੇ ਦੇ ਵਿੱਚ ਤਕਰੀਬਨ ਦੁਆਬੇ ਏਰੀਏ 'ਚ ਮੇਰਾ ਖਿਆਲ ਘੱਟੋ ਘੱਟ 400-500 ਟੀਚਰ ਜਿਹੜਾ ਆ ਉਹ ਇਸ ਤਰ੍ਹਾਂ ਸਕੂਲਾਂ ਦੇ ਵਿੱਚ ਰੱਖਿਆ ਹੋਇਆ, ਇੱਕ ਇੱਕ ਔਰਗਨਾਈਜੇਸ਼ਨ ਦੇ ਅੰਡਰ ਪ੍ਰਾਈਵੇਟ ਵੀ ਰੱਖੇ ਹੋਏ ਨੇ। ਸੋ ਰਿਜ਼ਲਟ ਜਿਹੜੇ ਨੇ ਮੈਂ ਕਾਫੀ ਖੁਸ਼ ਹਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਚੱਲ ਰਿਹਾ ਆ। ਪ੍ਰਾਈਵੇਟ ਦਾ ਦੇਖੋ, ਉਹ ਪ੍ਰਾਈਵੇਟ ਦਾ ਉਹਨਾਂ ਦਾ ਆਪਣਾ ਬਿਜ਼ਨਸ ਆ, ਕਈ ਸਕੂਲ ਅੱਛੇ ਨੇ, ਕਈ ਐਵਰੇਜ ਨੇ, ਪਰ ਸਰਕਾਰੀ ਸਕੂਲਾਂ ਵਿੱਚ ਬਹੁਤ ਐਫਰਟ ਚੱਲ ਰਿਹਾ ਆ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਸ਼ੋਰਟੇਜ ਆ ਟੀਚਰਾਂ ਦੀ, ਉਹਨਾਂ ਦੀਆਂ ਸਮੱਸਿਆਵਾਂ ਹੋਰ ਵੀ ਆਪਾਂ ਗੱਲ ਕਰਦੇ ਰਹਾਂਗੇ। ਪਰ ਆਸਟ੍ਰੇਲੀਆ ਦੇ ਵਿੱਚ ਵੀ, ਖਾਸ ਕਰਕੇ ਵਿਕਟੋਰੀਆ 'ਚ ਭਾਅ ਜੀ, ਇੱਕ ਖਬਰ ਬਣਦੀ ਆ ਕਿ ਕਾਫੀ ਟੀਚਰਾਂ ਦੀ ਸ਼ੋਰਟੇਜ ਆ, ਅਤੇ ਉਹ $11,000 ਤੱਕ ਦੇ ਰਹੇ ਨੇ ਅਗਰ ਤੁਸੀਂ ਕਿਸੇ ਟੀਚਰ ਦੀ ਜੋਬ, ਗਿਆਰਾਂ ਭਾਅ ਜੀ $7,000 ਕਿ ਤੁਸੀਂ ਅਗਰ ਕਿਸੇ
$20,000
20 ਅੱਛਾ
ਮੇਰੇ ਦੇ ਵਿੱਚ $20,000 ਮਿਲਦਾ।
ਅੱਛਾ, ਮੈਂ ਤਾਂ ਟੀਚਰਾਂ ਨੂੰ ਘਾਟਾ ਹੀ ਪਾਉਣ ਲੱਗਾ ਸੀ। ਤੇ
20,000 ਦਿੰਦੇ ਆ, ਕਈ 10,000 ਦਿੰਦੇ ਆ।
ਹਾਂਜੀ, ਜੇ ਰੀਜਨਲ ਤੇ ਰੂਰਲ ਸਕੂਲਾਂ ਦੇ ਵਿੱਚ ਤੁਸੀਂ ਜਾਣਾ ਆ ਤਾਂ ਤੁਹਾਨੂੰ ਅਪ ਟੂ 20,000 ਹਾਂਜੀ। ਤੇ ਇੱਕ ਹੁਣ ਇਹ ਵੀ ਦੇ ਰਹੇ ਨੇ, ਵਿਕਟੋਰੀਆ ਨੇ ਇੱਕ ਨਵੀਂ ਪਾਲਿਸੀ ਕੱਢੀ ਆ ਕਿ 11,000 ਉੱਥੇ ਟੀਚਿੰਗ ਸਟੂਡੈਂਟਸ ਹੈ ਆਸਟ੍ਰੇਲੀਆ ਦੇ ਵਿੱਚ, ਜਿਹੜੇ ਟੀਚਰ ਬਣ ਦੀ ਸਟੱਡੀ ਕਰ ਰਹੇ ਨੇ, ਅਤੇ ਉਹਨਾਂ ਵਾਸਤੇ ਉਹ ਅਕੋਮੋਡੇਸ਼ਨ, ਟਰੈਵਲ ਅਤੇ ਮੀਲਸ ਦੇ ਰਹੇ ਨੇ। ਜੇ ਉਹ 3 ਹਫ਼ਤਿਆਂ ਦੀ ਪਲੇਸਮੈਂਟ ਲਾਉਂਦੇ ਨੇ ਕੰਟਰੀ ਏਰੀਆ 'ਚ ਅਗਲੇ ਮਹੀਨੇ, ਕਿਉਂਕਿ ਕੰਟਰੀ ਜਾਂ ਰੀਜਨਲ ਇਲਾਕਿਆਂ ਦੇ ਵਿੱਚ ਕੋਈ ਪਲੇਸਮੈਂਟ ਲਾਉਣ ਨਹੀਂ ਜਾਂਦਾ, ਜਿਹਨੂੰ ਕਹਿੰਦੇ ਕਿ ਟ੍ਰੇਨਿੰਗ ਲੈਣ ਲਈ। ਸੋ ਉਹਨਾਂ ਨੂੰ ਅਕੋਮੋਡੇਸ਼ਨ ਵੀ ਸਰਕਾਰ ਦੇ ਰਹੀ ਆ, ਆਉਣ ਜਾਣ ਦਾ ਖਰਚਾ ਵੀ, ਅਤੇ ਉਹਨਾਂ ਦਾ ਖਾਣ ਪੀਣ ਦਾ ਖਰਚਾ ਵੀ ਸਰਕਾਰ ਦੇ ਰਹੀ ਹੈ। $32 ਮਿਲੀਅਨ ਖਰਚ ਰਹੀ ਹੈ ਵਿਕਟੋਰੀਆ ਦੀ ਸਰਕਾਰ ਟੀਚਰ ਸ਼ੋਰਟੇਜ ਦੇ ਵਾਸਤੇ। ਭਾਅ ਜੀ, ਨਿਊ ਸਾਊਥ ਵੇਲਸ ਦੀ ਕੀ ਸਿਚੁਏਸ਼ਨ ਹੈ?
ਅਮਦੀਪ, ਮੈਂ ਕਈ ਵਾਰ ਸੁਣਿਆ ਜਾਂ ਅਖਬਾਰਾਂ ਦੇ ਵਿੱਚ ਜਿਹੜਾ ਐਡਸ ਆਉਣੀਆਂ, ਕਈ ਜਿਹੜੇ ਜਿਹੜੇ ਦੂਰ ਦੇ ਜਿੱਦਾਂ ਆਊਟਬੈਕ ਏਰੀਆ ਆ, ਜਿੱਦਾਂ ਰੀਜਨਲ ਏਰੀਆ, ਜਿੱਦਾਂ ਅਗ੍ਰਿਫਤ ਹੋ ਗਿਆ, ਉਹ ਤੋਂ ਪ੍ਰੇਪੀਲ ਆ ਜਾਂ ਇੱਦਾਂ ਦੇ ਇਲਾਕੇ ਆ, ਉਹਦੇ 'ਚ ਹੁੰਦਾ ਵੀ ਕਿ ਤੁਹਾਨੂੰ 90% ਜਿਹੜੀ ਰੈਂਟ ਸਬਸਿਡੀ ਆ, ਕਈਆਂ ਵਿੱਚ 100% ਵੀ ਹੋਏਗੀ, ਕਈਆਂ 50% ਹੁੰਦੀ ਆ, ਉਹ ਰੈਂਟ ਤੁਹਾਨੂੰ ਫ੍ਰੀ ਮਿਲਦਾ ਉੱਥੇ, ਤੇ ਹੋਰ ਵੀ ਕਈ ਪੈਸੇ ਮਿਲਦੇ ਆ, ਜਿੱਦਾਂ ਕਈ ਕਈ ਸਕੂਲ 10,000 ਦਿੰਦੇ ਆ, ਕਈ 15,000 ਦਿੰਦੇ, ਕਈ 20,000 ਦਿੰਦੇ ਆ, ਵੱਖ ਵੱਖ ਸਕੀਮਾਂ ਬਣਾਈਆਂ ਤਾਂ ਕਿ ਜਿਹੜੇ ਟੀਚਰਸ ਆ ਉੱਥੇ ਜਾ ਕੇ ਕੰਮ ਕਰਨ, ਤੇ ਉੱਥੇ ਦੀ ਲਾਈਫ ਵੀ ਵੈਸੇ ਵਧੀਆ ਹੁੰਦੀ, ਕੰਮ ਉੱਥੇ ਟੀਚਰ ਜਾ ਨਹੀਂ ਰਿਹਾ। ਇਹਦਾ ਕਾਰਨ ਅਮਨਦੀਪ ਇਹ ਆ ਕਿ ਟੀਚਰ ਲੋਡ ਜਿਹੜਾ ਨਾ ਉਹ ਪਿਛਲੇ 5-6 ਸਾਲ 10 ਸਾਲ ਦੇ ਵਿੱਚ ਬਹੁਤ ਵੱਧ ਗਿਆ ਆ। ਤੁਹਾਡੇ ਕੋਲ ਆਪਣੀ ਪ੍ਰੈਪਰੇਸ਼ਨ ਕਰਨ ਦੇ ਲਈ ਬਹੁਤ ਘੱਟ ਸਮਾਂ ਹੁੰਦਾ ਹੈ, ਲੇਕਿਨ ਜਿਹੜੇ ਹੋਰ ਕੰਮ ਆ ਜਿੱਦਾਂ ਕਈ ਕਈ ਘੰਟੇ ਤੁਹਾਨੂੰ ਕੰਮ ਹੋਰਨਾਂ ਚੀਜ਼ਾਂ ਤੇ ਕਰਨਾ ਪੈਂਦਾ, ਉਹਦੇ ਕਰਕੇ ਵੀ ਸਾਡੇ ਬੱਚੇ ਆ ਇਹਦੇ ਵੱਲ ਬਹੁਤਾ ਇੰਟਰਸਟ ਨਹੀਂ ਲੈ ਰਹੇ। ਉਹਦੇ ਕਰਕੇ ਟੀਚਰ ਟ੍ਰੇਨਿੰਗ ਦੇ ਜਿਹੜੇ ਪਲੇਸਮੈਂਟਸ ਆ ਉਹਦੇ ਵਿੱਚ ਬਹੁਤ ਘੱਟ ਆ, ਜਾਂ ਜਿਹੜੇ ਟੀਚਰ ਲੱਗ ਵੀ ਜਾਂਦੇ ਆ ਉਹ 2-4 ਸਾਲ ਤੋਂ ਬਾਅਦ ਕਿਸੇ ਹੋਰ ਜੋਬ ਵਿੱਚ ਚਲ ਜਾਂਦੇ ਆ। ਉਹਦੇ ਕਰਕੇ ਕਾਫੀ ਪਰੇਸ਼ਾਨੀਆਂ ਜਿਹੜੀਆਂ ਟੀਚਰਸ ਨੂੰ ਆਈਆਂ, ਕਈਆਂ ਸਕੂਲਾਂ ਵਿੱਚ ਕਈ ਕਲਾਸਾਂ ਕਵਰ ਹੀ ਨਹੀਂ ਹੁੰਦੀਆਂ ਕੰਬਾਈਂਡ ਕਲਾਸਾਂ ਕਰਕੇ, ਕਈ ਵਾਰ ਤਾਂ ਜਿਹੜੇ ਬਾਹਰ ਤੇ ਬੱਚੇ ਅਸੈਂਬਲੀ ਵਗੈਰਾ ਵਾਲੇ ਉੱਥੇ ਬਿਠਾ ਦਿੰਦੇ। ਸੁਣਿਆ ਹੈ, ਦੇਖਿਆ ਨਹੀਂ, ਲੇਕਿਨ ਜਿਹੜੇ ਅੱਛੇ ਅੱਛੇ ਸਕੂਲ ਹੈ ਉਹਨਾਂ 'ਚ ਤਾਂ ਖੈਰ ਪਲੇਸਮੈਂਟ ਹੁੰਦੀ ਰਹਿੰਦੀ ਹੈ, ਲੇਕਿਨ ਰੀਜਨਲ ਸਕੂਲਾਂ ਦੇ ਵਿੱਚ ਸਾਰੇ ਆਸਟ੍ਰੇਲੀਆ ਵਿੱਚ ਹੀ ਕਾਫੀ ਪ੍ਰੋਬਲਮ ਆ ਰਹੀ ਹੈ ਅੱਜ ਕੱਲ੍ਹ ਕਿ ਟੀਚਰ ਸ਼ਾਰਟੇਜ ਬਹੁਤ ਜ਼ਿਆਦਾ ਆ।
ਜੀ, ਆਪਾਂ ਕੁਛ ਹੋਰ ਮੁੱਦਿਆਂ 'ਤੇ ਗੱਲਬਾਤ ਜਾਰੀ ਰੱਖਾਂਗੇ, ਜਿਨ੍ਹਾਂ ਦੇ ਵਿੱਚ ਲੌਂਗ ਵੀਕਐਂਡ ਦੀ ਗੱਲ ਕਰਨੀ ਹੈ ਅਤੇ ਸ਼ੋਰਟੇਜ ਕੀ, ਹੁਣ ਆਪਾਂ ਓਵਰ ਸਪਲਾਈ ਦੀ ਵੀ ਗੱਲ ਕਰਨੀ, ਕਈ ਡਿਪਾਰਟਮੈਂਟਾਂ ਦੇ ਵਿੱਚ ਓਵਰ ਸਪਲਾਈ ਆ ਅਤੇ ਉਹਨਾਂ ਨੂੰ ਕੀ ਸਮੱਸਿਆਵਾਂ ਆਉਣੀਆਂ, ਇਹਦੇ ਬਾਰੇ ਵੀ ਗੱਲ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਦੇ ਉਸ ਪਾਰ ਗੱਲਾਂ ਬਾਤਾਂ ਜਾਰੀ ਰਹਿਣਗੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜੀ, ਇਹ ਸਨ ਸੁਨੇਹੇ ਸਾਡੇ ਸਪੋਂਸਰਸ ਦੇ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸੋ ਅਮਰੀਕ ਭਾਅ ਜੀ ਮੇਰੇ ਨਾਲ ਸ਼ਾਮਲ ਨੇ, ਸਿਡਨੀ ਤੋਂ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਕਾਫੀ ਅਰਸੇ ਬਾਅਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹਾਂ। ਸੋ ਇਸ ਕਰਕੇ ਅਮਰੀਕ ਭਾਅ ਜੀ, ਜਿਸ ਹਿਸਾਬ ਨਾਲ ਸਾਡੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਹੈ। ਇੱਕ ਛੋਟੇ ਜਿਹੇ ਸੁਨੇਹੇ 'ਤੇ ਹੀ ਸਾਰੇ ਹਾਜ਼ਰ ਨੇ। ਭੁਪਿੰਦਰ ਜੰਡੂ ਸਾਡੇ ਨਾਲ ਜੁੜੇ ਨੇ ਕੁਇਕਰ ਸਿੱਲ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਪ੍ਰੀਤ ਸਿੱਧੂ ਕ੍ਰਾਈਸਟ ਚਰਚ ਵਾਲੇ ਆ ਗਏ ਨੇ ਅਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ। ਸੋ ਮੈਨੂੰ ਲੱਗਦਾ ਕਿ ਅਸੀਂ ਉੱਥੋਂ ਹੀ ਸ਼ੁਰੂ ਕੀਤਾ ਜਿੱਥੋਂ ਆਪਾਂ ਪੌਜ਼ ਲਾਈ ਸੀ ਜਾਂ ਰੋਕਾ ਲਾਇਆ ਸੀ। ਹੁਣ ਗੱਲ ਕਰਦੇ ਹਾਂ ਭਾਅ ਜੀ, ਲੌਂਗ ਵੀਕਐਂਡ ਚੱਲ ਰਿਹਾ ਆ ਅਤੇ ਮੈਂ ਇੱਕ ਦਿਨ ਨਾ ਬੈਠਾ ਸੋਚ ਰਿਹਾ ਸੀਗਾ ਵੀ ਪਹਿਲਾਂ ਤਾਂ ਇਹ ਕੁਈਨਜ਼ ਦਾ ਬਰਥਡੇ ਹੁੰਦਾ ਸੀਗਾ ਅਤੇ ਇਸ ਕਰਕੇ ਰਾਣੀ ਦਾ ਜਨਮ ਦਿਨ ਮਨਾਉਂਦੇ ਹੁੰਦੇ ਸੀਗੇ ਤਾਂ ਕਰਕੇ ਇਹ ਉਹਦਾ ਬਰਥਡੇ ਹੋਣਾ ਇਸ ਦਿਨ ਨੂੰ। ਪਰ ਹੁਣ ਮੈਨੂੰ ਇੱਦਾਂ ਲੱਗ, ਫਿਰ ਮੈਂ ਸੋਚਦਾ ਹੁੰਦਾ ਸੀ ਵੀ ਇਹ ਵੀਕਐਂਡ 'ਤੇ ਕੱਲ੍ਹ ਹੀ ਆਉਂਦਾ ਆ, ਵੀ ਇਹ ਵੀ ਜਿੱਦਾਂ ਨਾਨਕ ਸ਼ਾਹੀ ਕੈਲੰਡਰ ਦਾ ਬਿਕਮ ਨਹੀਂ, ਕੈਲੰਡਰ ਦਾ ਕਲੇਸ਼ ਪਿਆ ਹੋਇਆ ਕਿਤੇ, ਇਹ ਵੀ ਚੰਦਰਮਾ ਦੇ ਹਿਸਾਬ ਨਾਲ ਤਾਂ ਨਹੀਂ ਮਨਾਉਂਦੇ, ਹੈ ਨਾ?
ਇਹ ਤਾਂ ਨਹੀਂ ਚੈੱਕ ਕਰਦੇ
ਨਾ। ਤਾਂ ਫਿਰ ਚਲੋ ਇੰਨੀ ਗੱਲ ਨਹੀਂ ਸੀ, ਪਰ ਮੇਰੇ ਨਾ ਬੈਠੇ ਬੈਠੇ ਮਨ ਮੇ ਖਿਆਲ ਆਇਆ, ਦਿਲ 'ਚ ਖਿਆਲ ਆਇਆ, ਮਨ ਕੀ ਬਾਤ, ਹੁਣ ਵੀ ਹੁਣ ਤਾਂ ਉਹ ਰਾਣੀ ਚਲੋ ਅਕਾਲ ਚਲਾਣਾ ਕਰ ਗਈ ਹੈ ਅਤੇ ਹੁਣ ਉਹਦੇ ਥਾਂ ਰਾਜਾ ਬਣ ਗਿਆ ਆ ਕਿੰਗ ਚਾਰਲਸ, ਅਤੇ ਹੁਣ ਉਹਦਾ ਬਰਥਡੇ ਤਾਂ ਡਿਫਰੈਂਟ ਹੋਣਾ ਚਾਹੀਦਾ, ਫਿਰ ਉਦੋਂ ਮਨਾਉਣਾ ਚਾਹੀਦਾ। ਇਹ ਕੱਲ ਫਿਰ ਮਤਲਬ ਮੇਰੇ ਮਨ ਦੇ ਵਿੱਚ ਖੜਕ ਹੀ ਗਈ, ਪਰ ਅੱਜ ਨਾ ਮੈਂ ਇਨਫੋਰਮੇਸ਼ਨ ਲੱਭੀ ਆ ABC ਨਿਊਜ਼ 'ਤੇ ਆ, ਹੁਣ ਇਹ ਪਰਸੋਂ ਨੂੰ ਹੈ, ਜਾਣੀ ਕਿ ਕੱਲ੍ਹ ਨੂੰ ਐਤਵਾਰ ਹੈ ਅਤੇ ਪਰਸੋਂ ਨੂੰ ਲੌਂਗ ਵੀਕਐਂਡ ਮਨਾਉਂਦੇ ਆ ਇਹਨੂੰ, ਅੱਗੇ ਤਾਂ ਕੁਈਨਜ਼ ਬਰਥਡੇ ਕਹਿੰਦੇ, ਹੁਣ ਇਹਨੂੰ ਕਿੰਗਜ਼ ਬਰਥਡੇ ਕਹਿੰਦੇ ਆ ਭਾਜੀ।
ਉਦੋਂ ਕਿੰਗਜ਼ ਬਰਥਡੇ ਹੁੰਦਾ ਸੀ ਨਾ,
ਅੱਛਾ,
ਤੇ ਉਦੋਂ ਕਿੰਗਜ਼ ਬਰਥਡੇ ਹੁੰਦਾ ਸੀ ਤੇ ਫਿਰ ਕਵੀਨਸ ਬੈਡੇ ਜਿਲ 1953 ਉਹਦੀ ਤਾਸ਼ਪੋਸ਼ੀ ਹੋਈ ਆ ਤੇ ਫਿਰ ਕਵੀਨਸ ਬੈਡੇ ਹੋ ਗਿਆ, ਹੁਣ ਫਿਰ ਕਿੰਗਸ ਬੈਡੇ ਮਨਾਉਣ ਲੱਗ ਪਿਆ ਕਿਉਂ ਕਿੰਗ ਹੋ ਗਿਆ ਨਾ। ਇੱਕ ਇੱਥੇ ਇੱਕ ਹੋਰ ਮਨਦੀਪ ਗੱਲ ਵੀ ਸੋਚਣ ਵਾਲੀ ਆ, ਕਈ ਕੰਟਰੀ ਆ ਕਾਮਨਵੈਲਥ ਕੰਟਰੀ ਆ ਜਿਹਨਾਂ ਵਿੱਚ ਕਿ ਇਹਨੂੰ ਮਨਾਇਆ ਜਾਂਦਾ ਤੇ ਮੁਫਤੀ ਰੇੜੀ ਆਉਂਦਾ ਹੈ, ਮੁਫਤੀ ਰੇੜੀ ਦੇਣ ਵਾਲੀ ਇੱਕ ਦਿਨ ਫ੍ਰੀ ਕਰਨ ਵਾਲੀ ਗੱਲ ਆ। ਜਿੱਥੇ ਦਾ ਉਹ ਰਾਜਾ ਆ ਇੰਗਲੈਂਡ ਜਿੱਥੇ ਦਾ ਉਹ ਜਨਮ ਆ ਉੱਥੇ ਨੀ ਮਨਾਇਆ ਜਾਂਦਾ ਇਹਨੂੰ, ਉੱਤੇ ਕੋਈ ਛੁੱਟੀ ਨਹੀਂ ਹੈ,
ਉੱਤੇ ਕੋਈ ਨਹੀਂ। ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਹੁਣ 12 ਜੂਨ ਦੀ ਆ ਉਹ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ 'ਚ ਨਹੀਂ ਛੁੱਟੀ ਹੈਗੀ, ਬਾਕੀ ਸਟੇਟਾਂ ਜਿਹੜੀਆਂ 5 ਆ ACT, ਨਿਊ ਸਾਊਥ ਵੇਲਸ, ਨਾਰਦਰਨ ਟੈਰੀਟਰੀ, ਸਾਊਥ ਆਸਟ੍ਰੇਲੀਆ
ਉਹ ਅੱਗੇ ਪਿੱਛੇ ਕਰ ਦਿੰਦੇ ਆ, ਅੱਗੇ ਪਿੱਛੇ ਕਰਦੇ ਆ।
ਹਾਂ ਉਹ ਉਹਨੇ ਕੁਈਨਜ਼ਲੈਂਡ ਦੇ ਵਿੱਚ 2 ਅਕਤੂਬਰ ਨੂੰ ਮਨਾਉਣਾ ਕਹਿੰਦੇ, ਵੈਸਟਰਨ ਆਸਟ੍ਰੇਲੀਆ 'ਚ 25 ਸਤੰਬਰ ਨੂੰ। ਹਾਂ
ਕਹਿਣ ਦਾ ਭਾਵ ਇੱਕ ਦਿਨ ਫ੍ਰੀ ਦੇਣਾ ਹੁੰਦਾ, ਚਾਹੇ ਉਹਦੇ ਉਹਦੇ ਨਾਂ ਤੇ ਦੇਣ ਦੇ ਇੱਕ ਦਿਨ ਫ੍ਰੀ, ਇੰਗਲੈਂਡ ਵਿੱਚ ਨਹੀਂ ਮਿਲਦਾ। ਮੈਂ ਪੁੱਛਿਆ ਆਪਣੇ ਬ੍ਰਦਰਸ ਨੂੰ, ਕਈ ਆਪਣੇ ਦੋਸਤ ਵੀ ਆ ਰਿੱਕੀ ਨੂੰ ਵੀ, ਉਹ ਕਹਿੰਦੇ ਇੰਗਲੈਂਡ ਤਾਂ ਕਿੰਗ ਬਰਥਡੇ ਹੁੰਦਾ ਹੀ ਨਾ, ਕੁਈਨ ਬਰਥਡੇ ਕਦੇ ਹੁੰਦਾ ਹੀ ਨਹੀਂ ਹੈ, ਉੱਥੇ ਮਨਾਇਆ ਨਹੀਂ ਜਾਂਦਾ।
ਤੇ ਜਿੱਦਾਂ ਉੱਥੇ ਕੇਲੇ ਤਾਂ ਕੈਕਟਸ ਦੇ ਪਰੌਂਠੇ ਨਹੀਂ ਹੁੰਦੇ, ਉੱਥੇ ਕਿੰਗਸ ਦਾ ਬਰਥਡੇ
ਉਹ ਤਾਂ ਕਹਿੰਦਾ ਤੁਸੀਂ ਤਾਂ ਕਦੇ ਸੁਣੇ ਵੀ ਨਾ ਹੋਗੇ। ਗੱਲ ਤਾਂ ਉੱਥੇ ਠੀਕ ਹੈ, ਉਹਦੀ
ਗੱਲ ਤਾਂ ਠੀਕ ਹੈ, ਪਰ ਗੱਲ ਤਾਂ ਇਹ ਆ ਵੀ ਜਿਹੜਾ ਕੁਈਨ ਦਾ ਬਰਥਡੇ ਸੀਗਾ ਉਹ ਵੀ ਇਸ ਤਰੀਕ ਨੂੰ ਸੀ, ਉਹ 21 ਅਪ੍ਰੈਲ ਨੂੰ ਹੁੰਦਾ ਹੁੰਦਾ ਸੀ। ਅਤੇ ਖੈਰ ਮੈਂ ਤੁਹਾਡੇ ਨਾਲ ਸਹਿਮਤ ਹਾਂ, ਤਾਂ ਇਹ ਜਿਹੜਾ ਉਹ ਸਿਰਫ ਉਹਦੇ ਨਾਂ 'ਤੇ ਹੀ ਛੁੱਟੀ ਦੇਣੀ ਹੈ। ਵੈਸੇ ਜਿਹੜਾ ਕਿੰਗ ਚਾਰਲਸ ਦਾ ਜਨਮ ਦਿਨ ਨਾ ਉਹ ਕਿਹੜੀ ਤਰੀਕ ਨੂੰ ਆ, ਤੁਹਾਨੂੰ ਪਤਾ ਕੁਛ?
ਨਹੀਂ ਮੈਨੂੰ ਆਮਦੀ ਪਦੇ ਬਾਰੇ ਪਤਾ ਨਹੀਂ ਹੈ, ਲੇਕਿਨ ਖੋਜ ਕਰਨੀ ਚਾਹੀਦੀ ਸੀ, ਮੈਨੂੰ ਇਹ ਨਹੀਂ ਪਤਾ ਵੀ ਅਸੀਂ ਡਿਸਕਸ਼ਨ ਕਰਨੀ ਇਹਦੀ।
ਅੱਛਾ,
ਇਹ ਤਾਂ ਫਲੋ ਆ ਨਾ, ਚੱਲ ਪੈਂਦਾ ਕੋਈ ਵੀ ਟੋਪਿਕ ਚੱਲ ਪੈਂਦਾ ਆ, ਤੇ ਪਤਾ ਨਹੀਂ ਕਰਾਂਗੇ ਅਗਲੀ ਵਾਰ ਦੱਸਾਂਗੇ ਕਦੋਂ ਉਹਦਾ ਐਕਚੁਅਲ ਬਰਥਡੇ ਕਿਦਾਂ ਆ।
ਹਾਂ ਉਹਦਾ ਹੈ ਨਹੀਂ, ਉਦਾਂ ਕੋਈ ਕਿਸੇ ਕੋਲ ਟੇਵਾ ਪਿਆ ਹੋਵੇ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸਣ,
ਜਨਮ ਕੁੰਡਲੀ ਉਹਦੀ ਹੋਵੇ ਤਾਂ ਦੱਸ ਸਕਦੇ
ਆ। ਕੁਈਨ ਦਾ ਬਰਥਡੇ 21 ਅਪ੍ਰੈਲ ਨੂੰ ਹੁੰਦਾ ਸੀਗਾ, ਤੇ ਹਾਂਜੀ ਹਾਂਜੀ, ਤੇ ਇਹਦਾ ਹੁਣ ਆਪਾਂ ਚਲੋ ਲੱਭ ਲਵਾਂਗੇ ਕਿਤੇ ਨਾ ਕਿਤੇ। ਵੈਸੇ ਬਹੁਤੀ ਲੋੜ ਵੀ ਹੈ ਨਹੀਂ, ਆਪਾਂ ਉੱਥੇ ਕੀ ਲੈਣਾ ਆ, ਆਪਾਂ ਕਿਹੜੇ ਮਤਲਬ ਉਹੀ ਵੀ ਉਹਨੇ ਸਾਡੇ ਕੋਲ ਟੇਵਾ ਦਿਖਾ ਲੈਣਾ ਆਉਣਾ ਕਿਤੇ। ਤੇ ਚਲੋ
ਅਮਨੀ, ਜਿਹੜੇ ਉਦਾਂ ਇੱਕ ਗੱਲ ਇਹ ਵੀ ਮਸ਼ਹੂਰ ਹੈ, ਜਿਹੜੇ ਅਪ੍ਰੈਲ ਦੇ ਵਿੱਚ ਜਨਮ ਹੁੰਦੇ ਆ ਨਾ, ਅਪ੍ਰੈਲ ਦੇ ਵਿੱਚ ਜਿਹੜੇ ਜਨਮ ਹੁੰਦੇ ਆ ਉਹਨਾਂ ਦੀ ਉਹ ਮਹਾਨ ਪਰਸਨੈਲਿਟੀਜ਼ ਹੁੰਦੀਆਂ, ਕਾਫੀ ਅਗਰੈਸਿਵ ਪਰਸਨੈਲਿਟੀਜ਼ ਵੀ ਹੁੰਦੀਆਂ, ਯੋਧੇ ਵੀ ਹੁੰਦੇ ਆ, ਕਿੰਗਸ ਵੀ ਹੁੰਦੇ ਆ, ਇੱਦਾਂ ਇਹ ਗੱਲ ਮੰਨੀ ਗਈ। ਵੱਡੇ ਖਿਡਾਰੀ ਵੀ ਹੁੰਦੇ ਆ, ਜਿੱਦਾਂ ਸਚਿਨ ਤੇਂਦੁਲਕਰ ਦਾ ਵੀ ਅਪ੍ਰੈਲ ਦਾ ਹੀ ਜਨਮ ਆ, ਹੁਣ ਰਾਣੀ ਦਾ ਵੀ ਅਪ੍ਰੈਲ ਦਾ ਹੀ ਜਨਮ ਆ, ਸ਼ਾਇਦ ਤੁਹਾਡਾ ਵੀ ਅਪ੍ਰੈਲ ਦਾ ਹੀ ਜਨਮ ਆ, ਇਹ ਤਾਂ ਪਤਾ ਨਹੀਂ ਹੈ। ਲੇਕਿਨ ਇੱਕ ਗੱਲ ਹੁੰਦੀ ਸੀ ਜਦੋਂ ਨਾ ਸਾਡੇ ਜ਼ਮਾਨੇ ਦੇ ਵਿੱਚ, ਤੁਸੀਂ ਜਿੰਨੇ ਵੀ ਸਾਡੇ ਹਾਣ ਦੇ ਆ ਜਾਂ ਉਹਨਾਂ ਥੋੜੇ ਜਿਹੇ ਬੜੇ ਆ, ਉਹ ਦੇਖੋ ਸਾਰੇ ਅਪ੍ਰੈਲ ਦੇ ਹੀ ਆ, ਜਨਮ ਅਪ੍ਰੈਲ ਚ ਹੁੰਦਾ ਸੀ। ਉਹਦਾ ਰੀਜ਼ਨ ਇਹ ਹੁੰਦਾ ਸੀ, ਜਦੋਂ ਨਿਆਣੇ ਨੂੰ ਸਕੂਲ ਵਿੱਚ ਲੈ ਕੇ ਜਾਣਾ, ਪਹਿਲਾਂ ਤਾਂ ਮਾਸਟਰ ਨੇ ਨਾਂ ਪੁੱਛਣਾ, ਇਹਦਾ ਨਾਂ ਕੀ ਆ, ਅਪ੍ਰੈਲ ਚ ਦਾਖਲੇ ਹੁੰਦੇ ਆ ਨਾ, ਇਹਦਾ ਨਾਂ ਜੀ ਭੋਲਾ ਆ, ਭੋਲਾ ਸਿੰਘ ਲਿਖ ਦੇਣਾ। ਕਿੰਨੇ ਸਾਲਾਂ ਦਾ ਜੀ ਇਹ ਹੋਣਾ ਜੀ, ਕੋਈ 5 ਜਾਂ 6 ਦਾ 7 ਦਾ ਹੋਊਗਾ, ਉਹਨੇ ਪਿੱਛੇ 7 ਸਾਲ ਲਾ ਗਏ ਅਪ੍ਰੈਲ ਦੇ, ਕੈਲਕੂਲੇਟ ਤਾਂ ਉੱਥੋਂ ਹੀ ਕਰਨਾ ਅਪ੍ਰੈਲ ਤੋਂ, ਤੇ ਅਪ੍ਰੈਲ ਨੂੰ ਜਨਮ ਲਿਆ ਤਾਂ ਉਹਨੇ ਪਿੱਛੇ ਸਾਲ ਉੱਥੋਂ ਦੇਖਿਆ ਵੀ ਸਾਡੀ ਪੀੜ੍ਹੀ ਦੇ ਜਨਮ
ਸਾਰੇ ਅਪ੍ਰੈਲ। ਮੈਂ ਸੋਚਿਆ ਤੁਸੀਂ ਕੁਝ ਹੋਰ ਕਹਿਣ ਲੱਗੇ ਆ, ਪਰ ਚਲੋ ਸ਼ੁਕਰ ਹੈ ਟੀਚਰਾਂ ਸਿਰੇ ਭਾਂਡੇ ਭੰਨ ਦਿੱਤੇ ਤੁਸੀਂ।
ਨਹੀਂ ਹੁੰਦਾ ਸੀ ਜਿੱਦਾਂ ਸੀ, ਉਹਨੂੰ ਪਤਾ ਹੀ ਨਹੀਂ ਹੁੰਦਾ ਸੀ, ਨਿਆਣਾ ਲੈ ਕੇ ਆਉਂਦੇ ਸੀਗੇ, ਉਹਨਾਂ ਨੂੰ ਇਹ ਨੀ ਪਤਾ 5 ਸਾਲ ਦਾ 6 ਸਾਲ ਦਾ, ਅੱਛੇ ਮਾੜੀ ਜਿੱਦਾਂ ਕਰੋ 6 ਸਾਲ ਦਾ ਬਣਾ ਕੇ ਲਿਖ ਦਿਓ, ਇਹਨੂੰ ਨਾਮ ਹੀ ਨੀ, ਕਈ ਜਾਂਦਾ ਨਾਮ ਵੀ ਨੀ ਹੁੰਦਾ ਸੀ, ਕਹਿੰਦੇ ਘੋਲੂ ਕਹਿੰਦੇ ਉਹ ਤਾਂ ਪੱਕਾ ਪਤਾ ਨੀ ਨਾ ਕੀ ਆ ਜੀ, ਇਹ ਤਾਂ ਮੇਰਾ ਉਹ ਤਾਂ ਬੜੇ ਬ੍ਰਦਰ ਨੂੰ ਪਿਆ, ਉਹ ਹੈ ਨੀ, ਉਹ ਪਠਾਨਕੋਟ ਨੂੰ ਗਿਆ ਆ। ਹੁਣ ਬੜੇ ਉਦੋਂ ਫੋਨ ਤਾਂ ਹੁੰਦੇ ਸੀ ਬੜੇ ਬ੍ਰਦਰ ਨੂੰ, ਤੁਸੀਂ ਪਠਾਨਕੋਟ ਫੋਨ ਕਰਕੇ ਪਤਾ ਕਰਨਾ ਤਾਂ ਨਾ ਕੀ, ਅੱਛਾ ਇਹ ਨਾ ਕੀ ਤਾਂ ਘੋਲੂ ਰਾਮ ਆ, ਅੱਛਾ 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 ਕੁਲਵਿੰਦਰ ਸਿੰਘ ਲਿਖ ਦਿੰਦੇ ਆ, ਲਿਖ ਦਿਓ ਜੀ 5 ਸਾਲ ਇਹ 7 ਸਾਲ ਦਾ ਕਰਦੇ, ਉਹ ਨੀ ਪਿੱਛੇ ਜਾ ਕੇ ਅਪ੍ਰੈਲ ਚ 14-15 ਅਪ੍ਰੈਲ ਦਾ ਕਰਦੇ।
ਤੁਸੀਂ ਤੁਹਾਡੇ ਕਹਿਣ ਦਾ ਮਤਲਬ ਸਚਿਨ ਤੇਂਦੁਲਕਰ ਦਾ ਨਾਂ ਵੀ ਇੱਦੇ ਰੱਖਿਆ ਹੋਊਗਾ ਨਵੰਬਰ ਦਾ ਜੀ, 14 ਨਵੰਬਰ ਦਾ ਜਨਮ,
14 ਨਵੰਬਰ ਦਾ,
14 ਨਵੰਬਰ
ਕਿਤੇ ਇੰਗਲੈਂਡ ਚ ਨਵੰਬਰ ਚ ਤਾਂ ਨੀ ਦਾਖਲੇ ਹੁੰਦੇ,
ਦਾਖਲੇ ਪਤਾ ਨੀ ਇੱਦੇ ਹੁੰਦੇ ਹੁਣ। ਚਲੋ
ਇਹ ਵੀ ਹੋ ਸਕਦਾ,
ਕਹਿੰਦਾ ਉਹਦੇ ਭਗਵੰਤ ਮਾਨ ਦਾ ਅੱਗੇ ਇੱਕ ਚੁਟਕਲਾ ਨਹੀਂ ਸੀ ਹੁੰਦਾ, ਜਦ ਸਕੂਲੇ ਦਾਖਲ ਕਰਾਉਣ ਜਾਂਦੇ ਸੀ ਬੱਚਿਆਂ ਨੂੰ, ਇਹ ਕਦੋਂ ਕਦਾ ਜਨਮ ਹੈ, ਉਹ ਉਸ ਕਹਿੰਦਾ ਸਾਲ ਹੜ ਆਏ ਸੀਗੇ ਕਹਿੰਦਾ ਹੜ ਤਾਂ 30 ਸਾਲ ਹੁੰਦੇ ਆ, ਕਹਿੰਦਾ ਹੁਣ ਉਹ ਅੱਛਾ ਫਿਰ ਕਹਿੰਦਾ ਹੋਰ ਕੋਈ ਨਿਸ਼ਾਨੀ? ਉਹ ਏਦਾਂ ਆ ਵੀ ਖੁੰਡਿਆਂ ਸਿੰਘਾਂ ਵਾਲੀ ਗਾਂ ਸੂਈ ਸੀਗੀ ਉਸ ਯਾਰ, ਕਹਿੰਦਾ ਕਮਾਲ।
ਤੂੰ ਐਮ ਏ ਕਿਹੜੇ ਸਾਲ ਚ ਕੀਤੀ ਸੀ? ਇਹ ਤਾਂ ਓਦਾਂ ਕਹਿੰਦਾ ਓਦਾਂ ਮੈਨੂੰ ਪਤਾ ਨੀ ਐਮ ਏ ਕਿਹੜੇ ਸਾਲ ਚ ਕੀਤੀ ਸੀ। ਉਦੋਂ ਕਹਿੰਦਾ ਭੁੱਟੋ ਨੂੰ ਫਾਂਸੀ ਲੱਗੀ ਸੀ, ਹੁਣ ਆਪੇ ਕੈਲਕੂਲੇਟ ਕਰ ਲਓ।
ਚਲੋ ਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਕਹਿੰਦੇ ਲੰਬੀ ਬ੍ਰੇਕ ਤੋਂ ਬਾਅਦ ਹਾਰਮਨ ਰੇਡੀਓ ਦੇ ਵਿਹੜੇ ਚ ਦੋਵਾਂ ਵੀਰਾਂ ਦਾ ਸਵਾਗਤ ਹੈ ਜੀ, ਤੁਹਾਡਾ ਵੀ ਸਵਾਗਤ ਹੈ ਦਲਜੀਤ ਸਿੰਘ ਜੀ। ਤੇ ਕਹਿੰਦੇ ਜਨਮ
ਸਿੰਘ ਭਾਜੀ ਨੂੰ ਹੁਣ ਅਲਾਮਾ ਦੇਣਾ ਹੈ, ਅਲਾਮਾ ਬਣਦਾ ਵੀ ਹੈ।
ਇੱਕ ਮਿੰਟ ਦਿੰਨੇ ਆ ਇਹਨਾਂ ਨੂੰ ਲਾਂਬਾ, ਪਹਿਲਾਂ ਇਹਨਾਂ ਦਾ ਮੈਸੇਜ ਜਿਹੜਾ ਹੈ, ਕਹਿੰਦੇ 14 November 1948 ਦਾ ਜਨਮ ਹੈ ਜੀ ਰਾਜੇ ਦਾ, ਜਿਹਦਾ ਜਨਮ ਦਿਨ ਦੀ ਅੱਜ ਇਸ ਵੀਕਐਂਡ ਦੇ ਗੁਲਚਰੇ ਉਡਾਉਣੇ ਆਪਾਂ, ਨਜ਼ਾਰੇ ਲੈਣੇ ਆ ਤੇ ਉਹਦਾ ਜਨਮ ਤਿਥੀ ਭੇਜ ਦਿੱਤੀ ਹੈ ਇਹਨਾਂ ਨੇ। ਤੇ ਅਲਾਂਬਾ ਦੇ ਦਿਓ ਜੀ ਪਹਿਲਾਂ, ਉਸ ਤੋਂ ਬਾਅਦ ਫਿਰ ਸਵਾਗਤ ਕਰਦੇ ਹਾਂ।
ਅਲਾਂਬਾ ਏਦਾਂ ਨੀ, 13 January ਨੂੰ ਇੱਥੇ ਮੇਰੇ ਨਾਲ ਵਾਅਦਾ ਕੀਤਾ ਵੀ ਆਣਾ ਆ ਸਿਡਨੀ ਦੇ ਵਿੱਚ। ਅਸੀਂ ਤਾਂ ਫਿਰ ਇਹਨੂੰ ਉਡੀਕਦੇ ਸੀਗੇ ਕਿਉਂਕਿ ਦਰਸ਼ਨ ਕਰਨੇ ਸੀ ਇਹਨਾਂ ਦੇ। ਫਿਰ ਇਹ ਮੁਕਰ ਗਏ ਇੱਕ ਦਿਨ ਪਹਿਲਾਂ ਹੀ, ਕਹਿੰਦੇ ਅਸੀਂ ਤਾਂ ਆਉਣਾ ਵੀ ਨੀ ਜਿੱਦਾਂ ਹੁਣ। ਅਲਾਂਬਾ ਇਹੀ ਆ,
ਅਲਾਂਬਾ ਠੀਕ ਹੈ। ਚਲੋ ਏਦਾਂ ਆ ਵੀ ਮਿੱਤੇ ਵੀ ਨੀ ਇਹਨਾਂ ਨੂੰ ਮਿਲ ਹੋਇਆ, ਪੰਜਾਬ ਦੇ ਵਿੱਚ ਰਹਿੰਦੇ, ਕਿਉਂਕਿ ਟਰੈਵਲ ਜਿਹੜਾ ਆ ਦੂਜੇ ਹਿੱਸੇ 'ਚ ਤਾਂ ਹੋਇਆ ਹੀ ਨਹੀਂ, ਸਿਹਤ ਸਹੀ ਹੋਣ ਨਾ ਕਰਕੇ। ਜਗਤਾਰ ਗਿੱਲ ਭਾਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਲੰਬੇ ਸਮੇਂ ਬਾਅਦ ਆਵਾਜ਼ ਸੁਣੀ ਤੁਹਾਡੀ, ਮੈਂ ਵੀ ਸਕੂਲ ਦੇ ਵਿੱਚ 6 ਸਾਲ ਪੜ੍ਹਾਇਆ, ਇਹ ਤੁਹਾਡੇ 'ਤੇ ਮਨਸਰ ਹੈ ਕਿ ਤੁਸੀਂ ਆਪਣੀ ਛਵੀ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਬਣਾਈ ਹੋਈ ਹੈ? 30 ਸਾਲ ਹੋ ਗਏ ਸਕੂਲ ਛੱਡੇ ਨੂੰ, 10-12 ਵਿਦਿਆਰਥੀ ਅਜੇ ਵੀ ਟੱਚ 'ਚ ਨੇ। ਬਾਕੀ ਦੂਜਾ ਕਹਿੰਦੇ ਸਰਕਾਰ, ਪੰਜਾਬ ਸਰਕਾਰ, ਸਰਕਾਰ ਪੰਜਾਬ 'ਚ ਬੱਲੇ ਬੱਲੇ ਕਰਵਾਈ ਜਾਂਦੀ ਹੈ, ਪਿਛਲੇ 70 ਸਾਲਾਂ 'ਚ ਸਿਆਸੀ ਪਾਰਟੀਆਂ ਪੰਜਾਬ ਦੇ ਮੁੱਦਿਆਂ 'ਤੇ ਕਦੇ ਇਕੱਠੇ ਨਹੀਂ ਹੋਏ, ਹੁਣ ਪੰਜਾਬ ਦੇ ਮੁੱਦਿਆਂ ਤੋਂ ਬਰਜਿੰਦਰ ਹਮਦਰਦ ਵੱਡਾ ਹੋ ਗਿਆ, ਕੀ ਕਹਿਣਾ ਜੀ ਤੁਹਾਡਾ? ਭਾਜੀ ਇਹ ਵੀ ਇੱਕ ਮੁੱਦਾ ਬਣਿਆ ਕਿ ਜਦੋਂ ਬਰਜਿੰਦਰ ਹਮਦਰਦ ਦੇ ਉਲਟ ਇਨਕੁਆਇਰੀ ਖੁੱਲ੍ਹੀ ਆ, ਛਾਪਾ ਪਿਆ, ਉਸ ਤੋਂ ਬਾਅਦ ਕੇਸ ਚੱਲਣੇ ਆ ਜਾਂ ਰਿਚਾਰਜ ਹੋਣਾ ਆ, ਅਤੇ ਇਹ ਫਿਰ ਸਾਰੇ ਸਿਆਸੀ ਬੰਦੇ ਜਿਹੜੇ ਇਕੱਠੇ ਹੋ ਕੇ ਇੱਕ ਫੋਟੋ ਵੀ ਖਿਚਾਈ, ਜੱਫੀਆਂ ਵੀ ਪਾਈਆਂ ਉੱਥੇ, ਮੈਨੂੰ ਵੀ ਥੋੜ੍ਹਾ ਜਿਹਾ ਇਹ ਔਡ ਲੱਗਿਆ। ਪਰ ਇੱਕ ਗੱਲ ਇਹ ਹੈ ਵੀ ਜਿਹੜੀ ਅਜੀਤ ਅਖਬਾਰ ਦੀ ਛਵੀ, ਮੈਂ ਆਪਣੇ ਹੁਣ ਮਤਲਬ ਜੋ ਮੇਰੀ ਓਬਜ਼ਰਵੇਸ਼ਨ ਉਹ ਦੱਸਦਾ ਹਾਂ ਕਿ ਬਹੁਤ ਅਖਬਾਰਾਂ ਨੇ, ਮੀਡੀਆ ਨੇ ਪੈਸਾ ਇਕੱਠਾ ਕੀਤਾ ਲੋਕਾਂ ਤੋਂ। ਇੱਕ ਅਜੀਤ ਹਰਿਆਵਲ ਲਹਿਰ ਚੱਲੀ ਸੀ ਜਿੱਥੇ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਉਹਨਾਂ ਨੇ ਲਾਏ ਸੀ, ਪਰ ਹੁਣ ਜਦ ਅਸੀਂ ਪੰਜਾਬ 'ਚ ਜਾ ਕੇ ਦੇਖਦੇ ਹਾਂ ਉਹ ਜਿਹੜੀ ਹਰਿਆਵਲ ਲਹਿਰ ਹੈ ਉਹ ਸਾਨੂੰ ਪਤਾ ਨਹੀਂ ਕਿੱਥੇ ਹੈ, ਕਿਉਂਕਿ ਦੁਆਬੇ ਦੇ ਵਿੱਚ ਜਾਂ ਹੁਸ਼ਿਆਰਪੁਰ ਏਰੀਏ ਦੇ ਵਿੱਚ, ਪਠਾਨਕੋਟ ਏਰੀਏ ਦੇ ਵਿੱਚ ਇੱਧਰ ਤਾਂ ਪਹਿਲਾਂ ਹੀ ਦਰਖਤ ਕਾਫੀ ਲੱਗੇ ਹੋਏ ਸੀ, ਪਰ ਜਦ ਅਸੀਂ ਇੱਧਰ ਲੁਧਿਆਣਾ ਟੱਪਦੇ ਹਾਂ ਨਾ ਮੋਗਾ, ਅਤੇ ਉੱਥੇ ਐਨ ਰੜਾ ਹੀ ਪਿਆ, ਜਿੱਦਾਂ ਇੱਧਰ ਪਰਥ ਨੂੰ ਜਾਂਦਿਆਂ ਨੂੰ ਨੱਲਾ ਬਾਹਰ ਆਉਂਦਾ ਨਾ, ਜਿੱਥੇ ਇੱਕ ਵੀ ਦਰਖਤ ਨਹੀਂ ਹੈਗਾ, ਮਤਲਬ ਮਲੀਆ ਮੇਟੇ ਕਰਤਾ ਸਾਰੇ ਪਾਸੇ, ਅਤੇ ਜਿਹੜੇ ਦਰਖਤ ਲੱਗੇ ਹੋਏ ਸੀ ਉਹ ਵੀ ਵੱਢੀ ਜਾ ਰਹੇ ਨੇ, ਕਾਫੀ ਮਾੜੇ ਹਾਲਾਤਾਂ ਦੇ ਵਿੱਚ ਨੇ। ਦਰਖਤਾਂ ਦੀ ਲਹਿਰ ਜਿਹੜੀ ਆ ਇਹ ਫਾਰਮ ਕਮਿਸ਼ਨ ਦੀ ਮੀਟਿੰਗਾਂ ਦੇ ਵਿੱਚ ਵੀ ਹੋਇਆ, ਉਧਰੋਂ ਸਾਡੇ ਦੋਸਤ ਆਏ ਹੋਏ ਸੀ ਮਾਲਵੇ ਤੋਂ, ਉਹਨਾਂ ਨੇ ਵੀ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਹਰਿਆਵਲ ਲਹਿਰ ਲਈ ਇੰਨਾ ਪੈਸਾ ਇਕੱਠਾ ਕੀਤਾ ਅਜੀਤ ਨੇ, ਉਹ ਕਿੱਥੇ ਗਿਆ, ਕੀ ਕੀਤਾ? ਉਹ ਚੈਰਿਟੀ ਦੇ ਅੰਡਰ ਸੀ, ਸਾਨੂੰ ਤਾਂ ਇੰਨਾ ਹੀ ਪਤਾ, ਪਰ ਹੁਣ ਦੇਖੋ ਜਿਹੜੀ ਸਰਕਾਰ ਨੇ ਦੋਸ਼ ਲਾਏ ਨੇ, ਹੋ ਸਕਦਾ ਕੋਈ ਟੈਕਸ ਵਾਲੀ ਗੱਲ ਹੋਵੇ ਜਾਂ ਕਿਸ ਤਰ੍ਹਾਂ ਹੋਵੇ, ਉਹਦੀ ਇਨਕੁਆਇਰੀ ਚੱਲਦੀ ਹੋਵੇ। ਦੂਜੇ ਪਾਸੇ ਹੁਣ ਆਪਾਂ ਨਾਲ BBC ਦੀ ਵੀ ਗੱਲ ਵੀ ਜੋੜ ਦਿੰਦੇ ਹਾਂ ਕਿ BBC ਦੇ ਦਫ਼ਤਰਾਂ 'ਤੇ ਛਾਪੇ ਪਏ ਸੀ, ਦੁਨੀਆਂ ਦੇ ਵਿੱਚ ਬੜੀ ਹਾਹਾਕਾਰ ਮਚੀ, ਮੋਦੀ ਐਂ ਕਰ। ਹੁਣ BBC ਆਪ ਮੰਨੀ ਹੈ ਕਿ ਪਤਾ ਨਹੀਂ 40 ਕਰੋੜ ਪਤਾ ਨਹੀਂ 400 ਕਰੋੜ ਟੈਕਸ ਜਿਹੜਾ ਆ ਉਹ ਨਹੀਂ ਦਿੱਤਾ BBC ਨੇ, ਹੁਣ ਉਹ ਆਪ ਮੰਨੇ ਆ ਅਤੇ ਉਹਨਾਂ ਨੂੰ ਹੁਣ ਦੇਣਾ ਪੈਣਾ ਆ। ਸੋ ਇਹ ਮਤਲਬ ਜਦੋਂ ਜਿਹੜੇ ਮੀਡੀਆ ਹਾਊਸਿਸ ਹੈ ਜਿਹੜੇ ਕਿ ਜਿਹਨੂੰ ਚੌਥਾ ਥੰਮ ਕਹਿੰਦੇ ਆ, ਉਹ ਆਪ ਹੀ ਇੱਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਲੱਗ ਪਣ, ਅਤੇ ਲੋਕਾਂ ਨੂੰ ਉਹਨਾਂ ਨੇ ਕੀ ਦੱਸਣਾ ਆ? ਸੋ ਇਹੀ ਜਿਹੜੀ ਗੱਲਬਾਤ ਹੈ ਹੁਣ ਹਮਦਰਦ ਦੇ ਮਾਮਲੇ ਦੇ ਵਿੱਚ, ਉਹ 'ਤੇ ਇੱਕ ਇਨਕੁਆਇਰੀ ਚੱਲੀ ਆ, ਇਨਕੁਆਇਰੀ ਚੱਲਣੀ ਆ, ਉਹਦੇ ਵਿੱਚ ਭਾਜੀ ਇੰਨੇ ਪੋਲੀਟੀਸ਼ੀਅਨ ਇਕੱਠੇ ਕਰਨ ਦਾ ਕੀ ਪੁਆਇੰਟ ਆ? ਮਤਲਬ ਇੱਕ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ, ਤੁਹਾਡਾ ਕੀ ਖਿਆਲ ਹੈ?
ਨਹੀਂ ਅਮਨਦੀਪ, ਜਿੱਥ ਤੱਕ ਵੀ ਪ੍ਰੈਸ ਦੀ ਆਜ਼ਾਦੀ ਦਾ ਸਵਾਲ ਹੈ ਨਾ, ਉਹ ਜਿਹੜਾ ਸੈਂਟਰ ਸਰਕਾਰ ਹੈ ਜਿੱਦਾਂ ਮੋਦੀ ਸਰਕਾਰ ਆ, ਇਹਦੇ ਵਿੱਚ ਵੀ ਕਾਫੀ ਉਹ ਕਾਫੀ ਉਹਨਾਂ ਅਦਾਰਿਆਂ ਨੂੰ ਹੀ ਜ਼ਿਆਦਾ ਪਹਿਲ ਦਿੱਤੀ ਜਾਂਦੀ, ਜਿਹੜੇ ਕਿ ਅਦਾਰੇ ਉਹਨਾਂ ਦੀ ਬੋਲੀ ਬੋਲਦੇ ਆ। ਤੁਸੀਂ ਦੇਖਿਆ ਹੋਊਗਾ ਕਿ ਮੋਦੀ ਮੀਡੀਆ ਵੀ ਕਹਿੰਦੇ ਆ, ਜਿੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਫੀ ਉਹਨਾਂ ਦੀ ਖਿੱਚੋਤੂ ਹੋਈ ਆ ਉਸ ਉਹਨਾਂ ਉਹਨਾਂ ਅਖਬਾਰਾਂ ਦੀ ਜਾਂ ਉਹਨਾਂ TV ਚੈਨਲਸ ਦੀ, ਇਵਨ ਤੁਸੀਂ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਦੇਖਿਆ ਹੋਊਗਾ ਕਿੰਨਾ ਕੂੜ ਪ੍ਰਚਾਰ ਕੀਤਾ ਗਿਆ ਸਿੱਖਾਂ ਦੇ ਖਿਲਾਫ ਕਈ ਮੀਡੀਆ ਅਦਾਰਿਆਂ ਦੇ ਦੁਆਰਾ, 24 ਘੰਟੇ ਹੋਇਆ ਇਹ। ਤੇ ਏਦਾਂ ਹੀ ਹੁਣ ਪੰਜਾਬ ਦੇ ਵਿੱਚ ਹੁਣ ਦੇਖਿਆ ਜਾਵੇ ਤਾਂ ਜਿਹੜੀ ਅਜੀਤ ਅਖਬਾਰ ਆ, ਅਸੀਂ ਇਹਨੂੰ ਬਚਪਨ ਤੋਂ ਹੀ ਪੜ੍ਹਦੇ ਆ ਰਹੇ ਹਾਂ, ਇਹ ਸਾਡਾ ਨੌਲੇਜ ਦਾ ਆਧਾਰ ਵੀ ਰਿਹਾ ਆ, ਸਾਨੂੰ ਪ੍ਰੇਰਣਾ ਵੀ ਦਿੱਤੀ ਆ, ਇਸ ਤੋਂ ਬਹੁਤ ਕੁਛ ਸਿੱਖਿਆ। ਅਸੀਂ ਅਜੀਤ ਅਖਬਾਰ ਇਹ ਹੁੰਦਾ ਸੀ ਜਾਂ ਅਕਾਲੀ ਪੱਤਰਿਕਾ ਹੁੰਦੀ ਸੀ ਉਦੋਂ। ਜਿੱਥੋਂ ਤੱਕ ਹੁਣ ਇਹਨਾਂ ਦੀ ਇਨਕੁਆਇਰੀ ਦਾ ਸਵਾਲ ਆ, ਤੇ ਹੋ ਸਕਦਾ ਇਨਕੁਆਇਰੀ 'ਚ ਕੋਈ ਮਾੜਾ ਮੋਟਾ ਹੋਵੇ ਵੀ, ਲੇਕਿਨ ਜਿੱਦਾਂ ਇਹਨਾਂ ਦੀਆਂ ਐਡਸ ਬੰਦ ਕੀਤੀਆਂ ਗਈਆਂ, ਖਾਸ ਤੌਰ 'ਤੇ ਉਹਨਾਂ ਨੂੰ ਟਾਰਗੈਟ ਕਰਕੇ ਬੰਦ ਕੀਤਾ ਗਿਆ, ਸਭ ਕੁਛ ਨਾਲ ਟਾਰਗੈਟ ਕੀਤਾ ਗਿਆ, ਕਿਉਂਕਿ ਉਹ ਸਰਕਾਰੀ ਬੋਲੀ ਬੋਲਦੇ ਨਹੀਂ ਹੈ, ਥੋੜ੍ਹੀ ਆਪਣੀ ਵਿਲੱਖਣਤਾ ਰੱਖਦੇ ਆ, ਜਾਂ ਇੱਕ ਤਰ੍ਹਾਂ ਦੇ ਨਾਲ ਪੱਤਰਕਾਰੀ ਵਿੱਚ ਥੋੜ੍ਹੀ ਜਿਹੀ ਰੜਕ ਵੀ ਰੱਖਦੇ ਆ ਹਮਦਰਦ ਸਾਹਿਬ, ਉਹਨਾਂ ਦੀ ਪਰਸਨੈਲਿਟੀ ਤੋਂ ਹੀ ਲੱਗਦਾ ਆ ਕਿ ਜਿੱਦਾਂ ਉਹਨਾਂ, ਲੇਕਿਨ ਉਹਨਾਂ ਦੀਆਂ ਐਡਸ ਬੰਦ ਕਰ ਦਿੱਤੀਆਂ ਗਈਆਂ, ਉਹਦੇ 'ਤੇ ਕੋਈ ਵੀ ਸਰਕਾਰ ਨੇ ਪ੍ਰਤੀਕਿਰਿਆ ਨਹੀਂ ਦਿੱਤੀ, ਕਿਉਂ ਬੰਦ ਕੀਤੀਆਂ ਨਾ ਉਹਨਾਂ ਨੇ ਪੁੱਛਿਆ ਵੀ ਆ, ਤਾਂ ਉਹਦੇ ਇਹ ਤਾਂ ਲੱਗਦਾ ਹੈ ਕਿ ਬਦਲਾਖੋਰੀ ਤਾਂ ਅਮਨਦੀਪ ਦੋਨਾਂ ਪਾਸਿਆਂ 'ਤੇ ਹੋ ਰਹੀ ਆ, ਚਾਹੇ ਉਹ ਟਸਲ ਚੱਲ ਰਹੀ ਆ, ਤੇ ਉਹਦੇ ਤੇ ਜਿਹੜਾ ਦੁਬਾਰਾ ਕੇਸ ਖੋਲਦਾ ਉਹਨੂੰ ਫਸਾਉਣ ਦੀ ਕੋਸ਼ਿਸ਼ ਕਰੋ। ਪ੍ਰੋਬਲਮ ਪਤਾ ਕਿੱਦਾਂ ਸਾਡੀ ਜੁਡੀਸ਼ੀਅਲ ਦੀ ਇਹ ਆ ਕਿ ਜੇ ਤੁਸੀਂ ਕਿਸੇ ਦੇ ਕੇਸ ਕਰਦੇ ਆ, ਉਹ ਕੇਸ ਅਗਰ ਫੇਲ ਹੋ ਜਾਂਦਾ ਕੋਰਟ ਦੇ ਵਿੱਚ, ਤੁਹਾਡੇ ਤੇ ਦੁਬਾਰਾ ਕੇਸ ਨਹੀਂ ਹੁੰਦਾ। ਹੁਣ ਆਸਟ੍ਰੇਲੀਆ ਵਿੱਚ ਜਿਹੜੇ ਐਡਵਾਂਸ ਕੰਟਰੀ ਆ, ਜੇ ਤੁਸੀਂ ਕਿਸੇ ਤੇ ਕੇਸ ਕਰਦੇ ਆ, ਅਗਰ ਕੇਸ ਫੇਲ ਹੋ ਗਿਆ ਉਹ, ਤੁਹਾਡੇ ਤੇ ਸਾਰਾ ਕੰਪਨਸੇਸ਼ਨ ਪੈ ਜਾਂਦਾ। ਉਸ ਕਰਕੇ ਉੱਥੇ ਮਨਮਾਰੀ ਕੀਤੀ ਜਾ ਰਹੀ ਹੈ ਕਿ ਹਰੇਕ ਦਾ ਕਿਸੇ ਤੇ ਤੁਸੀਂ ਐਫ ਆਈ ਆਰ ਕਰਾਉਂਦੇ ਆ, ਕਿਸੇ ਤੇ ਤੁਸੀਂ ਕੁਛ ਕਰਾਉਂਦੇ, ਇਹ ਵੀ ਆਮ ਲਾਈਫ ਦੇ ਵਿੱਚ ਵੀ, ਜੇ ਉਹ ਐਫ ਆਰ ਆਈ ਫੇਲ ਹੋ ਜਾਂਦੀ ਆ, ਤੇ ਉਹਦੇ ਤੇ ਕੇਸ ਦੁਬਾਰਾ ਬਣਦਾ ਹੈ ਜਿਹਨੇ ਉਹ ਕਰਾਈ ਆ। ਮੋਰਲ ਗਰਾਉਂਡ ਇੰਨੇ ਖਰਾਬ ਆ ਕਿ ਉਹਨਾਂ ਨੂੰ ਅਰੈਸਟ ਹੀ ਨਹੀਂ ਕੀਤਾ ਜਾ ਰਿਹਾ। ਇਹ ਤਾਂ ਹੈਗਾ ਆ ਕਿ ਜਿਸ ਵੇਲੇ ਹਮਦਰਦ ਦੇ ਕੇਸ ਵਿੱਚ, ਮੈਂ ਤਾਂ ਪ੍ਰੋੜਤਾ ਕਰੂੰਗਾ ਕਿ ਹਮਦਰਦ ਦੇ ਕੇਸ ਵਿੱਚ ਸਰਕਾਰ ਥੋੜਾ ਗਲਤ ਕੀਤਾ ਆ।
ਦੇਖੋ ਤੁਸੀਂ, ਤੁਹਾਡਾ ਝੁਕਾ ਤਾਂ ਹੁਣ ਅਕਾਲੀ ਦਲ ਨੂੰ ਹੈਗਾ ਹੀ ਆ, ਮੈਨੂੰ ਪਤਾ ਹੀ ਆ, ਪਰ ਇਹ ਜਿਹੜੀ ਮੇਰੀ ਓਬਜ਼ਰਵੇਸ਼ਨ ਇਹ ਆ ਕਿ ਇਹ ਇਕੱਲਾ ਹੁਣ ਦੈਨਿਕ ਭਾਸਕਰ ਹੈ ਨਾ, ਜਾਂ ਦੈਨਿਕ ਜਾਗਰਣ ਟਾਈਪ ਜਿਹੜੇ ਅਖਬਾਰ ਨੇ, ਉਹਨਾਂ ਨਾਲ ਵੀ ਇਸ ਤਰ੍ਹਾਂ, ਉਹਨਾਂ ਨੂੰ ਵੀ ਐਡ ਬਹੁਤ ਘੱਟ ਮਿਲਦੀ ਆ ਅਤੇ ਉਹ ਦਿੰਦੇ ਨਹੀਂ ਹੈਗੇ, ਪਰ ਉਹ ਕਹਿੰਦੇ ਆ ਵੀ, ਉਹਨਾਂ ਦੀ ਮੈਂ ਗੱਲਬਾਤ ਸੁਣੀ ਬੰਦਿਆਂ ਦੀ, ਇੱਕ ਸੀਨੀਅਰ ਜਰਨਲਿਸਟ ਸੀਗਾ ਉਹ ਸਾਨੂੰ ਦੱਸ ਰਹੇ ਸੀਗੇ, ਉਹ ਕਹਿੰਦੇ ਇਕੱਲੇ ਅਜੀਤ ਨਾਲ ਨਹੀਂ, ਹੋਰ ਕਈ ਅਖਬਾਰਾਂ ਮੀਡੀਆ ਦੇ ਨਾਲ, ਪਰ ਜੇ ਕਹਿੰਦੇ ਤੁਹਾਡਾ ਮੀਡੀਆ ਅਦਾਰਾ ਜਿਹੜਾ ਆ ਉਹ ਬੈਠਾ ਹੀ ਸਰਕਾਰੀ ਐਡ ਲੈਣ 'ਤੇ ਆ, ਫਿਰ ਉਹਨੂੰ ਵਾਕਈ ਉਹ ਬੰਦ ਹੋ ਜਾਣਾ ਚਾਹੀਦਾ ਆ, ਕਿਉਂਕਿ ਇਹਦਾ ਮਤਲਬ ਤੁਸੀਂ ਸਰਕਾਰੀ ਐਡ ਲੈ ਰਹੇ ਹੋ, ਫਿਰ ਸਰਕਾਰੀ ਬੋਲੀ ਬੋਲ ਰਹੇ ਹੋ, ਤੁਹਾਡਾ ਬਿਜ਼ਨਸ ਮਾਡਲ ਹੈ ਹੀ ਨਹੀਂ ਕੋਈ, ਤੁਸੀਂ ਸਿਰਫ ਸਰਕਾਰੀ ਐਡ ਲੈਣ ਕਰਕੇ ਹੀ ਰੇਡੀਓ ਜਾਂ ਟੀਵੀ ਜਾਂ ਅਖਬਾਰ ਚਲਾ ਰਹੇ।
ਮੈਂ ਕਈ ਆਬਜ਼ਰਵੇਸ਼ਨ ਕੀਤੇ, ਜਿਹੜੇ ਵਿਦੇਸ਼ੀ ਰੇਡੀਓ ਹੁੰਦੇ ਸੀ ਨਾ, ਕਈ ਵਿਦੇਸ਼ੀ ਟੀਵੀ ਹੁੰਦੇ ਸੀ ਸਾਡੇ, ਪੰਜਾਬੀ ਟੀਵੀ ਵਿਦੇਸ਼ੀ, ਉਹ ਪਹਿਲਾਂ ਹੋਰ ਬੋਲੀ ਬੋਲਦੇ ਹੁੰਦੇ ਸੀ, 5-6 ਮਹੀਨੇ ਤੇ 1 ਸਾਲ ਤੋਂ ਉਹਨਾਂ ਦੀ ਬੋਲੀ ਵਿੱਚ ਹੀ ਫਰਕ ਪੈ ਗਿਆ।
ਹਾਂ, ਕਿਉਂਕਿ ਉਹ ਐਡ ਦੇ ਨਾਲ ਨਾ, ਕਿਉਂਕਿ ਦੇਖੋ ਵਧੀਆ ਗੱਲ ਹੈ ਜੇ ਐਡ ਦੇ ਨਾਲ ਤੁਹਾਡਾ ਸਰਕਾਰੀ ਐਡ ਦੇ ਨਾਲ ਤੁਹਾਨੂੰ ਉਹ ਐਕਚੁਅਲੀ ਬੋਲੀ ਬੋਲਣੀ ਪੈਂਦੀ ਹੈ, ਦਿਸ ਇਜ਼ ਅ ਅੱਜ ਕੱਲ੍ਹ ਇਹ ਪਾਰਟ ਆਫ ਬਰਾਈਬਰੀ ਸਮਝ ਲਓ ਇੱਕ ਤਰ੍ਹਾਂ ਦੇ ਨਾਲ,
ਬਰਾਈਬਰੀ
ਹੈ ਨਾ। ਪਰ ਜੇ ਹੁਣ ਉਹ ਦੈਨਿਕ ਜਿਹੜੇ ਭਾਸਕਰ ਗਰੁੱਪ ਹੈ ਉਹ ਕਹਿੰਦੇ ਉਹ ਤੁਸੀਂ ਐਡ ਦੇਣੀ ਦਿਓ, ਨਹੀਂ ਦੇਣੀ ਨਾ ਦਿਓ, ਸਾਡੀ ਉੱਦਾਂ ਹੀ ਸਰਕੂਲੇਸ਼ਨ ਬਹੁਤ ਹੈ। ਇੱਕ ਜਰਨਲਿਸਟ ਮੈਨੂੰ ਇਹ ਦੱਸ ਰਹੇ ਸੀ, ਮਤਲਬ ਉਹ ਬਹੁਤ ਸੀਨੀਅਰ ਜਰਨਲਿਸਟ ਹੈ ਆਪਣੇ ਭੁਪਿੰਦਰ ਪੰਨੀਆਂ ਵਾਲਾ, ਕਹਿੰਦੇ ਵੀ ਜੇ ਕੋਈ ਨੌਰਥ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਨਾ ਕੋਈ ਅਦਾਰਾ, ਤਾਂ ਉਹ ਭਾਸਕਰ ਗਰੁੱਪ ਕਰ ਰਿਹਾ ਆ, ਟ੍ਰਿਬਿਊਨ ਵਾਲਿਆਂ ਦਾ ਬੁਰਾ ਹਾਲ ਹੈ, ਮਤਲਬ ਉਹ ਦੇ ਆਫ ਕੰਪਰੋਮਾਈਜ਼, ਉਹਨਾਂ ਦਾ ਕੋਈ ਹੁਣ ਇੰਨਾ ਜ਼ਿਆਦਾ ਸੇ ਨਹੀਂ ਰਹੀ, ਇੱਕ ਟਾਈਮ 'ਤੇ ਉਹਨਾਂ ਦਾ ਬਹੁਤ ਜ਼ਿਆਦਾ ਸੇ ਸੀ, ਬੜੇ ਡੂੰਘੇ ਡੂੰਘੇ ਉਹਨਾਂ ਦੇ ਆਰਟੀਕਲ ਆਉਂਦੇ ਹੁੰਦੇ ਸੀ, ਤਹਿ ਤੱਕ ਜਾਂਦੇ ਹੁੰਦੇ ਸੀ, ਪਰ ਹੁਣ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਐਡ ਨਹੀਂ ਮਿਲਦੀ ਭਾਸਕਰ ਗਰੁੱਪ ਨੂੰ, ਉਹ ਕਹਿੰਦੇ ਸਾਡਾ ਮਾਡਲ ਇਹ ਨਹੀਂ ਸਰਕਾਰੀ ਐਡ, ਉਹਨਾਂ ਦਾ ਦਿਲ ਕਰਦਾ ਸਾਡੇ ਅਦਾਰੇ ਨੂੰ ਵਰਤਣ, ਨਹੀਂ ਕਰਦਾ ਨਾ ਵਰਤਣ, ਉਹਨਾਂ ਦੀ ਸਰਕੂਲੇਸ਼ਨ ਹੀ ਬਹੁਤ ਜ਼ਿਆਦਾ ਆ, ਲੋਕ ਪੜ੍ਹਦੇ ਨੇ। ਮੈਂ ਹੁਣ
ਬਿਲਕੁਲ ਬਿਲਕੁਲ ਗੱਲ ਅਮਨਦੀਪ ਠੀਕ ਹੈ, ਜਿਹੜੇ ਸਰਕਾਰੀ ਜਿਹੜੇ ਸਰਕਾਰੀ ਅਦਾਰਿਆਂ ਤੇ ਡਿਪੈਂਡ ਕਰਦੇ ਆ, ਜਿਹਨੇ ਜਿਹਨਾਂ ਨੂੰ ਐਡ ਮਿਲਦੀ ਉਹਨਾਂ ਨੂੰ ਤੋਂ ਉਹਦੀ ਬੋਲੀ ਬੋਲਣੀ ਪੈਣੀ ਆ, ਕਿਉਂਕਿ ਅਦਰਵਾਈਜ਼ ਐਡ ਬੰਦ ਕਰ ਦੇਣੀ, ਇਨਕਮ ਨਹੀਂ ਹੋਣੀ। ਕਈ ਏਦਾਂ ਦੇ ਅਦਾਰੇ ਹੈਗੇ ਆ, ਟੀਵੀ ਵੀ ਹੈਗੇ, ਛੋਟੇ ਛੋਟੇ ਜਿਹੜੇ ਵਟਸਐਪ ਦੇ ਚੈਨਲ ਆ, ਇਹ ਵੀ ਹੈਗੇ ਆ, ਸਰਕਾਰੀ ਬੋਲੀ ਬੋਲਦੇ ਤਾਂ ਉਹਨਾਂ ਨੂੰ ਮਦਦ ਮਿਲਦੀ ਨਹੀਂ ਮਿਲਦੀ, ਇਹ ਤਾਂ ਧਾਰਨ ਗੱਲ ਆ ਕਿ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਹੀ ਤੁਹਾਡੀ ਮਦਦ ਕਰੂਗਾ
ਉਹ ਬੰਦਾ। ਹਾਂਜੀ ਹਾਂਜੀ, ਹੁਣ ਤੁਸੀਂ ਦੇਖੋ ਦੂਜੇ ਪਾਸੇ ਜਿਹੜਾ, ਚਲੋ ਮੰਨ ਲਿਆ ਵੀ ਅਜੀਤ ਦੀ ਐਡ ਬੰਦ ਕਰਤੀ, ਹੁਣ ਭਾਸਕਰ ਵਾਲਿਆਂ ਨੇ ਕਿਹੜੇ ਬੰਦੇ ਇਕੱਠੇ ਕਰਕੇ ਫੋਟੋਆਂ ਖਿਚਾ ਕੇ ਮਤਲਬ ਕੀ ਕਰ ਲਿਆ? ਕੁਛ ਵੀ ਨਹੀਂ। ਅਸਲ ਦੇ ਵਿੱਚ ਕੀ ਹੈ, ਐਡ ਬੰਦ ਕਰਤੀ ਇੱਕ ਡਿਫਰੈਂਟ ਇਸ਼ੂ ਹੈ, ਜਿਹੜੀ ਉਹਨਾਂ 'ਤੇ ਇਨਕੁਆਇਰੀ ਚੱਲ ਰਹੀ ਹੈ, ਹੈ ਨਾ, ਜਾਂ ਉਹਨਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ ਹਮਦਾਰ ਸਾਹਿਬ ਨੂੰ? ਜੇ ਉਹ ਸਹੀ ਨੇ, ਉਹਨਾਂ ਨੇ ਕੁਛ ਗਲਤ ਕੀਤਾ ਹੀ ਨਹੀਂ, ਹੈ ਨਾ, ਤਾਂ ਉਹਨਾਂ ਨੂੰ ਇੰਨੇ ਬੰਦੇ ਇਕੱਠੇ ਕਰਨ ਦੀ ਕੀ ਲੋੜ ਪਈ ਹੈ? ਸਾਰੇ ਪੋਲੀਟੀਸ਼ੀਅਨ, ਉਹ ਇੱਕ ਸ਼ਕਤੀ ਪ੍ਰਦਰਸ਼ਨ ਹੈ ਸਰਕਾਰ ਨੂੰ ਦੱਸਣਾ ਵੀ ਸਾਡੇ ਨਾਲ ਬੰਦੇ ਆ, ਜਿਹੜੇ ਅਫਸਰ ਆ ਉਹਨਾਂ ਨੂੰ ਡਰਾਉਣਾ ਜਿਹੜੇ ਇਨਕੁਆਇਰੀਆਂ ਕਰ ਰਹੇ ਆ। ਇਹ ਸਿਰਫ ਇੰਨੀ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈਗੀ। ਸਿਰਫ
ਅਮਨਦੀਪ, ਇਹ ਵੀ ਚਲੋ ਗੱਲ ਮੰਨ ਲੈਂਦੇ ਤੁਹਾਡੀ, ਇੰਨੀ ਗੱਲ ਆ। ਅਸੀਂ ਇੱਕ ਹੋਰ ਗੱਲ ਕਰਦੇ ਹਾਂ ਕਿ ਉਸ ਇਕੱਠ ਦੇ ਵਿੱਚ ਬੁਰਾ ਭਲਾ ਬੋਲਿਆ ਗਿਆ, ਪਰਸਨਲ ਗੱਲਾਂ ਕੀਤੀਆਂ ਗਈਆਂ, ਜੋਕਰਬਾਜ਼ੀ ਕੀਤੀ ਗਈ ਆ, ਜਿੱਦਾਂ ਫਿਰ ਮੁੱਖ ਮੰਤਰੀ ਨੇ ਵੀ ਉਹਦਾ ਜਵਾਬ ਦਿੱਤਾ, ਕਾਊਂਟਰ ਅਟੈਕ ਕੀਤਾ। ਇੱਕ ਪੱਤਰਕਾਰ ਇੱਥੇ ਕਾਫੀ ਬੇਵਾਕ ਬੋਲਦੇ ਆ, ਪੱਤਰਕਾਰ ਵਟਸਐਪ ਤੇ ਹੀ ਆ, ਤੇ ਉਹਨਾਂ ਨੇ ਕਿਹਾ ਜੇ ਤੁਸੀਂ ਜੋਕਰਾਂ ਨੂੰ ਪੋਲੀਟਿਕਸ ਵਿੱਚ ਲਿਆਓਗੇ ਜਾਂ ਪਿੰਡਾਂ ਨੂੰ ਪੋਲੀਟਿਕਸ ਵਿੱਚ ਲਿਆਓਗੇ ਦੋਨਾਂ ਸਾਈਡਾਂ ਤੋਂ, ਤਾਂ ਫਿਰ ਸਰਕਸ ਤਾਂ ਕਹਿੰਦਾ ਦੇਖਣੀ ਤੁਹਾਨੂੰ ਮਿਲਣੀ।
ਉਹ ਤਾਂ ਚਲੋ ਇਹ ਪਰਸਨਲ,
ਜਿੱਦਾਂ ਦੀ ਸਰਦਾਰੀ ਦੋਨਾਂ ਧਿਰਾਂ ਤੋਂ, ਈਵਨ ਆਪਣੇ ਨਵਜੋਤ ਸਿੰਘ ਸਿੱਧੂ ਨੇ ਵੀ ਚੰਗੀ ਗੱਲ ਨਹੀਂ ਕੀਤੀ ਉਦੋਂ, ਉਹ ਪਰਸਨਲ ਅਟੈਕ ਕਿਸੇ ਤੇ ਕਰਨਾ ਹੀ ਨਹੀਂ ਚਾਹੀਦਾ। ਵਰਤਾਰਾ
ਬੀਬੀਸੀ ਨੇ ਵੀ ਕੀਤਾ ਸੀ, ਜਦੋਂ ਬੀਬੀਸੀ ਦੇ ਦਫ਼ਤਰਾਂ ਬੀਬੀਸੀ ਦੇ ਦਫ਼ਤਰਾਂ ਤੇ ਰੇਡ ਪਈ, ਜਿਹੜਾ ਆਪਣੇ ਆਪ ਨੂੰ ਬੀਬੀਸੀ ਦੁਨੀਆ ਦਾ ਮਤਲਬ ਬਾਦਸ਼ਾਹ ਕਹਿ ਰਿਹਾ ਆ ਕਿ ਜਰਨਲਿਜ਼ਮ ਦੇ ਵਿੱਚ, ਪੱਤਰਕਾਰਤਾ ਦੇ ਵਿੱਚ ਅਸੀਂ ਹੈਗੇ ਹਾਂ, ਅਸੀਂ ਚੌਥੇ ਕੀ, ਅਸੀਂ ਤਾਂ ਪਹਿਲੇ ਹੀ ਥੰਮ ਬਣਦੇ ਹਾਂ, ਅਸੀਂ ਜੀ ਲੋਕਾਂ ਨੂੰ ਸਿਖਾਲਣਾ ਆ ਸਾਰਾ ਕੁਛ, ਹੈਂ, ਇੰਨਾ ਸਾਡਾ ਬਜਟ ਹੈ। ਅਤੇ ਉਹਨਾਂ ਦੇ ਦਫ਼ਤਰ 'ਤੇ ਰੇਡ ਪਈ, ਰੇਡ ਦਾ ਮਤਲਬ ਕੀ ਹੈ ਕਿ ਉਹ ਕਹਿ ਰਹੇ ਰੇਡ ਨਹੀਂ ਸੀ, ਇਹ ਸਰਵੇ ਸੀਗਾ, ਉਹਨੇ ਦੇਖਣਾ ਸੀ, ਔਡਿਟ ਹੋ ਰਿਹਾ ਸੀਗਾ, ਅਤੇ ਔਡਿਟ ਕੀਤਾ। ਔਡਿਟ ਕਿਉਂ ਕੀਤਾ? ਕਿਉਂਕਿ ਬੀਬੀਸੀ ਵਾਲਿਆਂ ਨੇ ਉਹ ਜਿਹੜੀ ਮੋਦੀ ਦੇ ਅਗੇਂਸਟ ਕੈਂਪੇਨ ਚਲਾਈ, ਉਹ ਡਾਕੂਮੈਂਟਰੀ ਬਣਵਾ ਕੇ ਚਲਾਈ। ਉਹ ਕਿਉਂ ਚਲਾਈ? ਕਿਉਂਕਿ ਇੰਡੀਆ ਨੇ ਇੰਗਲੈਂਡ ਦਾ ਸਾਥ ਨਹੀਂ ਸੀ ਦਿੱਤਾ ਯੂਕਰੇਨ ਦੇ ਮਾਮਲੇ ਦੇ ਵਿੱਚ, ਸੋ ਇੱਕ ਲੜੀ ਚੱਲੀ ਜਾਂਦੀ ਸੀ ਕਿ ਯੂਕਰੇਨ ਰਸ਼ੀਆ ਦੇ ਮਾਮਲੇ ਦੇ ਵਿੱਚ ਰਸ਼ੀਆ ਦੇ ਨਾਲ ਇੰਡੀਆ ਖੜਿਆ, ਉਹਨਾਂ ਨੇ ਮੋਦੀ ਨੂੰ ਹੇਠਾਂ ਦੇ ਲਾਉਣ ਦੇ ਲਈ ਉਹ ਡਾਕੂਮੈਂਟਰੀ ਬਣਾ ਕੇ ਬ੍ਰੌਡਕਾਸਟ ਕਰਤੀ। ਉਹਦੇ ਵਿੱਚ ਫਿਰ ਜਦੋਂ ਤੁਸੀਂ ਖਿਜਾਉਂਦੇ ਹੋ ਕਿਸੇ ਨੂੰ, ਤਾਂ ਜਿਹੜੀ ਫਿਰ ਉਹਨਾਂ ਦੀ ਪਾਵਰ ਹੈ, ਉਹਨੇ ਫਿਰ ਉਹਨਾਂ ਦਾ ਔਡਿਟ ਕੀਤਾ ਵੀ ਦੇਖੀਏ ਤੁਹਾਡੇ ਠੀਕ ਹੈਗੇ ਕਾਗਜ਼ ਪੱਤਰ। ਉਹ ਕਾਗਜ਼ਾਂ ਪੱਤਰਾਂ ਦੇ ਵਿੱਚ ਜਦੋਂ ਔਡਿਟ ਕੀਤਾ, ਤਾਂ ਦੁਨੀਆ ਦੇ ਵਿੱਚ ਪੇਸ਼ ਇੱਦਾਂ ਕੀਤਾ ਗਿਆ ਮੋਦੀ ਸਰਕਾਰ ਨੂੰ ਜਾਂ ਜਿਹਨੂੰ ਵੀ, ਵੀ ਇਹ ਤਾਂ ਜੀ ਮੂੰਹ ਬੰਦ ਕਰ ਰਹੇ ਆ, ਫਰੀਡਮ ਆਫ ਸਪੀਚ ਦਾ ਘਾਣ ਕਰ ਰਹੇ ਆ, ਈਵਨ ਕਿ ਐਮਨੈਸਟੀ ਇੰਟਰਨੈਸ਼ਨਲ ਵੀ ਉਹਨਾਂ ਦੇ ਹੱਕ ਦੇ ਵਿੱਚ ਬੀਬੀਸੀ ਦੇ ਆ ਗਈ, ਕਿੰਨੇ ਹੋਰ ਅਦਾਰੇ ਆ ਗਏ, ਸਾਰਿਆਂ ਨੇ ਬਿਆਨ ਦੇ ਤੇ, ਇਹ ਤਾਂ ਧੱਕਾ ਆ, ਇਹ ਤਾਂ ਆਹ ਆ, ਇਹ ਤਾਂ ਉਹ ਆ। ਹੁਣ ਕੀ ਹੋਇਆ, ਜਦੋਂ ਨਿਕਲਿਆ 40 ਕਰੋੜ, ਹੁਣ ਮੈਂ ਆਮ ਨੋਟ ਸ਼ੋਰ, ਤਾਂ ਹੁਣ ਉਹੀ ਜਿਹੜੀ ਜਥੇਬੰਦੀਆਂ ਨੇ ਉਹ ਲੁਕਦੀਆਂ ਫਿਰਦੀਆਂ ਨੇ ਜਿਹਨੇ ਉਸ ਵੇਲੇ ਬਿਆਨ ਦਿੱਤਾ ਸੀਗਾ, ਹੈ ਨਾ, ਕਿਉਂਕਿ ਉਹ ਆਪ ਹੀ ਮੰਨ ਗਏ ਵੀ ਅਸੀਂ ਇੰਨੇ ਦਾ ਘਪਲਾ ਕੀਤਾ ਆ, ਇੰਨਾ ਨਿਕਲਿਆ ਆ, ਹੋਰ ਪਤਾ ਨਹੀਂ ਕਿੰਨਾ ਹੋਣਾ, ਇੰਨਾ ਤਾਂ ਅਸੀਂ ਦੇਣ ਨੂੰ ਤਿਆਰ ਹਾਂ। ਹੁਣ ਜਦੋਂ ਆਪਣਾ ਜੁਰਮ ਆਪੇ ਮੰਨ ਗਏ, ਪ੍ਰੂਵ ਹੋ ਗਿਆ, ਜਿਹੜੇ ਬੰਦੇ ਨਾਲ ਖੜੇ ਸੀ ਉਸ ਵੇਲੇ, ਜਿਹੜੀਆਂ ਜਥੇਬੰਦੀਆਂ ਨਾਲ ਖੜ ਖੜ ਕੇ ਬਿਆਨ ਦਿੰਦੀਆਂ ਸੀ ਬਿਨਾਂ ਇਨਵੈਸਟੀਗੇਸ਼ਨ ਦੀ ਆਊਟਕਮ ਜਾਣਨ ਤੋਂ, ਉਹ ਹੁਣ ਕਿੱਥੇ ਖੜੇ ਆ? ਈਵਨ ਕਿ ਬ੍ਰਿਟੇਨ ਦਾ ਜਿਹੜਾ ਆ, ਇੰਗਲੈਂਡ ਦਾ ਜਿਹੜਾ ਹਾਈ ਕਮਿਸ਼ਨਰ ਹੈ, ਉਹਨੇ ਵੀ ਹੁਣ ਆਪਣਾ ਬਿਆਨ ਬਦਲਿਆ ਆ, ਉਹਦਾ ਸਟੈਂਡ ਕਿੱਥੇ ਗਿਆ? ਸੋ ਇਸ ਕਰਕੇ ਇਹ ਜਿਹੜੇ ਬੰਦੇ ਆ, ਹੁਣ ਇਹ ਹਮਦਾਰ ਦੇ ਉੱਤੇ ਇੱਕ ਇਨਵੈਸਟੀਗੇਸ਼ਨ ਖੁੱਲ੍ਹੀ ਆ, ਇਹਨਾਂ ਬੰਦਿਆਂ ਨੂੰ ਉੱਥੇ ਜਾਣਾ ਹੀ ਨਹੀਂ ਸੀ ਚਾਹੀਦਾ ਜਦ ਤੱਕ ਉਹ ਇਨਵੈਸਟੀਗੇਸ਼ਨ ਪੂਰੀ ਨਾ ਹੁੰਦੀ, ਹੈ ਨਾ। ਹੁਣ ਇਹ ਜਾਣ ਦਾ ਮਤਲਬ ਇਹ ਹੈ, ਉਹ ਹਮਦਰ ਸਾਹਿਬ ਇਹ ਦਿਖਾਉਣਾ ਚਾਹੁੰਦੇ ਆ, ਅਫਸਰਾਂ ਨੂੰ ਡਰਾਉਣਾ ਚਾਹੁੰਦੇ ਆ ਵੀ ਸਾਡੀ ਇਨਕੁਆਇਰੀ ਕੀਤੀ ਅਤੇ ਕੱਲ੍ਹ ਨੂੰ ਸਰਕਾਰ ਬਦਲ ਗਈ, ਅਸੀਂ ਤੁਹਾਨੂੰ ਟੰਗਾਂਗੇ। ਉਹ ਇੱਕ ਨਾ ਮਤਲਬ ਧੱਕਾ, ਅਜੀਤ ਆਪਣੇ ਆਪ 'ਚ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਨਾਲ। ਜੇ ਉਹ ਸਹੀ ਆ ਤਾਂ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ, ਪਰ ਮੈਨੂੰ ਸਾਨੂੰ ਸਾਰਿਆਂ ਨੂੰ ਪਤਾ ਆ ਅਜੀਤ ਹਰਿਆਵਲ ਲਹਿਰ ਦੇ ਵਿੱਚ ਕੀ ਹੋਇਆ, ਉਹਦਾ ਕੀ ਹਿਸਾਬ ਕਿਤਾਬ ਕਿੱਥੇ ਆ, ਉਹ ਦਰਖਤ ਕਿੱਥੇ ਆ, ਉਹ ਪੈਸਾ ਕਿੱਥੇ ਆ। ਇੱਦਾਂ ਉਹ ਸਪੋਕਸਮੈਨ ਵਾਲਿਆਂ ਨੇ ਕੀਤਾ, ਉੱਚਾ ਦਰ ਬਾਬੇ ਨਾਨਕ ਦੇ ਅਧੀਨ ਪਤਾ ਨਹੀਂ ਕਿੰਨੇ ਕੁ ਉਹਨਾਂ ਨੇ ਪੈਸੇ ਇਕੱਠੇ ਕੀਤੇ ਹੋਏ ਨੇ, ਉਹਨਾਂ ਦਾ ਵੀ ਆਡਿਟ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਪਹਿਲਾਂ ਇਹਨਾਂ ਨੂੰ ਚੌਥੇ ਥੰਮ ਨੂੰ ਹੀ ਪਹਿਲਾਂ ਸਾਫ਼ ਕਰਨਾ ਚਾਹੀਦਾ। ਦੇਖੋ ਥੰਮ ਹੈ ਉਹਦੇ 'ਤੇ ਵੀ ਕਾਈ ਜੰਮਦੀ ਹੈ, ਉਹਨੂੰ ਧੋ ਦੇਣਾ ਚਾਹੀਦਾ। ਹੁਣ ਉਹ ਵੀ ਧੋਣ ਦੇ ਟਾਈਮ ਹੈ। ਤੁਸੀਂ ਆਪਣੇ ਆਪ ਨੂੰ ਕਲੀਨ ਸਾਬਤ ਕਰਨਾ ਆ ਤਾਂ ਤੁਸੀਂ ਡਰ ਡਰ ਕਾਹਦਾ ਫਿਰ ਤੁਹਾਨੂੰ? ਮੇਰੀ
ਚਲੋ ਇਹ ਗੱਲ ਤਾਂ ਚਲੋ ਅਜੀਤ ਦੀ ਗੱਲ ਛੱਡੋ, ਤੁਸੀਂ ਮੇਰੇ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੇ ਇੰਡੀਆ ਵਿੱਚ ਤੁਸੀਂ ਕਲੀਨ ਆ, ਕੋਈ ਕ੍ਰਾਈਮ ਨਹੀਂ ਕੀਤਾ, ਤੁਹਾਡੀ ਤੁਹਾਡਾ ਜਿਹੜਾ ਓਪੋਨੈਂਟ ਬਹੁਤ ਜ਼ਿਆਦਾ ਤਕੜਾ ਆ, ਇਹ ਫਿਰ ਸਿਸਟਮ ਤੁਹਾਨੂੰ ਬਚਾ ਲਊਗਾ?
ਹਾਂਜੀ, ਉੱਥੇ ਦੇਖੋ ਗੱਲ ਇਹ ਹੈ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਤੁਸੀਂ ਸਾਫ਼ ਸੁਥਰੇ ਆ, ਨੀਟ ਐਂਡ ਕਲੀਨ ਹੈ, ਠੀਕ ਹੈ, ਤਾਂ ਤੁਹਾਨੂੰ ਗੱਲ ਕਰਨੀ ਆਉਂਦੀ, ਤੁਹਾਨੂੰ ਸਿਸਟਮ ਦਾ ਪਤਾ। ਮੈਂ ਬਹੁਤ ਸਾਰੇ ਇਹੋ ਜਿਹੇ ਸ਼ਖਸੀਅਤਾਂ ਨੂੰ ਜਾਣਦਾ ਹਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹਨਾਂ ਨੂੰ ਗੱਲ ਕਰਨੀ ਵੀ ਆਉਂਦੀ ਆ ਔਰ ਅਫਸਰ ਉਹਨਾਂ ਨੂੰ ਰਿਸਪੋਂਡ ਕਰਦੇ ਨੇ, ਉਹਨਾਂ ਨੂੰ ਮਿਲਦੇ ਨੇ। ਗੱਲ ਇਹ ਹੈ ਕਿ ਬਹੁਤ ਸਾਰਾ
ਇਹ ਵੀ ਗੱਲ ਆ ਮੰਦੀ, ਜਿੱਦਾਂ ਹੁਣ ਇੰਡੀਆ ਦੇ ਵਿੱਚ ਆ, ਕੋਈ ਬਹੁਤ ਵਧੀਆ ਬੰਦਾ ਸ਼ਰੀਫ ਆਦਮੀ ਆ, ਉਹਦੇ ਨਾਲ ਉਹਦੇ ਓਪੋਜੀਸ਼ਨ ਦੇ ਨਾਲ ਉਹਦੇ ਮਤਭੇਦ ਨਹੀਂ ਮਿਲਦੇ, ਜਾਂ ਓਪੋਜੀਸ਼ਨ ਨਹੀਂ ਚਾਹੁੰਦੀ ਵੀ ਉਹ ਆਪਣੇ ਵਿਚਾਰ ਤਰਕਤ ਕਰੇ, ਗਰੀਬ ਆਦਮੀ ਆ, ਜੇ ਉਹਦੇ ਤੇ ਕੋਈ ਐਫ ਆਰ ਆਈ ਹੋ ਜਾਂਦੀ ਆ, ਤੇ ਉਹ ਆਪਣਾ ਬਚਾਅ ਕਿੱਦਾਂ ਕਰੂਗਾ ਬਿਨਾਂ ਪੈਸਿਆਂ?
ਉਹ ਇੱਕ ਨਹੀਂ, ਮਤਲਬ ਜਿਹੜਾ ਬੰਦਾ ਬੋਲ ਰਿਹਾ, ਗੱਲ ਤਾਂ ਇਹ ਆ ਵੀ ਬੰਦੇ ਉਹ ਬੋਲ ਰਹੇ ਨੇ ਜਿਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਪੋਲੀਟਿਕਸ ਨਾਲ, ਠੀਕ ਹੈ। ਤੁਸੀਂ ਜੇ ਐਵੇਂ ਹੀ ਬੋਲੀ ਜਾਣਾ ਆ, ਹਰੇਕ ਦੇ ਉਲਟ ਅਸੀਂ ਬਿਆਨ ਦੇਈ ਜਾਣੇ ਆ, ਹੈ ਨਾ, ਉਹ ਬਿਆਨ ਦੇਣ ਦਾ ਤੁਹਾਡੇ ਕੋਲ ਪ੍ਰੋਪਰ ਸਬੂਤ ਹੋਣੇ ਚਾਹੀਦੇ ਆ। ਸਾਨੂੰ ਉੱਥੇ ਇਹ ਨਹੀਂ ਪਤਾ, ਉੱਥੇ ਦੋਸ਼ ਲਾਉਣਾ ਸਾਨੂੰ ਪਤਾ ਵੀ ਦੋਸ਼ ਲਾ ਦਿਓ। ਇੱਥੇ ਵੀ ਆਸਟ੍ਰੇਲੀਆ 'ਚ ਵੀ ਐਵੇਂ ਹੀ ਆ, ਉਹ ਯਾਰ ਉਹ ਬੰਦਾ ਨਹੀਂ ਜੱਜਦਾ, ਬਸ ਇੱਕ ਬੜੀ ਓਪਨ ਸਟੇਟਮੈਂਟ ਹੈ ਇਹ।
ਪਰ ਉਹ ਚੱਜ ਜਿੰਨੇ ਵੀ ਪੋਲੀਟਿਕਸ ਅੱਜ ਕੱਲ੍ਹ ਪੋਲੀਟੀਸ਼ੀਅਨਸ ਆ ਨਾ ਵਰਤਮਾਨ ਦੇ ਵਿੱਚ, ਪੰਜਾਬ ਦੇ ਵਿੱਚ ਵੀ ਜਾਂ ਹਿੰਦੁਸਤਾਨ ਦੇ ਵਿੱਚ ਵੀ, ਓਪੋਜੀਸ਼ਨ ਦੇ ਵਿੱਚ ਵੀ ਜਾਂ ਰੂਲਿੰਗ ਪਾਰਟੀ ਦੇ ਵਿੱਚ ਵੀ, ਮੈਨੂੰ ਤਾਂ ਇੱਕ ਦੋ ਬੰਦੇ ਚੰਗੇ ਲੱਗਦੇ ਜਿਹੜੇ ਕਿ ਕਿਸੇ ਤੱਥਾਂ ਦੇ ਨਾਲ ਗੱਲ ਕਰਦੇ ਆ, ਉਹਨਾਂ ਦਾ ਜਿਹੜਾ ਕਰੈਕਟਰ ਉਹ ਬੇਦਾਗ ਆ, ਬੜੇ ਬੇਖੌਫ ਬੋਲਦੇ ਆ, ਉਹਨਾਂ ਦੇ ਵਿੱਚ ਸੁਖਪਾਲ ਖਹਿਰਾ ਵੀ ਆ।
ਤੁਸੀਂ ਗੱਲ ਨਾ ਛੇੜੋ, ਹੁਣ ਸੁਖਪਾਲ ਖਹਿਰਾ ਦੇ ਵੀ ਕਈ ਚਿੱਠੇ ਨਿਕਲ ਜਾਣੇ ਆ, ਆਪਾਂ ਹੁਣ ਏਅਰ ਨਹੀਂ ਗੱਲ ਕਰ ਸਕਦੇ। ਪਰ ਗੱਲ ਇਹ ਆ ਵੀ ਤੁਸੀਂ ਐਜ਼ ਏ ਸੁਖਪਾਲ ਖਹਿਰਾ ਦੀ ਗੱਲ ਇਹ ਆ ਕਿ ਓਪੋਜੀਸ਼ਨ ਦੇ ਵਿੱਚ ਹੈਗਾ, ਓਪੋਜੀਸ਼ਨ ਮੇਰਾ ਖਿਆਲ ਲੀਡਰ ਵੀ ਆ, ਤਾਂ ਉਹਨਾਂ ਦਾ ਫਰਜ਼ ਬਣਦਾ ਆ। ਪਰ ਉਹ ਵੀ ਕਈ ਵਾਰੀ ਆਪਣੀ ਗੱਲ ਕਹਿ ਕੇ ਪਿੱਛੇ ਨੂੰ ਮੁੜਦੇ ਨੇ, ਹੈ ਨਾ, ਕਿਉਂਕਿ ਉਹਨਾਂ ਕੋਲ ਜਾਂ ਤਾਂ ਸਬੂਤਾਂ ਦੀ ਘਾਟ ਹੁੰਦੀ ਆ ਜਾਂ ਉਹਨਾਂ ਕੋਲ ਉਹ ਚੀਜ਼ ਹੁੰਦੀ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਗੱਲ ਉਹ ਕਰੋ ਜਿਹੜੀ ਕਿ ਢੁੱਕਦੀ ਆ, ਤੁਹਾਡੇ ਕੋਲ ਸਬੂਤ ਹੈ ਉਸ ਚੀਜ਼ ਦੇ, ਫਿਰ ਹੀ ਉਹ ਗੱਲ ਕਰਨੀ ਚਾਹੀਦੀ ਆ। ਨਹੀਂ ਤਾਂ ਫਿਰ ਐੱਫ ਆਈ ਆਰ ਮਾਨਹਾਨੀਆਂ ਤਾਂ ਇੱਥੇ ਵੀ ਹੋਣੀਆਂ ਨੇ। ਹੁਣ ਆਸਟ੍ਰੇਲੀਆ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ, ਜਾਂਦੇ ਜਾਂਦੇ ਗੱਲਾਂ ਹੋਰ ਬਹੁਤ ਸੀਗੀਆਂ ਪਰ ਆਪਾਂ ਸੁਨੇਹੇ ਵੀ ਲੈਣੇ ਆ। ਹੁਣ ਇੱਥੇ ਆਪਣੇ ਇੱਕ ਆਸਟ੍ਰੇਲੀਆ ਦੇ ਵਿੱਚ ਹੀ ਕੇਸ ਭਾਅ ਜੀ ਹਾਰਿਆ, ਮੀਡੀਆ ਕੇਸ ਜਿੱਤਿਆ, ਅਤੇ ਉਹ ਸ਼ਾਇਦ ਤੁਸੀਂ ਜਾਣਦੇ ਨੇ, ਪਰਸੋਂ ਚੌਥ ਦੀ ਗੱਲ ਆ, ਬੈਨ ਰੋਬਰਟ ਸਮਿਥ ਜਿਹੜਾ ਸੀਗਾ ਨਾ, ਇੱਕ ਡੈਕੋਰੇਟਡ ਸੋਲਜਰ ਸੀਗਾ, ਫੌਜੀ, ਤੁਹਾਨੂੰ ਪਤਾ ਹੀ ਆ, ਅਫਗਾਨਿਸਤਾਨ ਦੇ ਵਿੱਚ ਉਹ ਕਮਾਂਡਰ ਰਿਹਾ ਆ, ਤੇ ਉਹਨੂੰ ਹੀਰੋ ਦਾ ਅਵਾਰਡ ਮਿਲਿਆ, ਹੈ ਨਾ। ਪਰ ਉਹਦੀ ਜਦੋਂ ਮੀਡੀਆ ਨੇ ਇਨਕੁਆਇਰੀਆਂ ਕੀਤੀਆਂ ਤਾਂ ਉਹਦੇ 'ਤੇ ਇਲਜ਼ਾਮ ਸੀ ਵੀ ਉਹਨੇ ਬਹੁਤ ਸਾਰੇ ਅਫਗਾਨੀ ਮਾਰੇ ਸੀਗੇ, ਇਲੀਗਲ ਮਾਰੇ ਸੀ, ਫੜ ਕੇ ਮਾਰੇ ਸੀ, ਉਹਨੇ ਉਹਦੇ ਕਮਾਂਡ ਦੇ ਹੇਠਾਂ ਮਤਲਬ ਕਾਫੀ ਕੁਝ ਗਲਤ ਹੋਇਆ ਸੀ, ਅਤੇ ਇਹ ਗੱਲਾਂ ਸਾਹਮਣੇ ਆਈਆਂ ਅਤੇ ਇਹਦੀ ਇਨਕੁਆਇਰੀ ਵੀ ਚੱਲੀ। ਪਰ ਉਹ ਤੋਂ ਪਹਿਲਾਂ ਉਹਨੂੰ ਆਸਟ੍ਰੇਲੀਆ ਦਾ ਹੀਰੋ ਅਵਾਰਡ ਮਿਲ ਚੁੱਕਾ ਸੀਗਾ, ਵਾਰ ਹੀਰੋ। ਹੁਣ ਗੱਲ ਕੀ ਆ ਵੀ ਉਹ ਸਾਰੀ ਜਿਹੜੀ ਖਬਰ ਹੈ ਉਹ ਮੀਡੀਆ ਨੇ ਛਾਪ ਦਿੱਤੀ ਵੀ ਇਹ ਬੰਦਾ ਜਿਹੜਾ ਹੀਰੋ ਬਣਾਇਆ ਜਾ ਰਿਹਾ ਆ, ਇਹ ਅਸਲ ਦੇ ਵਿੱਚ ਇਹਦੇ 'ਤੇ ਦੋਸ਼ ਲੱਗੇ ਹੋਏ ਨੇ ਵਾਰ ਕ੍ਰਿਮੀਨਲ ਦੇ, ਪੇ ਲੜਾਈ ਦੇ ਵਿੱਚ ਇਹਨੇ ਮਤਲਬ ਕ੍ਰਾਈਮ ਕੀਤੇ ਹੋਏ ਨੇ। ਆਸਟ੍ਰੇਲੀਆ ਦੀ ਪੋਲਿਸੀ ਇਹ ਹੈ ਵੀ ਇੱਕ ਵਾਰੀ ਤੁਸੀਂ ਬੰਦਾ ਫੜ ਲਿਆ, ਫੌਜ ਨੇ ਕਿਸੇ ਨੂੰ ਡਿਟੇਨ ਕਰ ਲਿਆ ਨਾ, ਉਹਨੇ ਹਥਿਆਰ ਸੁੱਟ ਦਿੱਤੇ, ਤੁਸੀਂ ਉਹਨੂੰ ਮਾਰ ਨਹੀਂ ਸਕਦੇ, ਚਾਹੇ ਉਹ ਬਿਨ ਲਾਦਨ ਹੀ ਹੋਵੇ, ਚਾਹੇ ਕੋਈ ਵੀ ਹੋਵੇ, ਹੈ ਨਾ, ਤੁਸੀਂ ਉਹਨੂੰ ਮਾਰ ਨਹੀਂ,
ਹਰੇਕ ਕੰਟਰੀ ਦਾ ਲਾਅ ਹੈ,
ਇਹ ਜਨੀਵਾ, ਤੁਸੀਂ ਉਹਨੂੰ ਮਾਰ ਨਹੀਂ ਸਕਦੇ। ਔਰ ਉਹ ਉਹਦੇ ਅੰਡਰ ਇਹ ਮਰੇ ਆ, ਉਹਦੇ ਵੀਡੀਓ ਵੀ ਲੱਭੇ ਆ, ਉਹਦੀਆਂ ਡਿਸਕਾਂ ਵੀ ਲੱਭੀਆਂ ਆ, ਉਹ ਸਾਰਾ ਕੁਛ ਲੱਭਿਆ, ਉਹਦੇ ਵਿਟਨੈਸ ਵੀ ਹੈਗੇ ਆ। ਹੁਣ ਉਹਨੇ ਬੰਦੇ ਨੇ ਕੇਸ ਕਰ ਦਿੱਤਾ, ਹੁਣ ਜਦ ਮੀਡੀਆ ਨੇ ਖਬਰ ਛਾਪੀ ਵੀ ਲਓ ਜੀ ਇੱਦਾਂ ਇਸ ਬੰਦੇ ਨੂੰ ਤਾਂ ਹੀਰੋ ਨਹੀਂ ਬਣਾਉਣਾ ਚਾਹੀਦਾ, ਤਾਂ ਵਾਰ ਕ੍ਰਿਮੀਨਲ ਹੈ, ਤਾਂ ਉਸ ਬੰਦੇ ਨੇ ਬੈਨ ਰੋਬਰਟ ਸਮਿਥ ਨੇ ਕੇਸ ਕਰ ਦਿੱਤਾ ਮੀਡੀਆ 'ਤੇ ਵੀ ਇਹਨਾਂ ਨੇ ਮੇਰੀ ਮਾਨਹਾਨੀ ਕੀਤੀ ਆ। ਹੁਣ ਉਹ ਕੇਸ ਚੱਲਿਆ ਔਰ ਉਸ ਕੇਸ ਦੀ ਜਿਹੜੀ ਟੋਟਲ ਲਾਗਤ ਤਕਰੀਬਨ ਕਹਿੰਦੇ $40 million ਆਈ ਆ, $40 million ਕੇਸ 'ਤੇ ਲੱਗੇ ਨੇ। ਅਤੇ ਹੋਇਆ ਕਿ ਅਖੀਰ ਨੂੰ ਉਹ ਕੇਸ ਹਾਰ ਗਿਆ,
ਡਿਕਲਾਈਨ ਹੋ ਗਿਆ,
ਉਹ ਕੇਸ ਹਾਰ ਗਿਆ, ਮੀਡੀਆ ਕੇਸ ਜਿੱਤ ਗਿਆ। ਠੀਕ ਹੈ, ਸੋ ਇਹ ਹੁੰਦਾ ਪ੍ਰੋਸੈਸ। ਤੁਸੀਂ ਹੁਣ ਦੇਖੋ ਮੀਡੀਆ ਗੱਲ ਕਹਿ ਰਿਹਾ ਸੀ ਪਰ ਮੀਡੀਆ ਦੇ ਕੋਲ ਤੱਥ ਸੀ, ਮੀਡੀਆ ਦੇ ਕੋਲ ਸਬੂਤ ਸੀ, ਔਰ ਉਹ ਬੰਦਾ ਮੂਹਰੇ ਉਹ ਡਰਾਉਂਦਾ ਸੀ, ਹੈ ਨਾ। ਸੋ ਇਸ ਕਰਕੇ ਜੇ ਤੱਥ ਸੀਗੇ ਤਾਂ ਉਹ ਜਿੱਤ ਗਏ। ਹੁਣ ਇੰਡੀਆ ਦੇ ਵਿੱਚ ਵੀ ਕੋਈ ਵੀ ਗੱਲ ਹੈ ਉਹ ਜੇ ਤੁਹਾਡੇ ਕੋਲ ਕਿਸੇ ਦੀ ਤੁਸੀਂ ਅਗੇਂਸਟ ਬੋਲਣਾ ਆ, ਇੱਥੇ ਵੀ ਹਰ ਥਾਂ ਹੀ ਅਪਲਾਈ ਕਰਦਾ, ਤੁਹਾਡੇ ਕੋਲ ਤੱਥ ਹੋਣੇ ਚਾਹੀਦੇ ਆ, ਸੁਣੀ ਸੁਣਾਈ ਗੱਲ ਨਹੀਂ ਹੋਣੀ ਚਾਹੀਦੀ, ਫਿਰ ਤੁਸੀਂ ਜੋ ਮਰਜ਼ੀ ਕਰੋ, ਉਹ ਫਿਰ ਤੁਹਾਡੀ ਧੁਰ ਤੱਕ ਇਹ ਸੁਣਵਾਈ ਆ, ਕੁਛ ਨਹੀਂ ਤੁਹਾਨੂੰ ਕਰ ਸਕਦੇ। ਇੰਡੀਆ ਵੀ ਇੱਦਾਂ ਹੀ ਆ, ਮੈਂ ਉੱਥੇ ਸਾਰਾ ਕੁਝ ਦੇਖ ਕੇ ਆਇਆ, ਉੱਥੇ ਸਭ ਠੀਕ ਆ, ਤੁਹਾਡੇ ਕੋਲ ਡਾਕੂਮੈਂਟਰੀ ਪਰੂਫ ਹੈ, ਐਵਰੀਥਿੰਗ, ਤੁਸੀਂ ਕਰ ਸਕਦੇ ਆ। ਜਿਹੜਾ ਕੋਈ ਧੱਕਾ ਵੀ ਕਰਦਾ ਨਾ, ਤੁਸੀਂ ਬਹੁਤ ਸਾਰੇ ਐਵੀਨਿਊਜ਼ ਆ, ਤੁਸੀਂ ਈਮੇਲ ਲਿਖੋ, ਡਿਪਾਰਟਮੈਂਟਾਂ ਨੂੰ ਲਿਖੋ, ਮਿਨਿਸਟਰ ਨੂੰ ਲਿਖੋ, ਕਿਤੇ ਵੀ ਲਿਖੋ, ਔਰ ਉਹ ਫਾਈਲ ਖੁੱਲ੍ਹਣੀ ਹੀ ਖੁੱਲ੍ਹਣੀ ਆ, ਹੋ ਸਕਦਾ 2-4 ਸਾਲ 5 ਸਾਲ ਲੇਟ ਹੋ ਜਾਵੇ, ਉਹ ਖੁੱਲ੍ਹਣੀ ਖੁੱਲ੍ਹਣੀ ਆ। ਦੂਜੀ ਆਹ ਇੱਕ ਕਲਾਸਿਕ ਐਗਜ਼ਾਮਪਲ ਸਿਰਸੇ ਵਾਲੇ ਦੀ ਆ, ਉਹ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਵਾਜਪਾਈ ਸਾਹਿਬ ਕੋਲ ਰਿਟਰਨ, ਵੀ ਇਸ ਡੇਰੇ ਦੇ ਵਿੱਚ ਇੱਦਾਂ ਹੁੰਦਾ ਆ, ਤੁਹਾਨੂੰ ਪਤਾ ਹੀ ਆ ਉਹ ਕਿੱਦਾਂ ਗੱਲ ਹੋਈ ਸੀਗੀ, ਹਾਂ। ਉਹ ਦੇਖੋ ਫਿਰ ਉਹ ਫਾਈਲ ਖੁੱਲਦੀ ਖੁੱਲਦੀ ਚੱਲਦੀ ਚੱਲਦੀ ਕਿੱਥੇ ਤੱਕ ਪਹੁੰਚੀ, ਟਾਈਮ ਜ਼ਰੂਰ ਲੱਗਿਆ, ਪਰ ਅਸੀਂ ਕੀ ਲੋਕ ਕਰਦੇ ਹਾਂ, ਅਸੀਂ ਹੋਛਾਪਣ ਕਰਦੇ ਹਾਂ, ਆਹ ਦੇਖੋ ਜੀ ਇੱਦਾਂ ਹੋ ਗਿਆ, ਪਰ ਅਸੀਂ ਉਹਦਾ ਪ੍ਰੋਸੀਜਰ ਫੋਲੋ ਨਹੀਂ ਕਰਦੇ, ਅਸੀਂ ਆਪਾਂ ਲਿਖਦੇ ਨਹੀਂ, ਅਸੀਂ ਲਿਖਤੀ 'ਚ ਐਪਲੀਕੇਸ਼ਨ ਦਿੰਦੇ, ਲਿਖਤੀ 'ਚ ਸ਼ਿਕਾਇਤ ਨਹੀਂ ਕਰਦੇ, ਅਸੀਂ ਲਿਖਤੀ ਕੰਮ ਨਹੀਂ ਕਰਦੇ। ਅਤੇ ਡਿਪਾਰਟਮੈਂਟ ਉੱਥੇ ਇੱਦਾਂ ਬੈਠੇ ਆ ਪੰਜਾਬ ਦੇ ਵਿੱਚ, ਮੈਂ ਖੁਦ ਦੇਖਿਆ, ਤੁਸੀਂ ਇੱਕ ਲੈਟਰ ਲਿਖ ਕੇ ਨਾ ਵਧੀਆ ਜਿਹੀ ਈਮੇਲ ਪਾ ਦਿਓ, ਗਰੰਟੀ ਆ ਤੁਹਾਡਾ ਕੰਮ ਹੋਏਗਾ ਹੋਏਗਾ, ਮਤਲਬ ਮੈਂ ਖੁਦ ਦੇਖਿਆ ਹੈ। ਖੈਰ ਆਪਾਂ ਇਹ ਗੱਲਾਂ ਕੰਟੀਨਿਊ ਰੱਖਾਂਗੇ, ਦਿਲ ਵਾਲੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ, ਹਜੇ ਤਾਂ ਅਸੀਂ ਭਾਜੀ ਅੱਜ ਤਾਂ ਅਜੇ ਟੱਚ ਵੀ ਨਹੀਂ ਕੀਤੀ,
ਸ਼ੁਰੂ ਕੀਤਾ
ਇਹ ਤਾਂ ਕੈਕਟਸ ਤੇ ਕੇਲਿਆਂ ਦੇ ਪਰੌਂਠੇ ਬਣਾਏ ਅੱਜ ਭਾਜੀ ਨੇ,
ਉਹ ਕੈਕਟਸ ਦੇ ਪਰੌਂਠੇ ਕਹਿੰਦੇ ਖਾ ਲਓ ਨਾ, ਉਹ ਤੁਹਾਡੇ ਜ਼ਖਮ ਜ਼ੁਖਮ ਜਾਂ ਬਿਮਾਰੀਆਂ ਸਾਰੀਆਂ ਦੂਰ ਹੋ ਜਾਣੀਆਂ,
ਦਵਾਈ
ਵੀ ਠੀਕ ਹੋ ਜਾਂਦਾ,
ਦਵਾਈ ਹੁੰਦੀ
ਕੈਕਟਸ ਦੇ ਪਰੌਂਠੇ, ਉਹਦਾ ਉਹਨੂੰ ਕਹਿਣਾ ਆਪਣੇ ਹਰੀਸ਼ ਅਰੋੜੇ ਨੂੰ ਬਣਾ ਕੇ ਰੱਖੇ, ਤੁਸੀਂ ਕੱਲ ਨੂੰ
ਆਉਣ ਲੱਗਾ ਮੈਂ, ਕੱਲ ਨੂੰ ਪਰੌਂਠੇ ਖਾਣੇ ਕੈਕਟਸ ਦੇ। ਹਾਂਜੀ ਹਾਂਜੀ, ਰੂਪਰਾ ਜੀ ਵੁੱਡਕ੍ਰਾਫਟ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਮੈਂ ਬਹੁਤ ਖੁਸ਼ ਹੋਇਆ ਜਦੋਂ ਮੈਂ ਰੇਡੀਓ ਆਨ ਕੀਤਾ ਤੇ ਤੁਹਾਡੀ ਆਵਾਜ਼ ਸੁਣੀ, ਤੇ ਪਰਮਾਤਮਾ ਭਲੀ ਕਰੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤਾਂ ਦੂਜਾ ਹੋਰ ਵੀ ਸੁਨੇਹੇ ਆ ਰਹੇ ਨੇ, ਮਹਿੰਦਰ ਸਿੰਘ ਹੰਸ, ਹਾਂਜੀ ਕੀ ਹਾਲ ਚਾਲ ਹੈ ਜੀ, ਹਾਂਜੀ ਹਾਂਜੀ
ਆਪਣੇ
ਜਿਹੜੀ ਪਹਿਲਾਂ ਲਾਰਿਆਂ ਦੀ ਲਿਸਟ ਆ ਉਹ ਲੱਭੋ, ਉਹ ਮੈਨੂੰ ਮਿਲੇ ਸੀਗੇ, ਮੈਨੂੰ ਮਿਲੇ ਸੀ ਤੁਹਾਡੇ ਡਾਕਟਰ ਦੇ ਬਾਪੂ ਜੀ ਮਿਲੇ ਸੀ, ਤੇ ਉਹ ਵੀ ਗੱਲ ਕਰਾਂਗੇ। ਤੇ ਸੁਖਪ੍ਰੀਤ ਸਿੱਧੂ ਕਹਿੰਦੇ ਜੀ 100% ਅਗਰੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ। ਰਮਨਦੀਪ ਸਿੰਘ ਸੈਣੀ, ਹਾਂਜੀ ਪਰਥ ਤੋਂ ਕੀ ਹਾਲ ਚਾਲ ਹੈ ਜੀ, ਕਹਿੰਦੇ ਇੰਜੋਏ ਕਰ ਰਹੇ ਹਾਂ ਆਫਟਰ ਵੈਰੀ ਲੌਂਗ ਟਾਈਮ। ਅਤੇ ਜੀ ਆਇਆਂ ਨੂੰ ਜੀ, ਅਤੇ ਦਲਜੀਤ ਸਿੰਘ ਮਹਿਤਾ ਚੋਂ ਕਹਿੰਦੇ ਨੇ ਕਰਤਾਰਪੁਰ ਵਾਲੇ ਜੰਗੀ ਯਾਦਗਾਰ ਦੇ ਫੰਡਾਂ ਦਾ ਚੱਕਰ ਹੈ ਜੀ, ਹਾਂਜੀ ਹਾਂਜੀ ਇਹ ਹਾਂ ਸੋਰੀ ਮੈਨੂੰ ਯਾਦ ਭੁੱਲ ਗਿਆ ਸੀ, ਤਾਂ ਕੋਈ ਗੱਲ ਨਹੀਂ, ਇਨਕੁਆਇਰੀ ਹੋਲਣ ਦਿਓ ਅਤੇ ਗੱਲ ਸਾਹਮਣੇ ਆ ਜਾਏਗੀ। ਜਗਤਾਰ ਭਾਜੀ ਕਹਿੰਦੇ ਨੇ ਕਿ ਅਸੀਂ ਬੇਉਮੀਦੇ ਬੇ ਆਸੇ ਜ਼ਿਆਦਾ ਹੋ ਗਏ ਹਾਂ, ਬਿਲਕੁਲ। ਅੱਛਾ ਭਾਜੀ, ਉਹ ਏਦਾਂ ਆ ਵੀ ਹੁਣ ਲੌਂਗ ਵੀਕਐਂਡ ਹੈ ਤੇ ਗ੍ਰਿਫਤ 'ਚ ਮੇਲਾ ਚੱਲ ਰਿਹਾ, ਆਪਾਂ ਇੱਕ ਵਾਰੀ ਫੇਰ ਰਿਮਾਇੰਡ ਕਰਾਉਣਾ ਆ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਡਰਾਈਵ ਕਰ ਰਹੇ ਹੋਣੇ ਆ, ਅਤੇ ਆਪਣਾ ਖਿਆਲ ਰੱਖਣਾ ਆਪਾਂ ਇਹੀ ਕਹਿਣਾ ਆ, ਬਾਕੀ ਉੱਥੋਂ ਦੇ ਜਿਹੜੇ ਕਾਨੂੰਨ ਹੈ ਉੱਤੇ ਆਪਾਂ ਆਪਣਾ ਨਾਂ ਬਣਾ ਕੇ ਆਉਣਾ ਆ, ਕੁਦ ਕਿਤੇ ਦੂਜੇ ਪਾਸੇ ਨੂੰ ਨਾ ਕਰਕੇ ਆਈਏ, ਸੋ ਇਹ ਵੀ ਆਪਾਂ ਖਿਆਲ ਰੱਖਣਾ ਆ। ਅਤੇ ਭਾਅ ਜੀ ਮੈਂ ਤਾਂ ਫਿਰ ਤੁਹਾਡੇ ਕੋਲ ਆ ਰਿਹਾ, ਮੈਂ ਤਾਂ ਸਪੀਡ 'ਚ ਆਊਂਗਾ, ਫਿਰ ਦੱਸੀ ਜਾਊਂਗਾ ਵੀ ਕਿਸ ਵੇਲੇ ਤੁਸੀਂ ਤਿਆਰੀ ਕਰਨੀ ਹੈ ਪਰੌਂਠਿਆਂ ਪਰੌਂਠਿਆਂ ਦੀ,
ਚਲੋ ਫਿਰ ਗੱਲ ਉਹ ਕੱਲ ਨੂੰ ਮਿਲਦੇ ਹਾਂ ਅਤੇ ਪਰੌਂਠੇ ਖਾਣ ਚੱਲਾਂਗੇ ਆਪਣੇ। ਸ਼ਾਇਦ ਉਹ ਅੱਜ ਪ੍ਰੋਗਰਾਮ ਸੁਣ ਨਹੀਂ ਰਹੇ, ਉਹਨਾਂ ਦਾ ਫੋਨ ਆ ਜਾਂਦਾ ਹੁੰਦਾ ਤੇ ਕਾਫੀ ਅਰਸੇ ਤੋਂ ਕਾਫੀ ਗੈਪ ਤੋਂ ਬਾਅਦ ਪ੍ਰੋਗਰਾਮ ਹੋਇਆ, ਲੇਕਿਨ ਚਲੋ
ਪੋਡਕਾਸਟ ਭੇਜ ਦਿਓ
ਹੋਇਆ ਅੱਗੇ
ਪੋਡਕਾਸਟ ਭੇਜ ਦਿਓ
ਕਰਦੇ ਰਵਾਂਗੇ। ਹਾਂਜੀ ਹਾਂਜੀ
ਪੋਡਕਾਸਟ ਭੇਜ ਦਿਓ, ਮੈਂ ਕਿਹਾ ਉਹਨਾਂ ਨੂੰ
ਪੋਡਕਾਸਟ ਭੇਜ ਦਿੰਦੇ, ਕੋਈ ਨੀ ਜਾਏ ਆਵਾਂਗੇ, ਕਿਲੋਮੀਟਰ ਤੇ ਰਹਿੰਦੇ।
ਹਾਂ ਉਹ ਹਾਤ ਹੈ। ਤੇ ਬਾਕੀ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਜੁੜੇ ਨੇ ਸ਼ੈਪਟਨ ਤੋਂ, ਇਹ ਵੀ ਕਹਿੰਦੇ ਨੇ ਕਿ ਬਾਜੀ ਐਵਰੀ ਸੈਟਰਡੇ ਵੇਟ ਕਰੀਦੀ ਸੀ ਜੀ, ਅੱਜ ਸੁਣ ਕੇ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ ਜੀ, ਸਾਡਾ ਵੀ ਰੂਹ ਖੁਸ਼ ਹੋਈ ਅੱਜ। ਅਤੇ ਮਿਲਦੇ ਹਾਂ ਜੀ ਫਿਰ ਸਾਰੇ ਸਰੋਤਿਆਂ ਨੂੰ, ਅਤੇ ਆਪਾਂ ਹੁਣ ਲੈਂਦੇ ਹਾਂ ਇਜਾਜ਼ਤ, ਅਤੇ ਤੁਸੀਂ ਰੱਖਿਓ ਖਿਆਲ ਭਾਜੀ, ਮਿਲਦੇ ਹਾਂ ਕੱਲ੍ਹ ਨੂੰ ਫਿਰ, ਤੁਹਾਡੇ ਤੋਂ ਤਾਂ ਫਤਿਹ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ,
ਸਤਿ ਸ਼੍ਰੀ ਅਕਾਲ,
ਅਗਲੇ ਸ਼ਨੀਚਰ ਵਾਰ ਫਿਰ ਮਿਲਾਂਗੇ,
ਮਿਲਦੇ ਹਾਂ,
ਸਤਿ ਸ਼੍ਰੀ ਅਕਾਲ।
ਅਤੇ ਜਗਤਾਰ ਜੌਲ ਬਾਈ ਜੀ ਵੀ ਆਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਿਓ, ਚੜ੍ਹਦੀ ਕਲਾ 'ਚ ਰਹੋ। ਅਤੇ ਆਪਾਂ ਫਿਰ ਮਿਲਦੇ ਹਾਂ ਜੀ ਅਗਲੇ ਸ਼ਨਿਚਰਵਾਰ ਨੂੰ, ਅਤੇ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ, ਰੱਬ ਰੱਖਾ ਜੀ।